ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਮ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਆਦਾਬ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਅੱਜ ਦੀ ਸਵੇਰ ਜਿੱਥੋਂ ਵੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜੁੜੇ ਹੋ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਤੰਦਰੁਸਤੀਆਂ ਮਾਣ ਰਹੇ ਹੋਵੋਗੇ, ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਬਰੀਫਲੀ ਛੋਟੇ ਸਮੇਂ ਦੇ ਲਈ ਅਮਰੀਕ ਸਿੰਘ ਫਲੋਰਾ ਆਣਗੇ ਚੰਦ ਮਿੰਟਾਂ ਦੇ ਬਾਅਦ। ਇਸ ਗੀਤ ਤੋਂ ਬਾਅਦ ਏਅਰਪੋਰਟ ਤੇ ਬੈਠੇ ਨੇ, ਇੰਡੀਆ ਜਾਣ ਦੀ ਤਿਆਰੀ ਹੈ, ਤੇ ਉਨ੍ਹਾਂ ਤੋਂ ਪੁੱਛਾਂਗੇ ਕਿ ਜਹਾਜ਼ ਕਿਹੋ ਜਿਹਾ ਲੱਗ ਰਿਹਾ। ਉਸ ਤੋਂ ਇਲਾਵਾ ਮਿੰਟੂ ਬਰਾੜ ਜੀ ਐਡਲੇਟ ਤੋਂ ਸ਼ਾਮਲ ਹੋਣਗੇ ਸਾਡੇ ਨਾਲ, ਖ਼ਬਰਾਂ ਤੇ ਝਾਤੀ ਮਾਰਾਂਗੇ, ਮਸਲੇ ਤੁਹਾਡੇ ਦਿਲ ਵਾਲੀਆਂ ਗੱਲਾਂ, ਸਾਡੇ ਦਿਲ ਵਾਲੀਆਂ ਗੱਲਾਂ, ਤੇ ਮੌਸਮ ਦੀ ਬੜੀ ਕ੍ਰਿਟੀਕਲ ਇਨਫਾਰਮੇਸ਼ਨ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਸ ਤੋਂ ਇਲਾਵਾ ਕੁਝ ਗੀਤ ਸੰਗੀਤ ਵੀ ਹੋਊਗਾ, ਕੱਲ ਦੀ ਇੱਕ ਫਰਮਾਇਸ਼ ਵੀ ਰੁਕੀ ਪਈ ਆ, ਉਹ ਵੀ ਅੱਜ ਆਪਾਂ ਲਾਉਣੀ ਹੈ, ਤੇ ਨਾਲ ਦੀ ਨਾਲ ਜੋ ਘਟਨਾਕ੍ਰਮ ਵਾਪਰ ਰਿਹਾ ਦੁਨੀਆਂ ਦੇ ਵਿਚ ਉਸ ਤੇ ਵੀ ਆਪਾਂ ਪੰਛੀ ਝਾਤ ਰੱਖਣੀ ਹੈ। ਸੋ ਇਹ 2 ਘੰਟੇ ਦਾ ਪ੍ਰੋਗਰਾਮ ਹੈ, ਇਸ ਦੇ ਵਿਚ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਾਣਕਾਰੀਆਂ ਇਕ ਦੂਜੇ ਨਾਲ ਸਾਂਝੀਆਂ ਕਰਨ ਦੀ, ਤੇ ਤੁਹਾਡਾ ਫਰਜ਼ ਇਹ ਬਣਦਾ ਹੈ ਕਿ ਅਗਰ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲ ਹੈ ਤਾਂ ਸਾਡੇ ਨਾਲ ਸਾਂਝੀ ਕਰੋ, ਤੇ ਸਾਂਝ ਪਾਉਣ ਦੇ ਲਈ ਟੈਲੀਗ੍ਰਾਮ ਦੀ ਐਪ ਵਰਤ ਸਕਦੇ ਹੋ, ਜਾਂ ਤੁਸੀਂ request@harmanradio.com ਦੇ ਜ਼ਰੀਏ ਈਮੇਲ ਦੇ ਰਾਹੀਂ ਆਪਣਾ ਸੁਨੇਹਾ ਸਾਡੇ ਤੱਕ ਘੱਲ ਸਕਦੇ ਹੋ। ਤੇ ਆਈਫੋਨ ਯੂਜ਼ਰਸ ਨਵਿਆਂ ਵਾਸਤੇ ਦੱਸ ਦਈਏ ਕਿ ਐਪ ਮੋਸਟ ਲਾਈਕਲੀ ਅੱਜ ਸ਼ਾਮ ਨੂੰ ਅਪਲੋਡ ਹੋ ਜਾਏਗੀ ਐਪ ਸਟੋਰ ਦੇ ਵਿਚ ਨਵੀਂ, ਤੇ ਉਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸਰਬਜੀਤ ਕਾਫੀ ਮਿਹਨਤ ਕਰ ਰਿਹਾ। ਤੇ ਲਓ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਵੀ ਸੱਤੀ ਸਿੰਘ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਕੇ, ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਫੋਟੋ ਭੇਜੀ ਆ, ਘਣੇ ਬੱਦਲ ਛਾਏ ਹੋਏ ਨੇ ਮੈਲਬਨ ਤੋਂ, ਬਰਿੰਦਰ ਨਿੱਜਰ ਹੋਣਾ ਨੇ ਭੇਜੀ ਆ ਫੋਟੋ, ਦੇਖਣ ਵਾਲੀ ਆ ਜੀ, ਜਿੱਦਾਂ ਬਰਸਾਤਾਂ ਨੂੰ ਚੜੀ ਹੁੰਦੀ ਨਾ ਘਟਾ, ਇਸ ਤਰ੍ਹਾਂ ਆ। ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈਏ, ਕਹਿੰਦੇ ਮੈਂ ਪੀ ਕੇ ਹਟਿਆ ਜੀ ਹੁਣੇ ਚਾਹ। ਅੱਛਾ ਠੀਕ ਹੈ ਜੀ, ਦਲਜੀਤ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਤੇ ਉਨ੍ਹਾਂ ਨੇ ਵੀ ਗੁਰਬਾਣੀ ਦੀ ਸਾਂਝ ਪਾਈ ਆ ਸਾਡੇ ਨਾਲ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕੇ ਨਸੇ। ਬਹੁਤ ਸੋਹਣਾ ਜੀ, ਬਹੁਤ ਧੰਨਵਾਦ ਤੁਹਾਡਾ। ਵਿਜੇ ਵਿਰਦੀ ਜੀ ਆਓ ਜੀ, ਕੀ ਹਾਲ ਚਾਲ ਹੈ, ਗੁੱਡ ਮਾਰਨਿੰਗ, ਕਹਿੰਦੇ ਡਰਾਈ ਐਂਡ ਹੌਟ ਇਨ ਸਿਡਨੀ। ਬਿਲਕੁਲ ਰਿਕਾਰਡ ਤੋੜੇ ਆ ਜੀ ਸਿਡਨੀ ਦੇ, ਮੌਸਮ ਦੀ ਜਾਣਕਾਰੀ ਦੇ ਵਿਚ ਵੀ ਦਸਾਂਗੇ, ਪਰ ਕੱਲ ਦਾ ਰਿਕਾਰਡ ਸਿਡਨੀ ਦਾ ਕਿ 33 ਡਿਗਰੀ 37 ਡਿਗਰੀ ਤੱਕ ਤਾਪਮਾਨ ਪਹੁੰਚਿਆ ਰਿਚਮੰਡ ਦੇ ਵਿਚ ਤੇ ਪੈਨਰਥ ਦੇ ਵਿਚ, ਤੇ ਸੀਬੀਡੀ ਜਾਣੀ ਕਿ ਸਿਡਨੀ ਜਿਹੜਾ ਓਪਰਾ ਹਾਊਸ ਜਿਹਨੂੰ ਸੀਬੀਡੀ ਕਹਿੰਦੇ ਆ, ਉਹ ਇਲਾਕਾ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਦੇ ਵਿਚ 33 ਡਿਗਰੀ ਤੱਕ ਤਾਪਮਾਨ ਪਹੁੰਚਿਆ। ਇਸ ਦੇ ਨਾਲ ਟੋਟਲ ਫਾਇਰ ਬੈਨ ਲੱਗਾ ਹੋਇਆ, ਅੱਗ ਨਹੀਂ ਲਾਉਣੀ ਕਿਤੇ ਕਿਸੇ ਵੀ ਤਰ੍ਹਾਂ ਦੀ, ਚਾਹੇ ਉਹ ਫਿਜ਼ੀਕਲ ਅੱਗ ਹੋਵੇ ਚਾਹੇ ਅੰਦਰੂਨੀ ਅੱਗ ਹੋਵੇ, ਭਾਂਬੜ ਮੱਚਣਗੇ। ਸੋ ਬੈਨ ਲੱਗਾ ਹੋਇਆ ਅੱਗ ਲਾਉਣ ਤੇ। ਸੋ ਇਹ ਸੀ ਮੌਸਮ, ਤੇ ਮੌਸਮ ਦੀ ਜਾਣਕਾਰੀ ਆਪਾਂ ਲੈਣੇ ਆ, ਤੇ ਚਲੋ ਆਪਾਂ ਹੁਣ ਸ਼ੁਰੂ ਇੱਥੋਂ ਹੀ ਕਰ ਲੈਂਦੇ ਆ, ਕੇਨਸ ਤੋਂ ਸ਼ੁਰੂ ਕਰਦੇ ਆ। ਕੇਨਸ ਦੇ ਵਿਚ 30 ਡਿਗਰੀ ਤਾਪਮਾਨ ਅੱਜ ਰਹੇਗਾ, ਬੱਦਲ ਹੋਣਗੇ, ਤੇ ਬ੍ਰਿਸਬੇਨ ਦੇ ਵਿਚ 32 ਡਿਗਰੀ, ਤੇ ਦਿਨ ਸਾਫ ਰਹੇਗਾ। ਕੌਫਸ ਹਾਰਬਰ ਦੇ ਵਿਚ ਸਭ ਤੋਂ ਗਰਮ 35 ਡਿਗਰੀ ਦੱਸਿਆ ਗਿਆ। ਰਾਤੀ ਬਹੁਤ ਹਨੇਰੀ ਚੱਲੀ ਆ, ਹੁਣ ਵੀ ਚੱਲ ਰਹੀ ਹਵਾ ਤੇ ਦਿਨ ਸਾਫ ਤੇ ਤੇਜ਼ ਹਵਾਵਾਂ 33 ਡਿਗਰੀ ਨਾਲ ਸਿਡਨੀ, ਤੇਜ਼ ਹਵਾਵਾਂ 21 ਡਿਗਰੀ ਠੰਡਾ ਕੈਨਬਰਾ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਮੈਲਬਨ ਦੇ ਵਿਚ 18 ਡਿਗਰੀ, ਹਲਕੇ ਸ਼ਾਵਰ ਹੋ ਸਕਦੇ ਨੇ ਐਡਲੇਟ ਦੇ ਵਿਚ 18 ਡਿਗਰੀ, ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਸੰਭਾਵਨਾ। ਅੱਜ ਪਰਥ ਦੇ ਵਿਚ 17 ਡਿਗਰੀ ਠੰਡਾ ਆ ਤੇ ਡਾਰਵਿਨ ਸੁੱਕਾ ਆ ਜੀ, 33 ਡਿਗਰੀ ਤਾਪਮਾਨ ਉਥੇ ਦਸਿਆ ਜਾ ਰਿਹਾ। ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ 24 ਡਿਗਰੀ ਅੱਜ ਇਸ ਵੇਲੇ ਦਾ ਤਾਪਮਾਨ ਹੈ ਔਰ ਅੱਜ ਦਿਨੇ ਦਿਨ ਸਾਫ ਤੇ 35 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ। ਤੇ ਲੋ ਜੀ ਖਬਰਾਂ ਦੇ ਵਿਚ ਕੱਲ ਨਵਜੋਤ ਸਿੱਧੂ ਨੂੰ ਇਮਾਨਦਾਰ ਅਫਸਰ ਇਮਾਨਦਾਰੀ ਦਾ ਇਨਾਮ ਦਿੱਤਾ ਗਿਆ ਬਾਬਾ ਫਰੀਦ ਮੇਲੇ ਦੇ ਵਿਚ ਤੇ 1 ਲੱਖ ਰੁਪਏ ਨਾਲ ਸਨਮਾਨਿਆ ਗਿਆ, ਪਰ ਉਨ੍ਹਾਂ ਨੇ 1 ਲੱਖ ਹੋਰ ਪਾ ਕੇ ਈਦੂ ਸ਼ਰੀਫ ਦੇ ਇਲਾਜ ਦੇ ਲਈ ਉਹ ਪੈਸੇ ਦਿੱਤੇ ਨੇ। ਬੜੀ ਵਧੀਆ ਗੱਲ ਹੈ, ਇਸ ਤੇ ਆਪਾਂ ਗੱਲ ਕਰਾਂਗੇ ਥੋੜੀ ਦੇਰ ਬਾਅਦ। ਪਿਛਲੇ ਕਾਫੀ ਸਮੇਂ ਤੋਂ ਈਦੂ ਸ਼ਰੀਫ ਬਿਮਾਰ ਚੱਲੇ ਆ ਰਹੇ ਸਨ, ਉਨ੍ਹਾਂ ਦੇ ਪਰਿਵਾਰ ਨਾਲ ਸਾਡੀ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਤੇ ਆਓ ਫਿਰ ਈਦੂ ਸ਼ਰੀਫ ਦਾ ਤੇ ਫਿਰੋਜ਼ ਖਾਨ ਦਾ ਇਕ ਗੀਤ ਹੀ ਸੁਣਦੇ ਆ। ਇਹ ਗੀਤ ਹੈ ਜੀ ਜ਼ਿੰਦਗੀ ਦੇ ਰੰਗ, ਜ਼ਿੰਦਗੀ ਦੇ ਰੰਗ ਬਦਲਦੇ ਰਹਿੰਦੇ ਨੇ। ਆਓ ਸੁਣਦੇ ਆ ਦੋਨਾਂ ਮਹਾਨ ਗਾਇਕਾਂ ਨੂੰ।
ਲਿਖਿਆ ਤੂੰ ਲਿਖਣ ਜਾ ਕੋਈ ਕੁਝ ਮਿਲਦਾ ਉਹਦੀ ਮਰਜ਼ੀ ਤੂੰ ਬਿਨਾ ਪਤਾ ਵੀ ਨਹੀਂ ਦਿੰਦਾ। ਲਿਖਿਆ ਤੂੰ ਲਿਖਣ ਵਿੱਚ ਕੋਈ ਕੁਝ ਮਿਲਦਾ ਉਹਦੀ ਮਰਜ਼ੀ ਤੂੰ ਬਿਨਾ ਪਤਾ ਵੀ ਨਹੀਂ ਦਿੰਦਾ। ਸਾਡੇ ਹੱਥ ਸਾਡੇ ਹੱਥ ਹੈ ਸਾਡੇ ਹੱਥ ਹੈ ਸਭ ਦੀ ਜ਼ਿੰਦਗੀ ਦੇ ਰੰਗ ਕੱਟਣਾ Yeah.
ਜ਼ਿੰਦਗੀ ਦੇ ਰੰਗ ਸੱਜਣਾ ਬਦਲਦੇ ਰਹਿੰਦੇ ਨੇ ਜੀ, ਤੇ ਜ਼ਿੰਦਗੀ ਦਾ ਰੰਗ ਤੁਸੀਂ ਦੇਖ ਚੁੱਕੇ ਆ। ਮੈਂ ਲਾਈਵ ਬਲੌਗ ਦੇ ਉੱਤੇ ਫੋਟੋ ਸ਼ੇਅਰ ਕੀਤੀ ਆ, ਬਰਿੰਦਰ ਨਿੱਜਰ ਉਹਨਾਂ ਨੇ ਭੇਜੀ ਆ ਮੈਲਬਨ ਤੋਂ। ਇੱਕ ਪਾਸੇ ਧੁੱਪ ਨਿਕਲੀ ਹੋਈ ਆ ਸਵੇਰ ਦੀ, ਤੇ ਦੂਜੇ ਪਾਸੇ ਕਾਲੀ ਘਟਾ ਮੈਲਬਨ ਦੇ ਵਿਚ ਛਾਈ ਹੋਈ ਆ। ਸੋ ਬਹੁਤ ਸੋਹਣੀ ਤਸਵੀਰ ਹੈ, ਤੇ ਹੋਰ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਉਨ੍ਹਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਪਰ ਇਹ ਤੋਂ ਪਹਿਲਾਂ ਕਿ ਜਹਾਜ਼ ਉਡਾਰੀ ਮਾਰ ਜਾਵੇ, ਅਮਰੀਕ ਸਿੰਘ ਫਲੋਰਾ ਹੁਣੀ ਧਰਤੀ ਤੋਂ ਅਸਮਾਨ ਦੇ ਵਿਚ ਪਹੁੰਚ ਜਾਣ, ਤੇ ਉਨ੍ਹਾਂ ਨਾਲ ਆਪਾਂ ਇੱਥੇ ਧਰਤੀ ਤੇ ਹੀ ਗੱਲ ਕਰਦੇ ਆ। ਅਮਰੀਕ ਸਿੰਘ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਬਹੁਤ ਵਧੀਆ ਅਮਨਦੀਪ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਜਿਹੜੇ ਐਸਡੀਆਰ ਰੇਡੀਓ ਨੂੰ ਦੇਸ਼ਾਂ ਦੇ ਵਿਦੇਸ਼ਾਂ ਵਿਚ ਸੁਣ ਰਹੇ ਹਨ, ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਤੇ ਸਤਿ ਸ੍ਰੀ ਅਕਾਲ।
ਹਾਂਜੀ, ਇੱਦਾਂ ਕਹਿ ਸਕਦੇ ਆ ਕਿ ਨਾ ਤੁਸੀਂ ਧਰਤੀ ਤੇ ਹੋ ਤੇ ਨਾ ਅਸਮਾਨ ਦੇ ਵਿਚ, ਬਸ ਚੰਦ ਕ ਮਿੰਟਾਂ ਦੇ ਵਿਚ ਉੱਡ ਜਾਣਾ, ਉਡਾਰੀ ਮਾਰ ਦੇਣੀ। ਮੈਂ ਵੈਸੇ
ਬਿਲਕੁਲ ਬਿਲਕੁਲ
ਕੱਲ ਤੁਹਾਡੀ ਜਦੋਂ ਗੈਰ ਹਾਜ਼ਰੀ ਲਾਈ ਸੀ ਨਾ, ਤੇ ਉਹਦੇ ਵਿਚ ਦੱਸਿਆ ਸੀ ਕਿ ਤੁਸੀਂ ਇੰਡੀਆ ਜਾਣਾ, ਤੇ ਬੜਾ ਚਾਅ ਹੁੰਦਾ। ਤੇ ਅਸੀਂ ਜਦ ਪਹਿਲਾਂ ਜਾਂਦੇ ਹੁੰਦੇ ਸੀ 98 ਚ ਗਏ ਨਾ ਅਸੀਂ 4-5 ਸਾਲ ਬਾਅਦ, ਤੇ ਸਾਨੂੰ ਬੜੇ ਸਾਡੇ ਰਿਸ਼ਤੇਦਾਰ ਮਿੱਤਰ ਦੋਸਤ ਚੜਾਉਣ ਆਏ ਰੇਲਵੇ ਸਟੇਸ਼ਨ ਤੇ। ਹਾਂਜੀ, ਰੇਲਵੇ ਗੱਡੀ ਟ੍ਰੇਨ ਫੜ ਕੇ ਜਾਣਾ ਸੀ ਨਾ ਸਿਡਨੀ ਨੂੰ, ਚੜਾਉਣ ਆਏ ਸਾਨੂੰ $5 ਵੀ ਦਿੱਤੇ। ਉਹ ਤੋਂ ਪਹਿਲਾਂ ਡਿਨਰਾਂ ਦਾ ਵੀ ਮਾਹੌਲ ਚੱਲਦਾ ਹੁੰਦਾ ਸੀ, ਡਿਨਰ ਕਰਾਉਣਾ ਜੀ ਇੰਡੀਆ ਨੂੰ ਜਾਣਾ, ਤੇ ਹੁਣ ਤਾਂ ਦੇਖ ਲਓ ਕਿ ਇੰਡੀਆ ਜਾ ਕੇ ਆਇਆ ਤੇ ਪਤਾ ਲੱਗਦਾ ਅੱਛਾ ਤੂੰ ਇੰਡੀਆ ਜਾਇਆ ਤਾਂ, ਕਿਉਂਕਿ ਹੁਣ ਚਲੋ
ਅੱਜਕਲ ਇੱਕ ਤਾਂ ਫਲਾਈਟ ਸਲੋ ਬਹੁਤ ਹੋ ਗਿਆ, ਫਲਾਈਟ ਸਸਤੀਆਂ ਬਹੁਤ ਆ, ਤੇ ਅੱਗੇ ਜਾਂਦੇ ਹੁੰਦੇ 2-3 ਸਾਲ ਬਾਅਦ 4 ਸਾਲ ਬਾਅਦ ਕਿਤੇ ਜਾਣਾ, ਬਿਲਡੇ ਬਿਲਡੇ ਨੇ, ਤੇ ਅੱਜਕਲ ਜਿਆਦਾ ਜਾਣ ਕਾਣ ਕਰਕੇ ਥੋੜਾ ਜਿਹਾ ਮੋਹ ਪਿਆਰ ਵੀ ਉਨਾ ਨੀ ਰਿਹਾ ਜਿੱਦਾਂ ਆਮ ਲੋਕ ਜਾਂਦੇ ਆਉਂਦੇ ਆ ਹੁਣ, ਇਸ ਕਰਕੇ ਵੀ ਘੱਟ ਗਿਆ। ਹੁਣ ਤਾਂ ਅਗਲਾ ਕਹਿੰਦਾ ਮੈਨੂੰ ਪਾਰਕਿੰਗ ਦੇ ਵੀ ਚਾਰਜਿਸ ਦੇ ਦਿਓ ਤਾਂ ਮੈਂ ਤੁਹਾਨੂੰ ਛੱਡਣ ਜਾਊਂਗਾ, ਅਦਰਵਾਈਜ਼ ਛੱਡ ਕੇ ਵੀ ਆਉਂਦੇ, ਵਾਪਸ ਆਉਣਾ ਪੈਂਦਾ ਹੈ ਨਾ, ਏਦਾਂ ਦੀਆਂ ਸਟੋਰੀਆਂ। ਚਲੋ ਜਿੱਦਾਂ ਜਦ ਸਮਾਂ ਬਦਲਦਾ ਆ ਉਦਾਂ ਦੇ ਨਾਲ ਸਭ ਕੁਛ ਬਦਲਦਾ ਰਹਿੰਦਾ, ਕਿ ਸਮਾਂ ਜਿਹੜਾ ਅਡਾਰੀ ਮਾਰਦਾ ਰਹਿੰਦਾ, ਤੇ ਜੇ ਸਮਾਂ ਜਿਹੜਾ ਅਡਾਰੀ ਮਾਰਦਾ ਰਹਿੰਦਾ ਬਦਲਦਾ ਰਹਿੰਦਾ।
ਅੱਛਾ, ਅਡਾਰੀ ਮਾਰਨ ਦੇ ਲਈ ਸੁਣਿਆ ਕਿ ਤੁਹਾਨੂੰ ਏਅਰ ਇੰਡੀਆ ਦੀ ਪਾਰਕਿੰਗ ਨੀ ਮਿਲਦੀ ਸਿਡਨੀ ਏਅਰਪੋਰਟ ਤੇ, ਇਹ ਕੀ ਚੱਕਰ ਹੈ? ਕਹਿੰਦੇ ਇੱਥੇ ਤੁਸੀਂ ਦੱਸ ਰਹੇ ਸੀਗੇ ਗੱਲ ਕੀ ਹੈ, ਜਹਾਜ਼ ਨੂੰ ਪਾਰਕਿੰਗ ਨੀ ਮਿਲਦੀ?
ਮਤਰੇਈ ਮਾਂ ਵਾਲਾ ਸੰਦੂਕ ਲੱਗਦਾ ਮੈਨੂੰ ਜਿੱਦਾਂ ਨਾ, ਬਾਕੀ ਜਿਹੜੇ ਪ੍ਰੋਪਰ ਵੇ ਪਾਰਕਿੰਗ ਵੇ ਵਿਚ ਆ ਕੇ ਤੁਸੀਂ ਜਾ ਕੇ ਇੱਥੋਂ ਬੱਸਾਂ ਲੈ ਕੇ ਜਾਂਦੀਆਂ ਕਈ ਦੂਰ ਤੇ ਜਾ ਕੇ, ਬਾਹਰ ਜਹਾਜ਼ ਖੜਾ ਹੁੰਦਾ ਉੱਥੇ ਜਾ ਕੇ ਤੁਸੀਂ ਪੌੜੀਆਂ ਚੜ੍ਹਦੇ, ਸਾਰਾ ਸਮਾਨ ਲੈ ਕੇ ਜਾਂਦੇ ਆ, ਬੜੀ ਡਿਸਟਰਬੈਂਸ ਹੁੰਦੀ ਆ। ਮੈਂ ਪੁੱਛਿਆ ਏਅਰ ਹੋਸਟੈਸ ਵੀ ਕਾਹਤੇ ਹੁੰਦਾ, ਤੇ ਉਹ ਕਹਿੰਦੀ ਪਤਾ ਨੀ ਰੀਜ਼ਨ, ਜਦੋਂ ਦੀ ਫਲਾਈਟ ਚੱਲੀ ਆ ਇਹਨੂੰ ਏਦਾਂ ਹੀ ਸਲੂਕ ਇਹਦੇ ਨਾਲ ਹੋ ਰਿਹਾ, ਮਤਲਬ ਮਾਂ ਵਾਲਾ ਸਲੂਕ ਹੋ ਰਿਹਾ, ਕੀ ਰੀਜ਼ਨ ਤਾਂ ਨਹੀਂ ਪਤਾ, ਇੱਕ ਤਾਂ ਏਦਾਂ ਹੋ ਜਰੂਰ ਰਿਹਾ।
ਇਹ ਤਾਂ ਮੈਨੂੰ ਲੱਗਦਾ ਉਦਾਂ ਜਿੱਦਾਂ ਲੁਧਿਆਣੇ ਬੱਸ ਅੱਡੇ ਦੇ ਅੰਦਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅੰਦਰ ਹੈ, ਤੇ ਜਿਹੜੀਆਂ ਬਾਕੀ ਪ੍ਰਾਈਵੇਟ ਮਿੰਨੀ ਬੱਸਾਂ ਉਹ ਬਾਹਰ, ਉਹ ਚਾਰ ਦੀਵਾਰੀ ਤੋਂ ਬਾਹਰ,
ਬਿਲਕੁਲ ਬਿਲਕੁਲ
ਉਹੀ ਕੰਮ ਹੈ ਨਾ,
ਬਿਲਕੁਲ ਹੈਗਾ ਤਾਂ ਏਅਰਪੋਰਟ ਦੇ ਵਿੱਚ ਹੀ, ਲੇਕਿਨ ਬਾਹਰਲੇ ਪਾਸੇ ਜਾ ਕੇ ਜਿੱਥੇ ਰੇਲਵੇ ਸਟੇਸ਼ਨ ਦੇ ਟ੍ਰੇਨਾਂ ਟੂਰਨਾਂ ਲੰਘਦੀਆਂ ਨਾ, ਉੱਥੋਂ ਬੜੀ ਆਸਾਨੀ ਨਾਲ ਦੇਖ ਸਕਦੇ ਹੋ।
ਠੀਕ ਹੈ ਠੀਕ ਹੈ, ਉਹ ਅਸਲ ਦੇ ਵਿੱਚ ਕਹਿੰਦੇ ਜਹਾਜ਼ ਬਹੁਤ ਵੱਡਾ ਇਹਨਾਂ ਦਾ, ਜਿਹੜਾ ਉਹ ਜਿਹੜੀ ਨਵੀਂ ਬੱਸ ਹੈ ਉਹ ਹੈ ਨਵੀਂ ਜਹਾਜ਼ਾਂ ਦੀ, ਤੇ ਸ਼ਾਇਦ ਲੱਗਦੀ ਨਾ, ਪਰ ਕਈ ਵਾਰੀ ਟਾਈਮ ਬਿਜ਼ੀ ਵੀ ਹੁੰਦਾ, ਪਰ ਮੈਨੂੰ ਲੱਗਦਾ ਇਹ ਪੂਰੇ ਪੈਸੇ ਨੀ ਦਿੰਦੇ ਹੋਣੇ ਤਾਂ ਇਹਨਾਂ ਨੂੰ ਲਾਉਂਦੇ ਨੀ, ਇਹਨਾਂ ਨੇ ਨਾਲ ਲਿਆ ਕੇ ਕਹਿੰਦੇ ਨੇ ਹਨਾ, ਪੈਸੇ ਬਚਾਉਂਦੇ ਆ ਨਾ ਇੱਦਾਂ, ਪਰ ਟਿਕਟਾਂ ਵੀ ਕਾਫੀ ਸਸਤੀਆਂ, ਐਸੀ ਗੱਲ ਨੀ ਹੈਗੀ, ਪਰ ਕੋਈ ਫਰਕ ਨੀ। ਅਸੀਂ ਤਾਂ ਦਿੱਲੀ ਤੱਕ ਖੜੇ ਚਲੇ ਜਾਈਦਾ ਸੀ ਬੱਸ ਦੇ ਵਿਚ, ਕੋਈ ਚੱਕਰ ਨੀ, ਅਸੀਂ ਤਾਂ ਉਹ ਵੀ ਦਿਨ ਦੇਖੇ ਹੋਏ ਨੇ,
ਅਸੀਂ ਟਿਕਟਾਂ ਕਰਦੇ ਆ ਖੜੇ ਜਾਣ ਨੂੰ ਤਿਆਰ ਆ।
ਅਮਰੀਕ ਸਿੰਘ ਜੀ, ਮੇਰੇ ਨਾਲ ਬਹੁਤ ਬੁਰੀ ਹੋਈ ਸੀ ਇੱਕ ਵਾਰੀ, ਤੇ ਜਾਣਾ ਸੀਗਾ ਹਾਂਜੀ ਚੰਡੀਗੜ੍ਹ ਤੱਕ, ਤੋਂ 2-2.5 ਘੰਟੇ ਦੀ ਤੁਹਾਨੂੰ ਪਤਾ ਨਵੇਂ ਸ਼ਹਿਰ ਤੋਂ ਹੁੰਦੀ ਆ, ਤੇ ਜਿੱਦਾਂ ਹੀ ਮੈਂ ਬੱਸ ਚੜਿਆ ਸਵੇਰੇ ਸਵੇਰੇ, ਤਾਂ ਬੱਸ ਤਾਂ ਬਹੁਤ ਭਰੀ ਹੋ ਆਉਂਦੀ ਪਿੱਛੋਂ ਜਲੰਧਰ ਤੋਂ, ਤੇ ਬਲਾਚੌਰ ਤੱਕ ਖੜੇ ਗਏ, ਚਲੋ ਉੱਥੇ ਥੋੜੀ ਸਵਾਰੀਆਂ ਉਤਰ ਗਈਆਂ, ਤੇ ਜਿੱਦਾਂ ਹੀ ਮੈਂਬੈਠਣ ਲੱਗਾ, ਤੇ ਨਾਲ ਹੀ ਮੈਂ ਉੱਠ ਕੇ ਜਿਹੜੀ ਮੇਰੀ ਸਵਾਰੀ ਉਤਰੀ ਮੈਂ ਬਹਿ ਗਿਆ, ਤੇ ਜਦੋਂ ਉਤਰ ਕੇ ਦੁਬਾਰਾ ਸਵਾਰੀਆਂ ਚੜੀਆਂ ਤਾਂ ਉੱਥੇ ਲੇਡੀਜ਼ ਚੜ ਗਈਆਂ ਕੁਛ, ਹਨਾ, ਉਨ੍ਹਾਂ ਕੋਲ ਬੱਚਾ ਸੀ, ਤੇ ਉੱਠੇ ਕੋਈ ਨਾ, ਬੇਚਾਰੀਆਂ ਔਖੀਆਂ, ਤੇ ਮੈਂ ਫਿਰ ਮੇਰੇ ਅੰਦਰ ਉਸ ਵੇਲੇ ਤੁਹਾਨੂੰ ਪਤਾ ਨਵਾਂ ਨਵਾਂ ਯੂਥ ਸੀਗਾ, ਦੇਸ਼ ਭਗਤੀ ਸੀ, ਹੈਗੀ ਹਜੇ ਵੀ ਹੈਗੀ ਆ, ਐਸੀ ਗੱਲ ਨੀ, ਪਰ ਮਤਲਬ ਇਨਸਾਨੀਅਤ, ਮਤਲਬ ਉਦੋਂ ਠਾਠਾ ਮਾਰ ਰਹੀ ਸੀਗੀ, ਮੈਂ ਸਾਹਿਤ ਵੀ ਪੜ੍ਹ ਰਿਹਾ ਸੀ, ਹੁਣ ਵੱਡੀ ਹੋ ਗਈ, ਜਿਆਦਾ ਵੱਡੀ ਹੋ ਗਈ, ਵੱਡੀ ਨੀ ਗਈ, ਵੱਡੀ ਹੋ ਗਈ, ਤਾਂ ਉਹ ਮੈਂ ਕਿਹਾ ਚਲੋ ਮੇਰਾ ਹੀ ਫਰਜ਼ ਬਣਦਾ, ਮੈਂ ਹੀ ਸਾਰਿਆਂ ਨੂੰ ਯੂਥ ਸੀਗਾ ਉਸ ਵੇਲੇ, ਮੈਂ ਖੜ ਕੇ ਉਹ ਸੀਟ ਦੇ ਦਿੱਤੀ, ਬਸ ਮੇਰੇ ਨਾਲ ਇੱਦਾਂ ਹੀ ਹੁੰਦੀ ਗਈ। ਰੋਪੜ ਤੋਂ ਬਾਅਦ ਇੱਕ ਉਹ ਉਤਰੇ ਹੋਰ ਸਵਾਰੀ ਚੜ ਗਈ, ਉਹ ਵੀ ਲੇਡੀ, ਮੈਂ ਬਸ ਚੰਡੀਗੜ੍ਹ ਤੱਕ ਖੜਾ ਹੀ ਗਿਆ ਜੀ। ਅਸੀਂ ਇਹ ਵੀ ਟਾਈਮ ਦੇਖਿਓ ਆ। ਖੈਰ ਕੋਈ ਗੱਲ ਨੀ, ਤੁਸੀਂ ਅਮਰੀਕ ਜੀ ਇਹ ਦੱਸੋ ਵੀ ਹੁਣ 10-15 ਮਿੰਟਾਂ ਤੱਕ ਤੁਹਾਡਾ ਜਹਾਜ਼ ਚੜ ਜਾਣਾ ਤੇ ਵੈਸੇ ਸੀਟਾਂ ਵਗੈਰਾ ਠੀਕ ਹੈ ਜਹਾਜ਼ ਦੀਆਂ?
ਸੀਟਾਂ ਠੀਕ ਹੈ, ਜਿਦਾਂ ਨਾਰਮਲ ਜਹਾਜ਼ ਨੀ ਓਦਾਂ ਦੀਆਂ ਹੀ ਆ। ਸੀਟਾਂ ਵੈਸੇ ਥੋੜੀਆਂ ਖੁੱਲੀਆਂ ਲੱਗਦੀਆਂ ਦੂਜੇ ਨਾਲ, ਕਿਉਂਕਿ ਡ੍ਰੀਮ ਲਾਈਨਰ ਏਅਰਪਲੇਨ ਹੁੰਦੇ
ਆ ਨਾ,
ਹਾਂਜੀ, ਓਹਦੇ ਕਰਕੇ ਥੋੜੀਆਂ ਸੀਟਾਂ ਖੁੱਲੀਆਂ ਲੱਗਦੀਆਂ, ਲੇਕਿਨ ਦੇਖਦੇ ਆ ਕਿ ਬਾਕੀ ਸਰਵਿਸ ਕਿੱਦਾਂ ਦੀ ਹੈ। ਲਾਸਟ ਟਾਈਮ ਗਿਆ ਸੀ ਉਦੋਂ ਦਾ ਸਰਵਿਸ ਬਹੁਤ ਵਧੀਆ ਸੀ, ਤੇ ਦੇਖਦੇ ਆ ਕਿ ਇਸ ਵਾਰ ਸਰਵਿਸ ਕਿੱਦਾਂ ਦੀ ਹੁੰਦੀ ਹੈ।
ਤੁਸੀਂ ਹੇਠਾਲੀ ਮੰਜ਼ਿਲ ਤੇ ਜਾਂ ਚਬਾਰੇ ਚ ਬੈਠੇ ਆ?
ਨਹੀਂ, ਉਹ ਓਦਾਂ ਦਾ ਦੋ ਮੰਜ਼ਿਲਾਂ ਨੀ ਹੈ, ਸਿੰਗਲ ਮੰਜ਼ਿਲਾ ਹੀ ਆ।
ਅੱਛਾ ਅੱਛਾ, ਸਿੰਗਲ ਵਾਲਾ ਹੀ ਆ, ਚਲੋ ਠੀਕ ਹੈ।
ਹਾਂਜੀ,
ਮੈਂ ਕਿਹਾ ਕਰੇ ਵੱਡਾ ਜਹਾਜ਼ ਆ ਸ਼ਾਇਦ ਤਾਂ ਨੀ ਪਾਰਕਿੰਗ, ਕਈ ਵਾਰੀ ਉਹ ਮਿਲਦੇ ਨਾ ਜਿਹੜੇ ਬੇ। ਸੋ ਬੜੇ ਤੁਸੀਂ ਇੰਡੀਆ ਜਾਣਾ ਤੇ ਕਈ ਚੀਜ਼ਾਂ ਤੁਹਾਡੀ ਜਿੰਮੇਵਾਰੀ ਆਪਾਂ ਲਾਉਣੀ ਆ। ਇੱਕ ਤਾਂ ਤੁਸੀਂ ਉੱਥੇ ਗਰਾਊਂਡ ਰਿਐਲਿਟੀ ਤੇ ਜੋ ਸਮਾਜ ਦੇ ਵਿੱਚ ਵਾਪਰ ਰਿਹਾ ਉਹ ਤਾਂ ਦੇਖਣਾ ਹੀ ਦੇਖਣਾ। ਤੁਸੀਂ ਇੱਕ ਡਰੱਗ ਦੀ ਇਨਫੋਰਮੇਸ਼ਨ ਜ਼ਰੂਰ ਲੈ ਕੇ ਆਣੀ ਆਲੇ ਦੁਆਲੇ ਪਤਾ ਕਰਕੇ ਵੀ ਡਰੱਗ ਨੂੰ ਕਿੰਨੀ ਕੁ ਨੱਥ ਪਈ ਆ, ਕੀ ਰੁਝਾਨ ਹੈ, ਮਤਲਬ ਕੀ ਉਹ ਜਿਹੇ ਹਾਲਾਤ ਨੇ। ਦੂਜਾ ਜਿਹੜਾ ਮਤਲਬ ਪੋਲੀਟੀਕਲ ਪਾਰਟੀਆਂ ਦੀ ਕੀ ਸਿਚੁਏਸ਼ਨ ਹੈ, ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਵਿਚ ਕੀ ਰੁਝਾਨ ਹੈ, ਕੀ ਥਿੰਕਿੰਗ ਹੈ ਉਨ੍ਹਾਂ ਦੀ। ਤੇ ਪਰ ਮੈਨੂੰ, ਮੈਂ ਤੁਹਾਨੂੰ ਇਕ ਨੁਕਤਾ ਦਸਦਾ, ਲੋਕ ਬੜੇ ਹੁਣ ਉਥੇ ਇੰਡੀਆ ਦੇ ਐਡਵਾਂਸ ਹੈ ਸਾਡੇ ਨਾਲੋਂ, ਅਸੀਂ ਸਮਝਦੇ ਰਹਿੰਦੇ ਹਾਂ ਉਹ ਪਿੱਛੇ ਆ ਪਰ ਉਹ ਐਡਵਾਂਸ ਬਹੁਤ ਹੈ। ਤੁਸੀਂ ਦੱਸਿਓ ਨਾ ਭਾਈ ਮੈਂ ਇੰਨਾ ਰਹੀ ਹਾਂ, ਜੇ ਐਨ ਆਰ ਆਈ ਤੁਸੀਂ ਦੱਸ ਦਿੱਤਾ ਨਾ ਉਹਨੇ ਫਿਰ ਇਹੀ ਕਹਿਣਾ ਅਸੀਂ ਤਾਂ ਜੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਅਸੀਂ ਤਾਂ ਆਮ ਆਦਮੀ ਪਾਰਟੀ ਦੇ ਬੰਦੇ ਆ, ਉਹਨਾਂ ਦੇ ਭਾਂਦੇ ਵੀ ਸਾਰੇ ਐਨ ਆਰ ਆਈ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਆ, ਇਹ ਉਹਨਾਂ ਲਈ ਆਏ।
ਉਹ ਕਈ ਵਾਰੀ ਬੁੱਝ ਵੀ ਹੋ ਜਾਂਦਾ ਨਾ, ਮਤਲਬ ਡਾਲਰ 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 ਡੂਲਰ ਲਾਫਿੰਗ ਦਾ ਕਰਨ ਜਾ ਕੇ, ਥੈਂਕ ਯੂ ਬਹੁਤ ਲਾਫਿੰਗ ਦਾ ਕਰਨ ਜਾ ਕੇ, ਉਹ ਫਿਰ ਬੁੱਝ ਬੁੱਝ ਲੈਂਦੇ ਆ ਤੇ ਆਲਰੇਡੀ ਆ।
ਤੁਸੀਂ ਵੀ ਮੇਰੇ ਵਾਂਗਰ ਉਹੀ ਅਪਰੋਚ ਰੱਖਿਓ, ਮੇਰੇ ਤਾਂ ਦਵਿੰਦਰ ਧਾਲੀਵਾਲ ਵਾਂਗਰ ਬੱਕਰੀਆਂ ਚਾਰਨ ਲੱਗ ਪਏ ਜਾ ਕੇ, ਜਿੱਦਾਂ ਅਸੀਂ ਚਾਰਨ ਲੱਗ ਪਏ ਸੀਗੇ ਤੇ ਬੱਕਰੀਆਂ ਵਾਲੇ ਨਾਲ ਲੜ ਕੇ ਲੋਕੀ ਸਮਝਦੇ ਸੀ ਵੀ ਇੱਥੇ ਬੱਕਰੀਆਂ ਚਾਰਨ ਵਾਲੇ ਹੀ ਆ, ਇਹੀ ਪੁੱਛਦੇ ਆ ਗੱਲਾਂ ਬਾਤਾਂ, ਇੱਦਾਂ ਫਿਰ ਫੀਡਬੈਕ ਮਿਲਦੀ ਹੈ। ਖੈਰ ਤੁਸੀਂ ਪੂਰਾ ਖਿਆਲ ਰੱਖਿਓ ਜੀ ਆਪਣਾ, ਤੇ ਹੋਰ ਵੀ ਕੋਈ ਜਾਣਕਾਰੀ ਹੋਈ ਤਾਂ ਸਾਨੂੰ ਜ਼ਰੂਰ ਨਾਲ ਦੀ ਨਾਲ ਦਿੰਦੇ ਰਹੋ, ਤੇ ਵਾਪਸੀ ਕਦੋਂ ਦੀ ਇਹ ਵੀ ਸਾਨੂੰ ਸਰੋਤਿਆਂ ਨੂੰ ਦੱਸ ਦਿਓ ਸਾਰਿਆਂ ਨੂੰ।
ਅਮਰੀਕ ਮੈਂ 14 ਅਕਤੂਬਰ ਨੂੰ ਵਾਪਸ ਆਣਾ ਆਸਟ੍ਰੇਲੀਆ, ਤੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਪ੍ਰੋਗਰਾਮ ਵਿਚ ਉਥੋਂ ਪੇਸ਼ ਹੁੰਦਾ ਰਹਾਂਗਾ, ਜਿਹੜਾ ਦਿਲ ਵਾਲੀ ਗੱਲ ਚ ਅਗਰ ਹੋ ਸਕੇ ਤਾਂ ਦੂਜੇ ਪ੍ਰੋਗਰਾਮਾਂ ਦੇ ਵਿਚ ਵੀ ਪੇਸ਼ ਹੋਣ ਦੀ ਕੋਸ਼ਿਸ਼ ਕਰਾਂਗੇ, ਤੇ ਤੁਹਾਨੂੰ ਹਰ ਖ਼ਬਰ ਉੱਥੇ ਦੀ ਖੇਡਾਂ ਬਾਰੇ, ਉੱਥੇ ਦੇ ਸਮਾਜ ਬਾਰੇ, ਉੱਥੇ ਦੀ ਬਿਊਰੋਕ੍ਰੇਸੀ ਬਾਰੇ, ਸਰਕਾਰ ਦਾ ਕੀ ਹਾਲ ਚਾਲ ਆ, ਕਿੱਦਾਂ ਚੱਲ ਰਹੀ ਹੈ, ਕਿੰਨੀ ਦੁਰਗਤੀ ਉਹਨਾਂ ਦੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਬਾਬੇ ਦੀਆਂ ਵੀ ਇੱਕ ਦੋ ਖ਼ਬਰਾਂ ਲੈ ਕੇ ਆਵਾਂਗੇ, ਤੇ ਸਾਰੀਆਂ ਡਿਟੇਲ ਦੇ ਵਿਚ ਖ਼ਬਰਾਂ ਤੁਹਾਨੂੰ ਦੱਸਾਂਗੇ ਉੱਥੇ ਜਾ ਕੇ ਭਾਰਤ ਵਿਚ ਜਾ ਕੇ, ਤੇ ਦੱਸਾਂਗੇ ਕਿਸ ਤਰ੍ਹਾਂ ਭਾਰਤ ਚੱਲ ਰਿਹਾ ਤੇ ਅੱਜ ਕੱਲ ਭਾਰਤ ਤੇ ਪਹਿਲੇ ਭਾਰਤ ਵਿਚ ਕਿੰਨੇ
ਲੋਕੀ ਡੇਰਿਆਂ ਬਾਰੇ, ਬਾਬਿਆਂ ਬਾਰੇ ਜਾਂ ਜਿਹੜੇ ਡੰਮ ਬਣੇ ਹੋਏ ਨੇ ਇਹਨਾਂ ਬਾਰੇ ਕੀ ਸੋਚਦੇ ਨੇ, ਰੀਅਲੀ ਕੀ ਸੋਚਦੇ ਨੇ, ਇਹਦੇ ਬਾਰੇ ਜ਼ਰੂਰ ਤੁਸੀਂ ਜਾਣਕਾਰੀਆਂ ਕੱਢਿਓ। ਸੋ ਅਮਰੀਕ ਜੀ, ਅਸੀਂ ਨੀ ਚਾਹੁੰਦੇ ਕਿ ਤੁਹਾਡਾ ਜਹਾਜ਼ ਲੰਘ ਜਾਵੇ, ਤੁਸੀਂ ਵੈਸੇ ਤਾਂ ਬੈਠੇ ਹੋ ਵਿੱਚ, ਕੋਈ ਚੱਕਰ ਨਹੀਂ ਤੇ ਬੰਦ ਕਰ ਦਿੰਦੇ ਆ, ਤੇ ਮਾਣੋ ਆਨੰਦ ਤੁਸੀਂ ਆਪਣੀ ਫਲਾਈਟ ਦਾ, ਤੇ ਤੁਹਾਨੂੰ ਸ਼ੁਭ ਕਾਮਨਾਵਾਂ, ਹੈਵ ਅ ਸੇਫ ਐਂਡ ਨਾਈਸ ਜਰਨੀ, ਮਿਲਦੇ ਆ ਜੀ ਫਿਰ ਅਗਲੇ ਹਫ਼ਤੇ ਜੀ।
ਨਮਸਕਾਰ,
ਸਤਿ ਸ੍ਰੀ ਅਕਾਲ, ਧੰਨਵਾਦ। ਸੋ ਅਮਰੀਕ ਸਿੰਘ ਫਲੋਰਾ ਜਹਾਜ਼ ਚ ਬੈਠੇ ਨੇ ਤੇ ਬਹੁਤ ਸਾਰੇ ਸੱਜਣ ਗੱਲਬਾਤ ਵੀ ਸਾਡੇ ਇੰਜੋਏ ਕਰ ਰਹੇ ਨੇ। ਲਓ ਜੀ, ਫਿਰ ਮੈਨੂੰ ਇੱਕ ਗੀਤ ਯਾਦ ਆ ਗਿਆ, ਮਨਮੋਹਨ ਵਾਰਿਸ ਦਾ ਉਹਨੇ ਗੀਤ ਗਾਇਆ ਸੀਗਾ, ਦਿਲ ਵਟੇ ਦਿਲ ਐਲਬਮ ਆਈ ਸੀ ਜੀ 2002 ਦੇ ਵਿਚ, ਤੇ ਗੀਤ ਸੀਗਾ ਮਨਮੋਹਨ ਵਾਰਿਸ ਦਾ ਪੰਜਾਬੀ ਸ਼ੇਰਾ, ਸੱਦਦਾ ਏ ਤੈਨੂੰ ਪੰਜਾਬ। ਤੇ ਅਮਰੀਕ ਸਿੰਘ ਫਲੋਰਾ ਵੀ ਜਹਾਜ਼ ਦੇ ਵਿਚ ਬੈਠੇ ਨੇ ਤੇ ਪੰਜਾਬ ਵੱਲ ਨੂੰ ਅਡਾਰੀ ਮਾਰਨ ਲੱਗੇ ਨੇ। ਆਓ ਗੀਤ ਸੁਣਦੇ ਆਂ।
ਹਫ਼ਤਿਆਂ ਸਾਲਾਂ ਵਾਲਾ ਲਾਗੇ ਦੇ ਹਿਸਾਬ ਓਏ ਪੰਜਾਬੀ ਸ਼ੇਰਾ ਅੱਜ ਦਾ ਏ ਤੈਨੂੰ ਏ ਪੰਜਾਬ ਓਏ ਪੰਜਾਬੀ ਸ਼ੇਰਾ ਅੱਜ ਦਾ ਏ ਤੈਨੂੰ ਏ ਪੰਜਾਬ
ਪੰਜਾਬੀ ਸ਼ੇਰਾ ਸੱਦਦਾ ਏ ਤੈਨੂੰ ਪੰਜਾਬ। ਇੱਕ ਪੰਜਾਬੀ ਸ਼ੇਰ ਦਾ ਜਹਾਜ਼ ਬੈਠਾ ਜੀ ਜਾਣ ਨੂੰ, ਤੇ ਬਾਕੀ ਸਾਰੇ ਅਸੀਂ ਇੱਥੇ ਹਾਂ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਖੁਸ਼ ਹੋਵਾਂਗੇ। ਖੈਰ ਅਸੀਂ ਵੀ ਆਉਂਦੇ ਜਾਂਦੇ ਰਹਿੰਦੇ ਹਾਂ, ਅਸੀਂ ਕੋਈ ਗੱਲ ਨਹੀਂ, ਹੁਣ ਪਰਮਾਤਮਾ ਨੇ ਬੜੀ ਮਿਹਰ ਕੀਤੀ ਹੋਈ ਹੈ ਦੁਨੀਆਂ ਦੇ ਉੱਤੇ, ਪੈਸੇ ਦੀ ਵੀ ਲੋਕਾਂ ਨੂੰ ਘਾਟ ਨਹੀਂ ਹੈਗੀ ਔਰ ਜਹਾਜ਼ਾਂ ਦੀ ਵੀ ਘਾਟ ਨਹੀਂ, ਟਿਕਟਾਂ ਵੀ ਸਸਤੀਆਂ ਨੇ, ਸੋ ਹੁਣ ਅਗਰ ਵਿਤਨਾ ਦੀ ਮਿੱਟੀ ਆਵਾਜ਼ ਮਾਰਦੀ ਹੈ ਤਾਂ ਬੜੀ ਛੇਤੀ ਜਾਇਆ ਜਾ ਸਕਦਾ ਹੈ। ਪਹਿਲਾਂ 20-20 ਸਾਲ ਲੱਗ ਜਾਂਦੇ ਸੀ, 30-30 ਸਾਲ ਲੱਗ ਜਾਂਦੇ ਸੀ ਤੇ ਬੜਾ ਔਖਾ ਸੀ ਕੰਮ, ਤੇ ਖੈਰ ਰੱਬ ਮਿਹਰ ਬਣਾਈ ਰੱਖੇ ਜੀ। ਗੱਲ ਸ਼ੇਰਾਂ ਦੀ ਚੱਲੀ ਆ ਤੇ ਗੌਰਵ ਸ਼ਰਮਾ ਉਹਨਾਂ ਨੇ ਫੋਟੋ ਭੇਜੀ ਇੱਕ ਗੁਫਾ ਦੀ, ਤੇ ਕਹਿੰਦੇ ਗੁਫਾ ਇੰਨੀ ਬਦਨਾਮ ਹੋ ਗਈ, ਸ਼ੇਰ ਵੀ ਬਾਹਰ ਹੀ ਸੌਂਦੇ ਆ ਹੁਣ, ਕਿਉਂਕਿ ਬੇਸ਼ੱਕ ਮੱਛਰ ਲੜੀ ਜਾਣ ਕਿਉਂਕਿ ਗੁਫਾ ਬਹੁਤ ਬਦਨਾਮ ਹੈ। ਸੋ ਜੀ, ਗੁਫਾਵਾਂ ਜਿਹੜੀਆਂ ਨੇ ਬੜੀਆਂ ਕਹਿ ਲਓ ਕਿ ਇਹਨਾਂ ਦੇ ਵਿੱਚ ਜ਼ਿੰਦਗੀ ਕੱਟੀ ਹੈ ਮਨੁੱਖਤਾ ਨੇ, ਪੁਰਾਣੇ ਜ਼ਮਾਨਿਆਂ ਦੇ ਵਿੱਚ ਜੰਗਲੀ ਜਾਨਵਰਾਂ ਤੋਂ ਬਚਾਉਣ ਦੇ ਲਈ, ਠੰਡ ਤੋਂ, ਹੋਰ ਜਿਹੜੀ ਕੁਦਰਤੀ ਆਫਤਾਂ ਤੋਂ ਬਚਣ ਦੇ ਲਈ ਗੁਫਾਵਾਂ ਦੀ ਬੜੀ ਵਰਤੋਂ ਹੋਈ ਆ। ਤੇ ਚਲੋ ਹੁਣ ਅੱਜ ਕੱਲ ਸ਼ੌਂਕ ਦੇ ਲਈ ਗੁਫਾਵਾਂ ਬਣਾਈਆਂ ਜਾਂਦੀਆਂ ਨੇ ਤੇ ਪੱਟੀਆਂ ਜਾਂਦੀਆਂ ਨੇ। ਖੈਰ ਹੈਰੀ ਸਿਵੀਆ ਹੁਣ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਡੈਂਡੇਨੋਂਗ ਤੋਂ, ਸਤਿ ਸ੍ਰੀ ਅਕਾਲ ਜੀ। ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਨ੍ਹਾਂ ਨੇ ਇੱਕ ਖਬਰ ਭੇਜੀ, ਆਪਾਂ ਜ਼ਰੂਰ ਸਾਂਝੀ ਕਰਾਂਗੇ। ਮਿੰਟੂ ਬਰਾੜ ਹੁਣਾਂ ਨੂੰ ਆਲਣ ਦਿਓ, ਬੜੀ ਛੇਤੀ ਜੁਆਇਨ ਕਰ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਕਹਿੰਦੇ ਹੋਰ ਕੱਲ ਇੱਕ ਕਹਿੰਦੇ ਹੋਰ ਬਾਬਾ ਝੰਬ ਦਿੱਤਾ, ਹਾਂਜੀ ਕਰਾਂਗੇ ਇਹਦੇ ਫਿਰ ਵੀ ਗੱਲ। ਤੇ ਬਾਕੀ ਹਰਮੀਤ ਚੰਨਾ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਉਨ੍ਹਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਹੈ। ਧੀਰਾ ਏ ਐਸ ਫੌਜੀ ਦਲਜੀਤ ਸਿੰਘ ਫਰੋਮ ਕੋਬਰਮ ਲਿਸਨਿੰਗ ਪ੍ਰੋਗਰਾਮ। ਤੇ ਬਾਕੀ ਕਹਿੰਦੇ ਨੇ ਕਿ ਅਸੀਂ ਸਾਰੇ ਠੀਕ ਠਾਕ ਹੈ, ਪ੍ਰੋਗਰਾਮ ਬਹੁਤ ਸੋਹਣਾ ਚੱਲਿਆ ਤੇ ਅੱਜ ਗੁਰਦੁਆਰਾ ਸਾਹਿਬ ਸ਼ੈਪਟਨ ਜਾ ਰਹੇ ਹਾਂ, ਇੱਕ ਗੀਤ ਅਰਾਧਨਾ ਫਿਲਮ ਦੇ ਵਿਚੋਂ ਲਾ ਦਿਓ ਤੇ ਬੈਸਟ ਆਫ ਜਰਨੀ ਜੀ। ਹਾਂਜੀ ਆਪਾਂ ਕੋਸ਼ਿਸ਼ ਕਰਾਂਗੇ, ਹਜੇ ਕੱਲ ਦੀਆਂ ਫਰਮਾਇਸ਼ਾਂ ਸਾਡੀਆਂ ਪਈਆਂ ਨੇ ਪੈਂਡਿੰਗ, ਉਹ ਵੀ ਆਪਾਂ ਲਾਉਣੀਆਂ ਨੇ, ਪਰ ਤੁਹਾਡੇ ਸੁਨੇਹੇ ਮਿਲ ਗਏ ਨੇ ਜੀ। ਤਾਂ ਭੁਪਿੰਦਰ ਲਾਂਬਾ ਹੁਣੀ ਵੀ ਫਤਿਹ ਬੁਲਾਈ ਆ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਹੈਪੀ ਜਰਨੀ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ। ਸਤਵੀਰ ਸਿੰਘ ਮਨਿਹਾਸ ਕਹਿੰਦੇ ਕਿਆ ਬਾਤ ਹੈ ਜੀ, ਫਲੋਰਾ ਸਾਹਿਬ ਚਲੇ ਗਏ ਤੇ ਮੈਨੂੰ ਲੱਗਦਾ ਕੈਂਪੇਨ ਦੇ ਵਿਚ ਮਦਦ ਕਰਨ ਜਾ ਰਹੇ ਨੇ, ਜਿਹੜੀ ਇੱਥੇ ਪਠਾਨਕੋਟ ਦੀ ਹੋ ਰਹੀ ਹੈ ਸ਼ਾਇਦ ਵਿਨੋਦ ਖੰਨਾ ਵਾਲੀ। ਤੇ ਓਂਕਾਰ ਹੁਣ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਨੇ ਕਿ ਬਹੁਤ ਦਿਨਾਂ ਬਾਅਦ ਫੈਮਿਲੀ ਨਾਲ ਇਕੱਠੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਨਾਲੇ ਆਲੂ ਵਾਲੇ ਪਰੌਂਠੇ ਖਾ ਰਹੇ ਹਾਂ, ਇਹ ਦੱਸਣ ਦੀ ਕੀ ਲੋੜ ਸੀ ਜੀ, ਮੈਨੂੰ ਵੀ ਭੁੱਖ ਲਵਾਤੀ ਤੁਸੀਂ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਕਹਿੰਦੇ ਜਦੋਂ ਨਵੇਂ ਸ਼ਹਿਰ ਦਾ ਨਾਮ ਲੈਂਦੇ ਹੋ ਤਾਂ ਰੂਹ ਖਿੜ ਜਾਂਦੀ ਆ, ਤੇ ਮੇਰੀ ਵਾਈਫ ਬੜਾਚੌਰ ਤੋਂ ਅੱਜ ਉਹ ਵੀ ਖੁਸ਼ ਹੋ ਗਈ। ਅੱਛਾ ਅੱਛਾ, ਮੈਂ ਬੜਾਚੌਰ ਦੀ ਗੱਲ ਕੀਤੀ ਸੀ, ਠੀਕ ਹੈ ਜੀ। ਅਸ਼ਵਨੀ ਕੁਮਾਰ ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਟੂੰਬਾ ਨੂੰ ਜਾ ਰਹੇ ਹਾਂ ਅਗਲੇ 2 ਘੰਟੇ ਹਰਮਨ ਰੇਡੀਓ ਨਾਲ, ਬਹੁਤ ਬਹੁਤ ਧੰਨਵਾਦ। ਸਤਨਾਮ ਗਿੱਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹੈਪੀ ਸੰਡੇ ਦਾ ਫੁੱਲ ਭੇਜ ਰਹੇ ਨੇ, ਬਹੁਤ ਬਹੁਤ ਧੰਨਵਾਦ ਸਤਨਾਮ ਜੀ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਵੀ ਆ ਗਏ ਨੇ ਤੇ ਉਹ ਵੀ ਕਹਿੰਦੇ ਬਹੁਤ ਸੋਹਣਾ ਗੀਤ ਹੈ ਜੀ ਵਾਰਿਸ ਦਾ, ਬਿਲਕੁਲ ਬਹੁਤ ਖੂਬਸੂਰਤ ਗੀਤ ਗਾਇਆ ਸੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲੱਕੀ ਖਟੜਾ। ਤੇ ਈਮੇਲ ਦੇ ਜ਼ਰੀਏ ਸਾਡੇ ਸਤਿਕਾਰਯੋਗ ਸਤਿੰਦਰ ਸਮਰਾ ਜੀ ਪਰਥ ਤੋਂ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮੈਂ ਕਹਿੰਦੇ ਵੀ ਪੰਜਾਬ ਤੋਂ ਕੱਲ ਹੀ ਵਾਪਸ ਆਇਆ, ਬਹੁਤ ਉੱਥੇ ਗਰਮੀ ਤੇ ਹਿਊਮਿਡ ਹੈ, ਨਾਈਸ ਟੂ ਬੀ ਬੈਕ ਇਨ ਪਰਥ। ਬਿਲਕੁਲ ਜੀ ਬਿਲਕੁਲ, ਘਰ ਘਰ ਹੀ ਹੁੰਦਾ ਹੈ। ਤੇ ਚੀਮਾ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਿਰਤ ਮਨੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਤੁਸੀਂ ਚੱਲਿਓ ਮੈਂ ਆਈ। ਹਾਂਜੀ ਹਾਂਜੀ, ਤੁਸੀਂ ਵੀ ਜਾ ਰਹੇ ਹੋ ਬੜੀ ਛੇਤੀ ਇੰਡੀਆ, ਖੈਰ ਇੰਜੋਏ ਜੀ। ਤੇ ਮਿੰਟੂ ਬਰਾੜ ਹੁਣੀ ਬੜੀ ਛੇਤੀ ਸਾਡੇ ਨਾਲ ਜੁੜਨਗੇ ਤੇ ਉਨ੍ਹਾਂ ਨੇ ਮੇਰਾ ਖਿਆਲ ਲਿੰਕ ਤਾਂ ਲੱਗ ਚੁੱਕਾ। ਤੇ ਗੁੱਡ ਮਾਰਨਿੰਗ ਦੀ ਸਾਂਝ ਗੁਰਪ੍ਰੀਤ ਕੌਰ ਉਨ੍ਹਾਂ ਨੇ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ। ਤੇ ਦਵਿੰਦਰ ਸ਼ਰਮਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਪਰਬਤ ਕੇ ਪੀਛੇ ਚੰਬੇ ਕੇ ਬਾਗ ਗੀਤ ਸੁਣਨਾ ਚਾਹੁੰਦੇ ਨੇ ਕਿਸ਼ੋਰ ਕੁਮਾਰ ਜੀ ਔਰ ਲਤਾ ਜੀ ਦਾ, ਚਲੋ ਤੁਹਾਡੀ ਨੋਟ ਕਰ ਲਈਏ, ਪਰ ਮੈਂ ਅੱਜ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਗੁਰਜੀਤ ਰਾਣਾ ਜੀ ਵੀ ਸਾਡੇ ਨਾਲ ਗੋਸਫੋਰਡ ਤੋਂ ਜੁੜ ਗਏ ਨੇ। ਗੋਸਫੋਰਡ ਕਿੱਥੇ ਹੈ ਜੀ, ਇਹ ਤੁਹਾਨੂੰ ਸਾਰੇ ਸਰੋਤਿਆਂ ਨੂੰ ਦੱਸ ਦਈਏ, ਨਿਊ ਕਾਸਲ ਦੇ ਕੋਲ ਹੈ, ਨੌਰਥ ਵੱਲ ਨੂੰ, ਸੋਰੀ ਸਾਊਥ ਵੱਲ ਨੂੰ, ਨਿਊ ਕਾਸਲ ਤੇ ਸਿਡਨੀ ਦੇ ਵਿਚਾਲੇ ਆ ਗੋਸਫੋਰਡ। ਤੇ ਹਮਪ੍ਰੀਤ ਬਰਾੜ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੱਲ ਬਾਬਾ ਫਰੀਦ ਜੀ ਦਾ ਜਨਮ ਦਿਨ ਸੀ, ਆਪ ਸਭ ਨੂੰ ਮੁਬਾਰਕਾਂ ਹੋਣ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਉਧਰ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਮਿੰਟੂ ਬਰਾੜ ਜੀ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿਚ। ਮਿੰਟੂ ਜੀ ਮੈਨੂੰ ਤੜਪਾ ਰਹੇ ਹੋ ਜਾਂ ਤੁਸੀਂ ਕਿੱਥੋਂ ਡਾਊਨਲੋਡ ਕੀਤੀ ਹੈ ਆਵਾਜ਼, ਮੈਨੂੰ ਇਹ ਦੱਸੋ, ਤੁਸੀਂ ਰੋਜ਼ ਹੀ ਲਾਨੇ ਆ।
ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਆਖਿਆ ਵੀ ਇਹਨੇ ਦੇ ਫਾਇਦਾ ਉਠਾਇਆ ਜਾਵੇ ਟਾਈਮ ਦਾ ਤੇ ਚਾਹ ਹੀ ਪੀ ਲਈ ਜਾਵੇ। ਤੇ ਸੁਬਹ ਸੁਬਹ ਇੱਕ ਜਿਹੜਾ ਸਰੀਰ ਆ ਉਹ ਆਪਾਂ ਨੂੰ ਹੋਰ ਤਾਂ ਐਪ ਬੈਲ ਨਹੀਂ ਹੈ, ਪਰ ਕਹਿੰਦੇ ਨੇ ਗਲੇ ਦੀ ਤਰੋੜ ਲਈ ਕੁਛ ਨਾ ਕੁਛ ਇਹੋ ਜਿਹਾ ਕੁਛ ਖਾਣਾ ਪੀਣਾ ਪੈਂਦਾ ਜਿਹਦੇ ਨਾਲ ਕਿ ਗਲਾ ਚੱਲ ਪੇ, ਸੋ ਚਾਹ ਪੀਣੀ ਪੈਂਦੀ ਹੈ ਜੀ।
ਠੀਕ ਹੈ ਜੀ, ਮਨਜੀਤ ਸੈਣੀ ਵੀ ਆ ਗਏ ਨੇ ਸਾਡੇ ਨਾਲ, ਫ੍ਰੈਂਚਸ ਫੋਰੈਸਟ ਸਿਡਨੀ ਤੋਂ ਜੁੜ ਗਏ ਨੇ, ਸਤਿ ਸ੍ਰੀ ਅਕਾਲ, ਹੈਪੀ ਸੰਡੇ ਮਿਲਾਈ ਹੈ ਜੀ, ਬਹੁਤ ਬਹੁਤ ਧੰਨਵਾਦ। ਗੁਰਪ੍ਰੀਤ ਸ਼ੇਰਗਿੱਲ ਬ੍ਰਿਸਬੇਨ ਤੋਂ ਸਾਂਝਾ ਪਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਰਵੀ ਰਾਠੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਮਿੰਟੂ ਜੀ, ਜੀ ਆਇਆਂ ਨੂੰ ਪ੍ਰੋਗਰਾਮ ਰਾਤੀ ਵਿਰਸਾ ਨਾਈਟ ਸੀਗੀ ਐਡਲੇਡ ਦੇ ਵਿਚ, ਕਿਸ ਤਰ੍ਹਾਂ ਰਿਹਾ ਫਿਰ ਆਪਣਾ ਸਭਿਆਚਾਰਕ ਪ੍ਰੋਗਰਾਮ?
ਮੈਂ ਕਿਹਾ ਜੀ, ਜਿਹਨੂੰ ਕਹਿੰਦੇ ਹੁੰਦੇ ਆ ਵੀ ਲੀਜੈਂਡਰੀ ਜਾਂ ਸ਼ਬਦ ਮੁੱਕ ਜਾਂਦੇ ਆ ਜਿੱਥੇ, ਉਹ ਉਹ ਪ੍ਰੋਗਰਾਮ ਸੀ ਜੀ,
ਕੋਕਾ
ਤੇ ਹਾਂ ਜੀ ਕੋਕੇ ਝਾੜਾ ਤੇ ਉਹਦੇ ਚ ਕੀ ਸੀ ਕਹਾਣੀ? ਸਭ ਤੋਂ ਵੱਡੀ ਗੱਲ ਇੱਕ ਤਾਂ ਲੋਕ ਆ ਜਿਹੜੇ ਉਹ ਅੱਕੇ ਪਏ ਆ ਸੀਗੇ ਜਿਹੜੇ ਸਭਿਆਚਾਰਕ ਦੇ ਨਾਂ ਦੇ ਹੁੰਦੇ ਕਹਾਣ ਤੋਂ, ਕਿਤੇ ਕੋਈ ਕਲਾਕਾਰ ਆਈ ਜਾਂਦਾ ਕਿਤੇ ਕੋਈ ਕਲਾਕਾਰ ਆਈ ਜਾਂਦਾ, ਉਹੀ ਆਪਦੇ ਗਾਣੇ ਸੁਣਾ ਸੁਣਾ ਜਾਈ ਜਾਂਦੇ ਆ, ਲੋਕ ਆਉਂਦੇ ਆ ਮਹਿੰਗੀਆਂ ਮਹਿੰਗੀਆਂ ਟਿਕਟਾਂ ਲਾਉਂਦੇ ਆ ਤੇ ਉਹ ਉਹ ਟੱਚ ਨੀ ਮਿਲਦਾ, ਤੇ ਜੇ ਟੱਚ ਜਦੋਂ ਨੂੰ ਕੋਈ ਮਾੜਾ ਮੋਟਾ ਸਵਾਦ ਆਉਣ ਦੀ ਗੱਲ ਹੁੰਦੀ ਉਦੋਂ ਨੂੰ ਉੱਥੇ ਕੁਛ ਹਦੰਗੁੜ ਮੱਚ ਜਾਂਦਾ, ਕੋਈ ਨਸ਼ੇ ਵਾਲੇ ਨੱਚਣ ਗਾਉਣ ਵਾਲੇ ਆ ਕੇ ਮੂਹਰੇ ਤੰਗ ਕਰਨ ਲੱਗ ਜਾਂਦੇ ਆ, ਪਤਾ ਹੀ ਨੀ ਕੀ ਕੁਛ ਹੁੰਦਾ। ਪਰ ਇਹ ਜਿਹੜੀ ਤਰਜ ਦੇ ਉੱਤੇ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਬੰਨਿਓ ਤੇ ਸਾਂਝ ਗਰੁੱਪ ਬੰਨਿਓ ਰਲ ਕੇ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਉਹ ਇੱਕ ਬਾਕਮਾਲ ਸੀ ਜੀ, ਤੇ ਮੈਨੂੰ ਲੱਗਦਾ ਉਹ ਆਉਣ ਵਾਲੇ ਦਿਨਾਂ ਲਈ ਇੱਕ ਬੈਂਚ ਮਾਰਕ ਵੀ ਆ, ਤੇ ਆਉਣ ਵਾਲੇ ਦਿਨਾਂ ਚ ਦੂਜੇ ਸ਼ਹਿਰਾਂ ਚ ਵੀ ਸੇਮ ਫਾਰਮੂਲਾ ਅਪਣਾਇਆ ਜਾਊਗਾ ਜਿੱਥੋਂ ਤੱਕ ਮੈਨੂੰ ਲੱਗਦਾ, ਕਿਉਂਕਿ ਇਹ ਚੀਜ਼ਾਂ ਸਮੇਂ ਦੀ ਲੋੜ ਆ ਤੇ ਇਨ੍ਹਾਂ ਚੀਜ਼ਾਂ ਨੂੰ ਲੋਕ ਚਾਹੁੰਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਤੁਹਾਡਾ ਕੋਈ ਚੀਜ਼ ਇਨਵੋਲਵਮੈਂਟ ਹੋਵੇ ਕਿਸੇ ਚੀਜ਼ ਦੇ ਵਿਚ ਤਾਂ ਤੁਸੀਂ ਉਹ ਚ ਇੰਟਰਸਟ ਨਾਲ ਤੁਹਾਡਾ ਇੰਟਰਸਟ ਪੈਦਾ ਹੋ ਜਾਂਦਾ, ਤੁਹਾਡੇ ਪਰਿਵਾਰ ਦਾ ਇੰਟਰਸਟ ਪੈ ਜਾਂਦਾ, ਤੁਹਾਡਾ ਇੰਟਰਸਟ ਪੈਦਾ ਹੋ ਜਾਂਦਾ। ਸਿੱਖ ਖੇਡਾਂ ਦਾ ਜੇ ਐਡਲੇਡ ਦੀਆਂ ਦੀ ਕਾਮਯਾਬੀ ਦੀ ਗੱਲ ਕੀਤੀ ਤਾਂ ਉਹ ਇਸੇ ਕਾਰਨ ਸੀ ਵੀ ਉਹਦੇ ਚ ਹਰ ਬੱਚੇ ਦੀ ਇਨਵੋਲਵਮੈਂਟ ਸੀ, ਹਰ ਬੰਦੇ ਦੀ ਇਨਵੋਲਵਮੈਂਟ ਸੀ, ਹਰ ਪਰਿਵਾਰ ਦੀ ਇਨਵੋਲਵਮੈਂਟ ਸੀ ਤੇ ਉਹਨਾਂ ਨੂੰ ਆਪਣਾ ਲੱਗਿਆ ਤੇ ਉਹ ਕਾਮਯਾਬ ਰਿਹਾ। ਇਸੇ ਢੰਗ ਨਾਲ ਜਿਹੜਾ ਇਹ ਈਵੈਂਟ ਸੀ, ਇਸ ਈਵੈਂਟ ਦੇ ਵਿਚ ਜਿਹੜੀ ਤਿੰਨ ਕੁ ਸਾਲ ਪਹਿਲਾਂ ਰੂਹ ਪੰਜਾਬ ਦੀ ਅਕੈਡਮੀ ਦੀ ਨੀਂਹ ਟਿੱਕੀ ਆ, ਉਸ ਨਿਓ ਨੇ ਉਹਨੂੰ ਐਡਲੇਡ ਦੇ ਵਿਚ ਦਿਖਾਇਆ ਕੁਛ ਵੀ ਜਿਹੜੇ ਐਡਲੇਡ ਤੋਂ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਲੋਕ ਕਹਿੰਦੇ ਯਾਰ ਕੋਈ ਭੰਗੜੇ ਵਾਲੇ ਮੁੰਡੇ ਹੋਣਗੇ ਕਿ ਯਾਰ ਫਲਾਨੇ ਫੰਕਸ਼ਨ ਤੇ ਭੰਗੜਾ ਪਾਉਣਾ ਜਾਂ ਏਦਾਂ ਦੀਆਂ, ਤੇ ਉਹ ਚਾਰ ਕੁ ਮੁੰਡੇ ਮੈਂ ਦੇਖਿਆ ਉਦੋਂ ਇੰਪੀਰੀਅਲ ਕਾਲਜ ਪੜ੍ਹਦੇ ਹੁੰਦੇ ਤੇ ਸੀ, ਉਹਨਾਂ ਨੂੰ ਰੋਜ਼ ਰੋਜ਼ ਫੋਨ ਕਰਨਾ ਵੀ ਯਾਰ ਤੁਸੀਂ ਐਨਾ ਕਰੋ ਯਾਰ, ਉਹਨਾਂ ਨੇ ਕਹਿਣਾ ਬਾਈ ਕੰਮ ਤੇ ਆ ਤੇ। ਪਰ ਹੁਣ ਇਹ ਪੋਜੀਸ਼ਨ ਆ ਵੀ 100 ਦੇ ਕਰੀਬ ਬੱਚਾ ਜਿਹੜਾ ਭੰਗੜਾ ਪਾਉਂਦਾ ਐਡਲੇਡ ਦੇ ਵਿਚ ਪਿਛਲੇ 4 ਸਾਲਾਂ ਚ, ਜਿਹੜੇ ਯੰਗ ਜਨਰੇਸ਼ਨ ਦੇ ਬੱਚੇ ਆ ਹਰ ਜਿਹੜੀ ਉਮਰ ਵਰਗ ਆ ਜਿਹਦੇ ਵਿਚ, ਤਾਂ ਉਹਦੇ ਨਾਲ ਕੀ ਹੋਇਆ ਵੀ 100 ਬੱਚੇ ਦਾ ਜਿਹੜਾ ਪਰਿਵਾਰਕ ਜੀ ਜੁੜੇ ਆ ਨਾਲ, ਹੋਰ ਜਿਹੜੀਆਂ ਬੱਚੀਆਂ ਗਿੱਧੇ ਦੇ ਵਿਚ ਜਾਂ ਹੋਰ ਵੱਖਰੇ ਵੱਖਰੇ ਟੈਲੈਂਟ ਵਾਲੀਆਂ ਬੱਚੀਆਂ ਸਨ ਉਨ੍ਹਾਂ ਦੇ ਪਰਿਵਾਰ ਜੁੜੇ ਆ ਨਾਲ, ਤਾਂ ਇੱਕ ਤਾਂ ਸਾਰਿਆਂ ਤੋਂ ਵੱਧ ਤਾਂ ਸੀਗਾ ਪਰਿਵਾਰਕ ਮਾਹੌਲ, ਸਾਰੇ ਪਰਿਵਾਰ ਇੱਕ ਦੂਜੇ ਨਾਲ ਮਿਲੇ ਗੁਲੇ ਜੁੜੇ ਹੋਏ ਲੋਕ ਸਨ
ਜੀ।
ਦੂਜਾ ਉਹਦੇ ਵਿਚ ਜਿਹੜੀ ਖਾਸੀਅਤ ਰਹੀ ਜੀ ਉਹ ਇਹ ਰਹੀ ਵੀ ਸੁਖਪ੍ਰੀਤ ਦਾ ਜਿੱਦਾਂ ਅਸੀਂ ਸ਼ੁਰੂ ਤੋਂ ਜਾਣਦੇ ਆ ਵੀ ਉਹਦਾ ਇੱਕ ਆਪਣਾ ਇੱਕ ਸੁਭਾਅ ਕਹਿ ਸਕਦੀ ਹੈ ਜਾਂ ਉਹਦੀ ਇੱਕ ਸੁਭਾਅ ਦੇ ਵਿਚ ਸ਼ਾਮਲ ਗੱਲ ਆ ਵੀ ਉਹ ਯਾਦਾਂ ਨੂੰ ਆਪਦੀਆਂ ਨੂੰ ਬੜੀ ਪਰੋ ਕੇ ਰੱਖਦੀ ਆ ਤੇ ਉਹ ਇੱਕ ਆਪਣੇ ਪਿਛੋਕੜ ਬਾਰੇ ਬੜੀ ਚਿੰਤਤ ਤੇ ਉਹਨੂੰ ਬੜੇ ਵਧੀਆ ਢੰਗ ਨਾਲ ਉਹਨੂੰ ਕਰ ਸਕਦੀ ਹੈ। ਸੁਖਪ੍ਰੀਤ ਤੇ ਦਵਿੰਦਰ ਦੋਨੇ ਮੀਆਂ ਬੀਬੀ ਇਸ ਚੀਜ਼ ਦੇ ਵਿਚ ਅਸੀਂ ਦੇਖਿਆ ਵੀ ਉਹ ਆਪਣੇ ਘਰੇ ਵੀ ਪਿਛਲੇ ਦਿਨ ਲੋਹੜੀ ਮਨਾਈ ਤਾਂ ਉਹ ਬਾਕਮਾਲ ਸੀ, ਤਾਂ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਡਾਇਰੈਕਟ ਕੀਤਾ ਤੇ ਇਸ ਪ੍ਰੋਗਰਾਮ ਦੀ ਡਾਇਰੈਕਸ਼ਨ ਦੇ ਵਿਚ ਬਾਕਮਾਲ ਉਨ੍ਹਾਂ ਨੇ ਇਕ ਕਨਸੈਪਟ ਬਣਾਇਆ ਜਿਹਦੇ ਵਿਚ ਇਕ ਪੋਤਾ ਵਿਦੇਸ਼ੋਂ ਆਇਆ ਪੋਤਾ ਆਪਣੇ ਦਾਦੇ ਨਾਲ ਪੰਜਾਬ ਘੁੰਮਦਾ ਤੇ ਉਹ ਇਕ ਪ੍ਰੋਗਰਾਮ ਜਦੋਂ ਸ਼ੁਰੂ ਹੋਣ ਤੋਂ ਲੈ ਕੇ ਐਂਡ ਤੱਕ ਇਕ ਫਿਲਮ ਵਾਂਗੂ ਚੱਲਿਆ, ਨਾ ਕਿ ਇਹ ਨਹੀਂ ਸੀ ਵੀ ਇਕ ਆਈਟਮ ਆ ਗਈ ਲੋਕਾਂ ਨੇ ਦੇਖ ਲਈ ਅਗਲੀ ਆ ਗਈ ਹੰਗਾਮਾ ਮਚਰਿਆ ਦੇਖ ਲਈ, ਨਾ ਏਦਾਂ ਨਹੀਂ ਸੀ, ਇਕ ਪੂਰੀ ਦੀ ਪੂਰੀ ਇਕ ਫਿਲਮ ਦੀ ਸਟੋਰੀ ਵਾਂਗ ਚੱਲਿਆ ਜਿਹ ਚ ਇਕ ਦਾਦਾ ਪੋਤਾ ਪੰਜਾਬ ਦੇ ਹਰ ਮੌਸਮ ਦੀ ਹਰ ਤਿਉਹਾਰ ਦੇ ਚ ਘੁੰਮਦੇ ਹੋਏ ਤੇ ਉਹਦੇ ਆਨੰਦ ਮਾਣ ਰਹੇ ਆ। ਸੋ ਇਹ ਕਨਸੈਪਟ ਸਭ ਨੂੰ ਬਹੁਤ ਪਸੰਦ ਆਇਆ ਤੇ ਇਸ ਕਨਸੈਪਟ ਤਹਿਤ ਲੋਕ 3-4 ਘੰਟੇ ਐਂ ਚੁੱਪ ਕਰਕੇ ਬੈਠੇ ਰਹੇ, ਬਸ ਕੱਲੀਆਂ ਤਾੜੀਆਂ ਤੇ ਚੀਕਾਂ ਦੀਆਂ ਆਵਾਜ਼ਾਂ ਆਉਂਦੀਆਂ ਸਨ ਤੇ ਅਖੀਰ ਦੇ ਵਿਚ ਫਿਰ ਜਿਹੜਾ ਨੱਚਣ ਗਾਉਣ ਦਾ ਜਿਹਨੂੰ ਸੀਗਾ ਸ਼ੌਕ ਉਨ੍ਹਾਂ ਲਈ ਉਹ ਖੁੱਲੀ ਸਟੇਜ ਰੱਖੀ ਸੀ, ਜਿਹਨੇ ਮਰਜ਼ੀ ਆ ਕੇ ਨੱਚ ਗਾ ਸਕਦਾ। ਪਰ ਕੁੱਲ ਮਿਲਾ ਕੇ ਬਹੁਤ ਹੀ ਪਰਿਵਾਰਕ ਤੇ ਬਹੁਤ ਹੀ ਸੋਹਣੇ ਕਨਸੈਪਟ ਦੇ ਵਿਚ ਇਹ ਪ੍ਰੋਗਰਾਮ ਹੋਇਆ। ਮੈਨੂੰ ਲੱਗਦਾ ਵੀ ਇਹ ਪਹਿਲਾ ਹਿੱਲਾ ਸੀ ਤੇ ਜੇ ਇਹਨੂੰ ਹੋਰ ਪਾਲਿਸ਼ ਕੀਤਾ ਜਾਵੇ, ਸਾਰੇ ਸ਼ਹਿਰਾਂ ਚ ਮਿਲ ਕੇ ਇੱਦਾਂ ਦੇ ਇੱਕ ਟੀਮ ਬਣਾ ਕੇ ਇੱਦਾਂ ਦੇ ਕਨਸੈਪਟ ਤਿਆਰ ਕੀਤੇ ਜਾਣ ਤਾਂ ਆਉਣ ਵਾਲੀਆਂ ਜਨਰੇਸ਼ਨ ਨੂੰ ਬਹੁਤ ਕੁਛ ਦਿੱਤਾ ਜਾ ਸਕਦਾ।
ਮਿੰਟੂ ਜੀ, ਇਹਦੀ ਟਿਕਟ ਵੀ ਸੀਗੀ ਰੱਖੀ ਹੋਈ?
ਸਿਰਫ 15 ਡਾਲਰ ਟਿਕਟ ਰੱਖੀ ਸੀ ਜੀ, ਉਹ ਵੀ ਉਹਦੇ ਹਾਲ ਦੇ ਖਰਚਿਆਂ ਲਈ ਰੱਖੀ ਹੋਈ ਸੀ, ਕਿਉਂਕਿ ਹਾਲ ਜਿਹੜਾ ਵੱਡਾ ਸੀ, ਸਾਊਂਡ ਸੀ ਉਹਦੇ ਲਈ।
ਇਹ ਤਾਂ ਕੁਛ ਵੀ ਨੀ, ਪਰ ਦੂਜੇ ਪਾਸੇ ਇੱਕ ਨਾ ਹੋਰ ਸੁਨੇਹਾ ਬੜਾ ਆ ਰਿਹਾ ਸੀਗਾ, ਅਸੀਂ ਵੀ ਰੀਲ ਤੇ ਵੀ ਦੱਸ ਰਹੇ ਸੀ ਵੀ ਨਾਨ ਐਲਕੋਹਲਿਕ ਇਵੈਂਟ ਹੈ, ਦਾਰੂ ਪੀ ਕੇ ਕੀ ਇਸ ਅਪੀਲ ਨੂੰ ਜਿਹੜੇ ਦਰਸ਼ਕ ਹੈ ਜਾਂ ਜਿਹੜੇ ਉੱਥੇ ਵਿਜ਼ਿਟਰ ਸੀ ਉਹਨਾਂ ਨੇ ਮੰਨਿਆ?
ਮੰਨੇ ਆ ਜੀ, ਤਕਰੀਬਨ ਕੋਈ ਵੀ ਕਿਸੇ ਕਿਸਮ ਦਾ ਹੰਗਾਮਾ ਨੀ ਹੋਇਆ, ਕੋਈ ਦਿਖਿਆ ਨੀ ਦਾਰੂ ਪੀਣ ਵਾਲਾ ਬੰਦਾ, ਕੋਈ ਜੇ ਕੋਈ ਬਾਹਰ ਕਿਤੇ ਕੋਈ ਪੀ ਰਿਹਾ ਹੋਵੇ ਵੱਖਰੀ ਗੱਲ ਆ, ਪਰ ਮੈਨੂੰ ਹਾਲ ਦੇ ਵਿਚ ਜਾਂ ਕਿਤੇ ਵੀ ਹੋਰ ਇਹੋ ਜਿਹੀ ਗੱਲ ਕਿਤੇ ਦਿਖਾਈ ਨੀ ਦਿੱਤੀ। ਤੇ ਦੂਜਾ ਜਿਹੜਾ
ਮਾਫੀ ਚਾਹੁੰਦਾ, ਜਿਹੜਾ ਇਹੋ ਜਿਹੀ ਜਿਹੜੀ ਆਪਾਂ ਅਪੀਲ ਉਦੋਂ ਸਿੱਖ ਖੇਡਾਂ ਚ ਵੀ ਕਰਦੇ ਆ ਤੇ ਗ੍ਰਿਫਟ ਖੇਡਾਂ ਟੂਰਨਾਮੈਂਟ ਚ ਵੀ ਕਰਦੇ ਆ, ਤੇ ਮੈਨੂੰ ਲੱਗਦਾ ਉਹਦੀ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ, ਲੋਕ ਉਹਨੂੰ ਰਿਸਪੋਂਡ ਕਰਦੇ ਨੇ। ਹੁਣ ਇਸ ਫੰਕਸ਼ਨ ਚ ਵੀ ਕੀਤਾ, ਤੇ ਤੁਹਾਨੂੰ ਨੀ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਬੰਧਕਾਂ ਤੇ ਵੀ ਬੜਾ ਆਧਾਰਿਤ ਹੁੰਦਾ ਕਿ ਉਹ ਕਿਹੋ ਜਿਹੇ ਪ੍ਰਬੰਧਕ ਪ੍ਰਬੰਧ ਕਰ ਰਹੇ ਨੇ?
ਕਿਤੇ ਨਾ ਕਿਤੇ ਨੀ ਜੀ, ਸਾਰੇ ਪ੍ਰਬੰਧਕਾਂ ਤੇ ਹੁੰਦਾ, ਜੇ ਪ੍ਰਬੰਧਕ ਚਾਹੁਣ ਤਾਂ ਕੀ ਨੀ ਕਰ ਸਕਦੇ, ਸਭ ਕੁਛ ਕਰ ਸਕਦੇ ਆ। ਸੋ ਪ੍ਰਬੰਧਕਾਂ ਦਾ ਜਿਹੜਾ ਵਧੀਆ ਅਰੇਂਜਮੈਂਟ ਦੇ ਪਿੱਛੇ ਜਿਹੜਾ ਵਰਕਆਊਟ, ਪੰਕਜ ਸ਼ਰਮਾ, ਵਿਕਰਮਜੀਤ, ਇਨ੍ਹਾਂ ਸਾਰਿਆਂ ਨੇ ਮੁੰਡੇ ਲਾਡੀ ਕੰਬੋਜ ਤੇ ਹੋਰ ਸਾਰੇ ਮੁੰਡੇ ਜਿੰਨੇ ਵੀ ਇਸ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਨਾਲ ਜੁੜੇ ਹੋਏ ਆ ਜਾਂ ਜਿਹੜੇ ਸਾਂਝ ਗਰੁੱਪ ਨਾਲ ਜੁੜੇ ਹੋਏ ਆ, ਉਨ੍ਹਾਂ ਨੇ ਨਾ ਐਕਚੁਲੀ ਪੇਪਰ ਵਰਕ ਕਰਕੇ ਫੇਰ ਉਹਨੂੰ ਇੰਪਲੀਮੈਂਟ ਕੀਤਾ। ਇਹ ਸਭ ਤੋਂ ਵੱਡੀ ਗੱਲ ਆ, ਜਦੋਂ ਤੁਸੀਂ ਕੋਈ ਪੇਪਰ ਵਰਕ ਕਰਕੇ ਫੇਰ ਉਹਨੂੰ ਇੰਪਲੀਮੈਂਟ ਕਰਦੇ ਹੋ, ਉਹ ਦੋਨੇ ਚੀਜ਼ਾਂ ਹੋ ਜਾਂਦੀਆਂ ਜੇ ਫੇਰ ਕਾਮਯਾਬ ਹੁੰਦਾ। ਕਈ ਵਾਰੀ ਕੀ ਹੁੰਦਾ ਵੀ ਪੇਪਰ ਤੇ ਬੜਾ ਸੋਹਣਾ ਬਣਾ ਲਿਆ ਜਾਂਦਾ ਤੇ ਉਹਨੂੰ ਡਿਲੀਵਰ ਨਹੀਂ ਕੀਤਾ ਜਾ ਸਕਦਾ, ਕਈ ਵਾਰੀ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹਦਾ ਕੋਈ ਪਲਾਨ ਨਹੀਂ ਹੁੰਦਾ। ਸੋ ਇਸ ਕਰਕੇ ਦੋਨੇ ਚੀਜ਼ਾਂ ਦਾ ਜਿਹੜਾ ਸੁਮੇਲ ਸੀ ਇਹ ਵੀ ਇਹਨੂੰ ਪੇਪਰ ਵਰਕ ਵੀ ਕੀਤਾ ਗਿਆ ਸੀ ਤੇ ਇਹਨੂੰ ਡਿਲੀਵਰ ਵੀ ਪ੍ਰੋਪਰ ਢੰਗ ਨਾਲ ਕੀਤਾ ਗਿਆ। ਮੈਨੂੰ ਜਿਹੜੀ ਕੱਲ ਪਹਿਲੀ ਵਾਰ ਹੋਇਆ ਤਕਰੀਬਨ, ਮੈਂ ਅਜੇ ਹਾਲ ਸ਼ੋਆਂ ਚ ਜਾਣਾ ਉਹਨਾਂ ਤੇ, ਪਰ ਆਪਦੀ ਇੱਕ ਫਾਰਮੈਲਿਟੀ ਦੇ ਤੌਰ ਤੇ ਅੱਧਾ ਘੰਟਾ ਘੰਟਾ ਲਾ ਕੇ ਮੈਂ ਵਾਪਸ ਆ ਜਾਣਾ ਉਹਨਾਂ ਤਕਰੀਬਨ, ਪਰ ਕੱਲ ਸਾਰਿਆਂ ਜਾਣਿਆਂ ਨੂੰ ਤੋਰ ਕੇ ਹੀ ਵਾਪਸ ਆਏ ਉਥੋਂ, ਕਿਉਂਕਿ ਜਦੋਂ ਮਾਹੌਲ ਹੀ ਇਹੋ ਜਿਹਾ ਬਣ ਗਿਆ ਸੀ ਵੀ ਇੱਕ ਸਭ ਤੋਂ ਵੱਡੀ ਗੱਲ ਆ, ਜਿਹੜਾ ਟਾਈਮ ਸੀ ਉਹਦਾ 6 ਵਜੇ 5:30 ਦਾ ਟਾਈਮ ਦਿੱਤਾ ਸੀ ਤਾਂ 5:30-6 ਵਜੇ ਸ਼ੁਰੂ ਕਰ ਦਿੱਤਾ ਸੀ ਪ੍ਰੋਗਰਾਮ, ਤੇ ਉਹ ਲੋਕ ਬਹੁਤ ਜਿਹੜੇ 7 ਵਜੇ ਆਏ ਉਹ ਬਾਅਦ ਚ ਮਿਸ ਕਰ ਰਹੇ ਸਨ ਵੀ ਅਸੀਂ ਤਾਂ ਸ਼ੋਆਂ ਵਾਂਗੂ ਲੇਟ ਆਏ ਤੇ ਇੱਥੇ ਤਾਂ ਅੱਧਾ ਟੱਪ ਗਿਆ, ਇਸਦਾ ਸਾਰਾ ਦੇਖਣਾ ਸੀ। ਸੋ ਇਹ ਚੀਜ਼ ਵੀ ਕਿਤੇ ਨਾ ਕਿਤੇ ਇੱਕ ਲੀਕ ਖਿੱਚੀ ਗਈ ਆ, ਜਿਹੜੀ ਕਿ ਸਮੇਂ ਦੀ ਕਦਰ ਕਰਨ ਦੀ, ਤੇ ਉਹ ਉਨ੍ਹਾਂ ਨੇ ਬੜੀ ਬਾਖੂਬੀ ਨਿਭਾਈ। ਦੂਜੀ ਇੱਕ ਨਾ ਮੈਂ ਸੁਖਪ੍ਰੀਤ ਨੂੰ ਬੇਨਤੀ ਕੀਤੀ ਸੀ ਵੀ ਦੇਖੋ ਜਦੋਂ ਤੁਸੀਂ ਸਪੋਂਸਰਸ ਬਿਨਾਂ ਨਹੀਂ ਸਰਦਾ ਗਾ, ਸਪੋਂਸਰਸ ਨੂੰ ਲੈਣਾ ਪੈਂਦਾ ਗਾ, ਤੇ ਜੋ ਸਪੋਂਸਰ ਨੂੰ ਲੈਣੇ ਆ ਤੁਸੀਂ ਤੇ ਉਦੋਂ ਬਾਅਦ ਫੇਰ ਕੀ ਹੁੰਦਾ ਜੇ ਤੁਸੀਂ 3 ਘੰਟਿਆਂ ਦਾ ਪ੍ਰੋਗਰਾਮ ਆ ਨਾ, ਉਹ ਚ ਮਿਨੀਮਮ 1 ਘੰਟਾ ਤਾਂ ਇਕੱਲੇ ਸਪੋਂਸਰਾਂ ਦੇ ਨੂੰ ਬੋਲਣ ਚਾਲਣ, ਉਨ੍ਹਾਂ ਨੂੰ ਸਟੇਜ ਤੇ ਬੁਲਾ ਕੇ ਮੋਮੈਂਟੋ ਦੇਣ ਚ ਲੰਘ ਜਾਂਦਾ ਜੀ, ਤੇ ਉਸ ਤੋਂ ਬਾਅਦ ਘੱਟੋ ਘੱਟ 10-15-20 ਮਿੰਟ ਐਂਡ ਦੇ ਵਿਚ ਜਿਹੜੇ ਆਰਟਿਸਟਾਂ ਨੇ ਹਿੱਸਾ ਲਿਆ ਹੁੰਦਾ ਉਨ੍ਹਾਂ ਨੂੰ ਅਵਾਰਡ ਦੇਣ ਤੇ ਲੰਘ ਜਾਂਦਾ, ਉਨ੍ਹਾਂ ਦੇ ਆਪਦੇ ਆਰਟਿਸਟ ਹੁੰਦੇ ਆਮ ਨਾਰਮਲ ਸੰਸਥਾ ਦੇ, ਤੇ ਆਪ ਹੀ ਉਨ੍ਹਾਂ ਨੂੰ ਅਵਾਰਡ ਕਰਨ ਦੇ ਵਿਚ ਲੰਘ ਜਾਂਦਾ ਗਾ, ਤੇ ਉਹ ਲੋਕ ਉਸ ਟਾਈਮ ਨੂੰ ਬੜਾ ਬੋਰਿੰਗ ਤੇ ਬੜਾ ਉਨ੍ਹਾਂ ਲਈ ਕੋਈ ਮਾਇਨਾ ਨੀ ਰੱਖਦਾ ਹੁੰਦਾ, ਮੂਹਰੇ ਆਇਆ ਬੰਦਾ ਐਂਟਰਟੇਨ ਕਰਨ ਆਇਆ ਉਹਨੂੰ ਕੋਈ ਮਤਲਬ ਨੀ, ਸਪੋਂਸਰ ਨੇ 500 ਦਿੱਤਾ 1000 ਦਿੱਤਾ ਤੇ ਉਹਦੇ ਉੱਤੇ ਸਟੇਜ ਤੇ ਗੁਣ ਗਾਣ ਗਾਏ ਜਾਣ ਤੇ ਉਨ੍ਹਾਂ ਨੂੰ ਵਾਰੀ ਵਾਰੀ ਸੱਦ ਕੇ ਲੋਕਾਂ ਕੋਲੇ ਉਦੋਂ ਟਾਈਮ ਬਰਬਾਦ ਕੀਤਾ ਜਾਵੇ, ਪਰ ਇਹਦਾ ਕੋਈ ਤੋੜ ਵੀ ਨੀ ਹੁੰਦਾ। ਤੋੜ ਇਹਦਾ ਇਹ ਨੀ ਹੁੰਦਾ ਵੀ ਜਿਹੜਾ ਵੀ ਸਪੋਂਸਰ ਕੁਝ ਦਿੰਦਾ ਉਹ ਚਾਹੁੰਦਾ ਵੀ ਮੇਰੀ ਵੀ ਵਡਿਆਈ ਹੋਵੇ, ਪਰ ਕੱਲ ਇੱਕ ਚੀਜ਼ ਬੜੀ ਦੇਖਣ ਨੂੰ ਮਿਲੀ ਵੀ ਫਾਲਤੂ ਦਾ ਕਿਤੇ ਇਨਾਮ ਵੰਡ ਸਮਾਰੋਹ ਨੀ ਹੋਇਆ, ਸਭ ਨੂੰ ਕੱਲੀਆਂ ਤਾੜੀਆਂ ਹੀ ਇਨਾਮ ਚ, ਨਾ ਬੋਲ ਕੇ ਸਟੇਜ ਤੇ ਦੱਸਿਆ ਗਿਆ ਵੀ ਇਹ ਬੰਦੇ ਹਿੱਸਾ ਲੈ ਰਹੇ ਸੀ, ਤਾਂ ਉਨ੍ਹਾਂ ਦੇ ਨਾਂ ਤੇ ਤਾੜੀਆਂ ਹੀ ਸਭ ਨੇ ਪਾਈਆਂ, ਨਾ ਕਿਸੇ ਸਪੋਂਸਰਾਂ ਨੂੰ ਲਿਆ ਕੇ ਸਟੇਜ ਦੇ ਉੱਤੇ ਟਾਈਮ ਬਰਬਾਦ ਕੀਤਾ ਗਿਆ, ਨਾ ਵਾਰ ਵਾਰ ਬੋਲੇ ਗਏ, ਬਸ ਸ਼ੁਰੂ ਦੇ ਵਿਚ ਜੋ ਇੱਕ ਸਲਾਈਡ ਚਲਾਤੀ ਜਾਂ ਸ਼ੁਰੂ ਦੇ ਵਿਚ ਜੋ ਦੱਸਤਾ ਸੋ ਦੱਸਤਾ। ਸੋ ਇਹ ਵੀ ਇੱਕ ਬਹੁਤ ਵੱਡੀ ਪਿਰਤ ਰਹੀ ਮੈਨੂੰ ਲੱਗਿਆ ਵੀ ਜਿਹੜਾ ਪ੍ਰੋਗਰਾਮ ਦੇ ਵਿਚ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਐਡਲੈਸ ਪ੍ਰੋਗਰਾਮ ਵੀ ਸੀ, ਤੇ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਵੀ ਬ੍ਰੇਕ ਥਰੂ ਇੰਟਰਟੇਨਮੈਂਟ ਸੀ।
ਚਲੋ ਬਹੁਤ ਵਧੀਆ, ਵਧਾਈ ਦੇ ਪਾਤਰ ਨੇ ਰੂਹ ਪੰਜਾਬ ਅਕੈਡਮੀ ਵਾਲੇ, ਸਿਡਨੀ ਵਿਚ ਵੀ ਚੱਲਦੇ ਨੇ, ਮੈਲਬਨ ਦੇ ਵਿਚ ਵੀ, ਵੈਸੇ ਸਿਡਨੀ ਤੋਂ ਸ਼ੁਰੂ ਹੋਇਆ ਸੀ ਤੇ ਦਲਜੀਤ ਸਿੰਘ ਉਹ ਕੈਨੇਡਾ ਚਲੇ ਗਏ ਨੇ, ਉਨ੍ਹਾਂ ਨੇ ਸ਼ੁਰੂਆਤਾਂ ਕੀਤੀਆਂ ਸੀ, ਵੈਸੇ ਓਰਿਜਿਨਲ ਕੈਨੇਡਾ ਤੋਂ ਰੂਹ ਪੰਜਾਬ ਦੀ ਅਕੈਡਮੀ ਟੋਰਾਂਟੋ ਏਰੀਏ ਚੋਂ ਆਈ ਸੀ ਇੱਥੇ। ਖੈਰ ਇਸ ਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ। ਅਮਰੀਕ ਸਿੰਘ ਫਲੋਰਾ ਜਹਾਜ਼ ਚ ਬੈਠੇ ਨੇ, ਉਨ੍ਹਾਂ ਨੇ ਇਕ ਫਰਮਾਇਸ਼ ਕੀਤੀ ਹੈ ਜੀ, ਉਹ ਆਪਾਂ ਜ਼ਰੂਰ ਲਾਣੀ ਆ। ਉਨ੍ਹਾਂ ਦਾ ਇਕ ਵਿਚਾਰ ਸੀ ਪਰਮਿੰਦਰ ਸੋਢੀ ਦਾ ਘਰ ਬਾਰੇ ਰਿਕਾਰਡ ਕੀਤਾ, ਆਪਾਂ ਪਹਿਲਾਂ ਉਹ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਵਿਚਾਰਾਂ ਜਾਰੀ ਰੱਖਦੇ ਹਾਂ ਜੀ।
ਘਰ ਕੀ ਹੁੰਦਾ ਹੈ, ਇਸ ਬਾਰੇ ਰੋਮ ਵਾਲੇ ਕਹਿੰਦੇ ਹਨ, ਜਦੋਂ ਸ਼ੈਤਾਨ ਕਚਹਿਰੀ ਵਿਚ ਪੁੱਜਾ ਤਾਂ ਬੋਲਿਆ ਘਰ ਘਰ ਹੀ ਹੁੰਦਾ ਹੈ, ਅਤੇ ਜਰਮੀ ਵਾਲਿਆਂ ਦਾ ਖਿਆਲ ਹੈ ਅੱਧਾ ਬਣਿਆ ਘਰ ਅੱਧਾ ਨਰਕ ਹੁੰਦਾ ਹੈ। ਡੱਚ ਵਾਲੇ ਇਸ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪੇਸ਼ ਕਰਦੇ ਹਨ। ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ ਚ ਸੁਖ ਤੇ ਸ਼ਾਂਤੀ ਪੈਦਾ ਕਰਦੇ ਹਨ। ਕੋਰੀਆ ਵਾਲੇ ਕਹਿੰਦੇ ਹਨ, ਖੁਸ਼ੀਆਂ ਵਾਲੇ ਘਰ ਵਿਚ ਬੈਂਗਣ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਹਨ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜੀ ਬਿਲਕੁਲ ਜੀ, ਖੁਸ਼ੀਆਂ ਵਾਲੇ ਘਰ ਦੇ ਵਿਚ ਕਹਿੰਦੇ ਬੈਂਗਣਾਂ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਨੇ, ਇਹ ਕੋਰੀਆ ਵਾਲੇ ਕਹਿੰਦੇ ਨੇ। ਤੇ ਜਿਸ ਹਿਸਾਬ ਨਾਲ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦਾ ਕਲੇਸ਼ ਚੱਲਦਾ, ਮੈਨੂੰ ਲੱਗਦਾ ਕਿ ਅਮਰੀਕਾ ਵਾਲਿਆਂ ਦੇ ਖਰਬੂਜੇ ਲੱਗ ਰਹੇ ਨੇ, ਇਨ੍ਹਾਂ ਦੇ ਤਾਂ ਬੈਂਗਣੇ ਹੀ ਲੱਗਦੇ ਨੇ ਦੱਖਣੀ ਕੋਰੀਆ ਦੇ ਵਿਚ, ਕਿਉਂਕਿ ਬਾਹਰਲੀ ਲੜਾਈ ਆ ਸਾਰੀ। ਤੇ
ਹਾਂ ਬਿਲਕੁਲ ਜੀ ਬਿਲਕੁਲ, ਪਰ ਜਿਹੜੀਆਂ ਘਰ ਦੀਆਂ ਜਿਹੜੀਆਂ ਗੱਲਾਂ ਹੋਈਆਂ ਨਾ ਘਰ ਮਾਰੇ ਚ, ਜਾਂ ਜੋ ਵੀ ਸਚਾਈਆਂ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਦੇ ਵਿਚੋਂ ਇਹ ਕੋਟ ਹੋਈਆਂ, ਇਹਨਾਂ ਦੇ ਵਿਚ ਨਾ ਸਾਨੂੰ ਥੋੜਾ ਜਿਹਾ ਕੁਝ ਕੁ ਚੀਜ਼ਾਂ ਨਾ ਅਸੀਂ ਸੁਣਦੇ ਬੜਿਆ ਚ, ਐਵਰੇਜ ਤੁਹਾਡੇ ਕੋਲ ਨਾ ਹੁਣ ਵਟਸਐਪ ਤੇ ਰੋਜ਼ ਹੀ ਆਉਣਗੇ 30 ਦੁਨੀਆਂ ਦੀਆਂ ਸਚਾਈਆਂ, 15 ਵੱਡੇ ਸੱਚ, ਫਲਾਨੀ ਨਸੀਹਤਾਂ, ਮਤਲਬ ਬਹੁਤ ਸੋਹਣੀਆਂ ਸੋਹਣੀਆਂ ਲੋਕਾਂ ਨੇ ਬੜੀ ਵਧੀਆ ਆਵਾਜ਼ਾਂ ਚ ਰਿਕਾਰਡਿੰਗਾਂ ਕੀਤੀਆਂ ਹੋਈਆਂ, ਬਹੁਤ ਕੁਝ ਮਿਲਦਾ। ਪਰ ਮੈਂ ਇਹ ਜੀ ਨੋਟ ਕਰਕੇ ਦੇਖੀ ਹੈ ਵੀ ਅਸੀਂ ਸੁਣਦੇ ਹਾਂ, ਸੁਣਨ ਤੋਂ ਸਹੀ 5 ਮਿੰਟ ਬਾਅਦ ਤੁਸੀਂ ਦੁਬਾਰੇ ਕਿਸੇ ਤੋਂ ਪੁੱਛ ਕੇ ਦੇਖੋ ਜੇ ਉਹਨੂੰ ਪਤਾ ਹੋਵੇ ਜਾਂ ਉਹਦੀ ਇੱਕ ਵੀ ਗੱਲ ਉਹਦੇ ਚੇਤੇ ਹੋਵੇ ਜਾਂ ਇੱਕ ਗੱਲ ਵੀ ਕਲਿੱਕ ਕਰੀ ਹੋਵੇ। ਕਾਰਨ ਕੀ ਆ? ਕਾਰਨ ਉਹੀ ਆ ਜੀ ਗੁਰਬਾਣੀ ਵਾਲਾ ਕਾਰਨ, ਅਸੀਂ ਪਾਠ ਵੀ ਕਰਦੇ ਨਾ ਜਦੋਂ, ਤੇ ਪਾਠ ਨੂੰ ਜਪਜੀ ਸਾਹਿਬ ਦਾ ਪਾਠ ਸਾਡੇ ਬਹੁਤ ਸਾਰੇ ਲੋਕਾਂ ਦੇ ਕੰਠ ਵੀ ਆ, ਬਹੁਤ ਸਾਰੇ ਹੋਰ ਪਾਠ ਵੀ ਸਾਡੇ ਕੰਠ ਆ, ਪਰ ਉਹਦੀ ਗਹਿਰਾਈ ਚ ਨੀ ਕਦੇ ਅਸੀਂ ਗਏ, ਗਹਿਰਾਈ ਚ ਨੀ ਉਤਰੇ ਕਦੇ, ਉਸਦੀ ਲਾਈਨ ਦੇ ਮੇਨੇ ਨੀ ਅਸੀਂ ਸਮਝੇ, ਉਸ ਮਾਇਨਿਆਂ ਦੇ ਅਰਥ ਨੀ ਅਸੀਂ ਸਮਝੇ, ਉਹਨਾਂ ਦੇ ਜਿਉਣਾ ਨੀ ਚਾਹਿਆ। ਸੋ ਇਹ ਕਿਤੇ ਨਾ ਕਿਤੇ ਵੱਡੀਆਂ ਗੱਲਾਂ, ਘਰ ਦੀ ਤੇ ਮਕਾਨ ਦੀ ਗੱਲ ਦੀ ਉਦਾਹਰਣ ਅਸੀਂ ਲੱਖਾਂ ਵਾਰ ਕਰੋੜਾਂ ਵਾਰ ਦੇ ਚੁੱਕੇ ਆ, ਦਿੰਨੇ ਆ, ਸਾਰ ਥਾਂ ਤੇ ਪੜ੍ਹਦੇ ਆ, ਪਰ ਜਦੋਂ ਆਪਦੇ ਘਰ ਦੀ ਗੱਲ ਆਉਂਦੀ ਆ ਤੇ ਉਹਦੇ ਚ ਅਸੀਂ ਉਹਨੂੰ ਲਾਗੂ ਕਿੰਨਾ ਕਰਦੇ ਆ, ਇਹ ਹੁਣ ਸੋਚਣ ਦੀ ਗੱਲ ਆ। ਫਿਰ ਮੈਨੂੰ ਲੱਗਦਾ ਵੀ ਜੇ ਤੁਸੀਂ ਜਿਹੜੀਆਂ ਕਹਾਵਤਾਂ ਸੁਣਦੇ ਹੋ ਨਾ ਉਹ ਲਾਗੂ ਜ਼ਰੂਰ ਕਰਿਆ ਕਰੋ ਆਪੋ ਆਪਣੇ ਘਰਾਂ
ਚ। ਹਾਂਜੀ, ਪਰ ਦੂਜੀ ਗੱਲ ਇਹ ਵੀ ਆ ਵੀ ਚਲੋ ਇਹਦੇ ਬਾਰੇ ਰਿਪੀਟ ਹੋਣਾ ਚਾਹੀਦਾ ਹੈ, ਨਾਲ ਦੀ ਨਾਲ ਸਾਨੂੰ ਦਾ ਫਰਜ਼ ਬਣਦਾ ਹੋਕਾ ਦੇਣਾ। ਤੇ ਇੱਕ ਨਾ ਸਵੇਰੇ ਮੈਂ ਵਿਚਾਰ ਪੜ੍ਹ ਰਿਹਾ ਸੀ, ਇੱਕ ਕੋਈ ਪਤਾ ਨੀ ਜਾਲੀ ਆਈ ਡੀ ਆ ਵੈਸੇ ਤਾਂ ਘੁੱਦਾ ਸਿੰਘ ਦੀ, ਤੇ ਉਹਨੇ ਗੱਲ ਬੜੀ ਵਧੀਆ ਲਿਖੀ ਹੋਈ ਸੀ, ਜੇ ਇਜਾਜ਼ਤ ਹੋਵੇ ਤਾਂ ਮੈਂ ਪੜ੍ਹ ਕੇ ਸੁਣਾ ਦਵਾਂ ਸਾਰਿਆਂ ਨੂੰ।
ਜੀ ਜੀ ਜੀ,
ਇੱਕ ਆਬਜ਼ਰਵੇਸ਼ਨ ਹੈ, ਮੈਂ ਵੀ ਕਾਫੀ ਇਹਦੇ ਨਾਲ ਸਹਿਮਤ ਹਾਂ। ਤੁਸੀਂ ਦੇਖਿਆ ਹੋਣਾ, ਤੁਸੀਂ ਵੀ ਵਾਕ ਤੇ ਜਾਂਦੇ ਹੋ, ਬਾਹਰ ਜਾਂਦੇ ਹੋ, ਪਬਲਿਕ ਪਲੇਸਿਸ ਤੇ ਜਾਂਦੇ ਹੋ, ਪਾਰਕ ਬੀਚਾਂ ਦੇ ਉੱਤੇ, ਦੇਖੋ ਕਿੱਦਾਂ ਆਨੰਦ ਮਾਣ ਰਹੀ ਹੈ ਦੁਨੀਆ ਹਨ। ਤੇ ਪਰ ਤੁਸੀਂ ਆਪਣੇ ਕਿਤੇ ਫੰਕਸ਼ਨਾਂ ਚਲ ਜਾਓ, ਆਪਣੇ ਡਿਨਰ ਤੇ ਚਲ ਜਾਓ, ਕਿਤੇ ਚਲ ਜਾਓ, ਤਾਂ ਥੋੜਾ ਜਿਹਾ ਵਰਤਾਰਾ ਨਾ ਜਿਹੜਾ ਉਹ ਅਲੱਗ ਹੀ ਆਪਣੇ ਭਾਈਚਾਰੇ ਨੇ ਹਜੇ ਸਿੱਖਣਾ ਹੈ ਕਿ ਟੈਕਨੋਲੋਜੀ ਦੇ ਨਾਲ ਕਿੱਦਾਂ ਆਪਾਂ ਵਰਤਣਾ ਆ। ਹੁਣ ਵਿਚਾਰ ਇਸ ਤਰ੍ਹਾਂ, ਕਹਿੰਦੇ ਫੇਸਬੁੱਕ ਤੇ ਗੋਰਿਆਂ ਦੇ ਪੇਜ ਫਰੋਲ, ਧੱਕ ਪੈਂਦੀ ਹੈ ਦੇਖ ਕੇ, ਉੱਚ ਦਰਜੇ ਦੀ ਇੰਜੀਨੀਅਰਿੰਗ, ਨਵੇਂ ਤਜਰਬਿਆਂ ਦੇ ਵੀਡੀਓਜ਼ ਦੇਖੋ, ਕਿਤੇ ਸਿੱਕੇ ਬਣਦੇ, ਕਦੇ ਨੋਟ ਛਾਪਦਿਆਂ ਦੀਆਂ ਵੀਡੀਓ, ਕਿਤੇ ਨਵੇਂ ਖੇਤੀ ਸੰਦਾਂ ਦੀ ਗੱਲ, ਮੋਸਟਲੀ ਚੰਗੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਪੇਜਾਂ ਤੇ, ਉਹਨਾਂ ਚ ਵੀ ਹੈਗੇ ਨੇ ਬੇਵਕੂਫ ਹੈਗੇ ਨੇ ਪਰ ਬਹੁਤੇ ਨਹੀਂ। ਦੂਜੇ ਦਾ ਕਹਿੰਦੇ ਇੱਧਰ ਆ ਜਾ, ਕੁੱਤ ਕਲੇਸ਼ ਦੀਆਂ ਵੀਡੀਓਜ਼ ਨਾਲ ਭਰੇ ਪਏ ਆ ਪੇਜ, ਕੈਪਸ਼ਨ ਲਿਖਣਗੇ ਆਹ ਦੇਖੋ ਆਸ਼ਕ ਦੀ ਛਿੱਤਰ ਪਰੇਡ, ਆਹ ਦੇਖੋ ਕੁੜੀ ਮੁੰਡਾ ਪਾਰਕ ਚ ਫੜੇ ਗਏ, ਆਹ ਦੇਖੋ ਪਿੰਡ ਚ ਲੜਾਈ ਹੋ ਗਈ, ਤੇਰੇ ਮੇਰੇ ਹੱਥਾਂ ਦੀ ਤਕਨੀਕ ਤਾਂ ਆ ਗਈ ਪਰ ਆਪਣੇ ਉੱਜੜ ਫਿਰਕੇ ਨੂੰ ਵਰਤਣੀ ਨਹੀਂ ਆਈ, ਤੂੰ ਮੈਂ ਕੌਣ ਹੁੰਨਾ ਆਹ ਕਿਸੇ ਜ਼ਿੰਦਗੀ ਦੇ ਝਾਕਣ ਵਾਲੇ, ਜੇ ਕਿਤੇ ਕੋਈ ਮੰਦ ਚੰਗ ਕਰਦਾ ਫੜਿਆ ਜਾਂਦਾ ਤਾਂ ਉਹ ਆਪਣੇ ਪਰਿਵਾਰ ਨੂੰ ਜਵਾਬਦੇਹ ਹੋਊਗਾ, ਤੈਨੂੰ ਮੈਨੂੰ ਨਹੀਂ, ਗੱਲ ਕੌੜੀ ਲੱਗੂ ਆਪਦੇ ਅੰਦਰ ਝਾਕ, ਬਹੁਤ ਮਡੀਰ ਆ ਜਿਹੜੀ ਪੈਸੇ ਪਾ ਕੇ ਰਾਤ ਬਰਾਤੇ ਕੁੜੀ ਲੈ ਆਉਂਦੇ ਆ, ਇੱਥੋਂ ਦੋ ਧਿਰਾਂ ਦੀ ਰਜਾਮੰਦੀ ਹੁੰਦੀ ਆ, ਹੋਟਲਾਂ ਦੇ ਕਮਰੇ ਤੋਂ ਲੈ ਕੇ ਕਾਰਾਂ ਤੱਕ, ਜੇ ਤੁਹਾਡੇ ਚਾਰ ਥੱਪੜੇ ਲਾ ਕੇ ਕੋਈ ਵੀਡੀਓ ਬਣਾ ਕੇ ਨੈੱਟ ਤੇ ਪਾ ਦੇ ਫੇਰ, ਪੁਲਿਸ ਜਾਂ ਪਰਿਵਾਰ ਕਾਰਵਾਈ ਕਰੇ, ਜਨਤਾ ਨੂੰ ਜੱਜ ਬਣਨ ਦੀ ਕੀ ਲੋੜ ਹੈ, ਇਹ ਘਰੇਲੂ ਕਲੇਸ਼ਾਂ ਦੀਆਂ ਵਾਇਰਲ ਵੀਡੀਓ ਰਾਜ਼ੀਨਾਮਾ ਹੋਣ ਦੀ ਸੰਭਾਵਨਾ ਵੀ ਨਹੀਂ ਛੱਡਦੀਆਂ, ਕੋਈ ਪਟਵਾਰੀ ਪੈਸੇ ਲੈਂਦਾ ਉਹਦੀ ਵੀਡੀਓ ਬਣਾਓ, ਕੋਈ ਪੁਲਿਸ ਮੁਲਾਜ਼ਮ ਨੋਟ ਫੜਦਾ ਉਹਦੀ ਬਣਾਓ, ਇਹ ਸਮਾਜਿਕ ਮਸਲਾ। ਇੱਕ ਹੋਰ ਆਖਣਗੇ ਆਹ ਦੇਖੋ ਜੀ ਐਕਸੀਡੈਂਟ ਹੋ ਗਿਆ, ਇੰਨੇ ਮਰ ਗਏ ਇੰਨੇ ਜ਼ਖਮੀ, ਪਾਣੀ ਨੀ ਮੂੰਹ ਨੂੰ ਲਾਉਂਦੇ, ਮੁਲਕ ਫੋਨ ਕੱਢ ਕੇ ਵੀਡੀਓ ਬਣਾਊਗਾ, ਜਿਹੜੇ ਟੱਬਰ ਦੇ ਹਾਦਸੇ ਚ ਜੀ ਮੁੱਕਿਆ ਹੁੰਦਾ ਇਹੋ ਜਿਹੇ ਵੀਡੀਓ ਉਸ ਟੱਬਰ ਨੂੰ ਹੋਰ ਕਲਪਣੀ ਮਿੱਟੀ ਲਾ ਦਿੰਦੇ ਨੇ, ਪਿੱਛੇ ਜੇ ਇੱਕ ਵੀਡੀਓ ਆਇਆ ਕੋਈ ਬੰਦਾ ਬੁੜੀ ਫੜਲੇ ਪਿੰਡ ਚ ਖੱਬਾ ਸੱਜਾ ਕਰਦਾ, ਪਿੱਛੋਂ ਵੀਡੀਓ ਚ ਇਕ ਹੋਰ ਸਿਆਣਾ ਬਿਆਨ ਬੋਲੀ ਜਾਂਦਾ, ਵੀਡੀਓ ਬਣਾ ਲਾ ਵੀਡੀਓ ਨੈਟ ਤੇ ਪਾਵਾਂਗੇ ਨੈਟ ਤੇ, ਵੀ ਪੁੱਛਣ ਵਾਲਾ ਹੋਵੇ ਕਿ ਭਗਤਾ ਨੈਟ ਤੇ ਗਾਂ ਦੀ ਪੰਚਾਇਤ ਬੈਠੀ ਆ ਜਿਹੜਾ ਮਸਲਾ ਨਿਬੇੜ ਦਊ, ਇੱਥੇ ਕੁੱਕੜ ਖੇਹੀ ਉੱਡਣੀ ਆ ਉਹ ਉੱਡੀ ਜਾਂਦੀ ਆ। ਸੋ ਇਹ ਜਿਹੜੀ ਮੈਨੂੰ ਚੰਗਾ ਲੱਗਿਆ, ਥੋੜਾ ਜਿਹਾ ਮਤਲਬ ਰਫ ਸੀਗਾ ਇਹਦਾ ਵਿਚਾਰ, ਪਰ ਗੱਲਾਂ ਬਿਲਕੁਲ ਦਰੁਸਤ ਹੈ ਕਿ ਅਸੀਂ ਜਿਹੜੀ ਟੈਕਨੋਲੋਜੀ ਦੀ ਨਾ ਦੁਰਵਰਤੋਂ ਜ਼ਿਆਦਾ ਕਰਦੇ ਹਾਂ ਤੇ ਇਹਦੀ ਸੁਚੱਜੀ ਵਰਤੋਂ ਨਹੀਂ ਕਰਦੇ। ਮੈਂ ਅਕਸਰ ਕਹਿੰਦਾ ਹੁੰਦਾ ਕਿ ਹੁਣ ਤਾਂ ਇੰਨੇ ਸਾਧਨ ਆ ਗਏ ਨੇ ਆਪਣੇ ਕੋਲ, ਅਸੀਂ ਕੋਈ ਵੀ ਚੀਜ਼ ਐਜੂਕੇਸ਼ਨ ਆਪਾਂ ਘਰੇ ਬੈਠੇ ਲੈ ਸਕਦੇ ਹਾਂ। ਕੋਈ ਤੁਸੀਂ ਕੈਬਨਿਟ ਬਣਾਉਣਾ, ਕੋਈ ਤੁਸੀਂ ਸੰਦ ਬਣਾਉਣਾ ਘਰ ਦੇ ਵਿੱਚ, ਕੋਈ ਮਤਲਬ ਔਜ਼ਾਰ ਕੋਈ ਵੀ ਚੀਜ਼ ਬਣਾਉਣੀ ਆ ਤਾਂ ਤੁਸੀਂ ਯੂਟਿਊਬ ਤੋਂ, ਕੋਈ ਕੁਕਿੰਗ ਵੀ ਕਰਨੀ ਆ, ਲੇਡੀਜ਼ ਮੈਂ ਬਹੁਤ ਦੇਖੀਆਂ ਕਿ ਉਹ ਯੂਟਿਊਬ ਤੋਂ ਦੇਖ ਕੇ ਵੀ ਕੁਕਿੰਗ ਸਿੱਖ ਜਾਂਦੀਆਂ। ਹੁਣ ਅਸੀਂ ਫਾਰਮ ਦੇ ਉੱਤੇ ਕੋਈ ਕਨੈਕਸ਼ਨ ਲਾਣੇ ਆ, ਵੈਲਡਿੰਗ ਕਰਨੀ ਆ, ਕੁਛ ਕਰਨਾ ਅਸੀਂ ਯੂਟਿਊਬ ਤੋਂ ਸਿੱਖ ਸਕਦੇ ਹਾਂ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਤੇ ਅਵੇਲੇਬਲ ਨੇ। ਸੋ ਇਹ ਤਾਂ ਹੈਗੀ ਸੁਚੱਜੀ ਵਰਤੋਂ, ਪਰ ਆਹ ਜਿਹੜੀ ਵਰਤੋਂ ਦੁਰਵਰਤੋਂ ਆ ਇਹਦੇ ਬਾਰੇ ਮਤਲਬ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਸੀ। ਮੈਨੂੰ ਲੱਗਦਾ ਮਿੰਟੂ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਜੀ, ਆਪਾਂ ਤਾਂ ਇਸ ਚੀਜ਼ ਵਾਸਤੇ ਬਹੁਤ ਚਿਰਾਂ ਦੀ ਕਰਲਾਈ ਜਾਂਦੇ ਹਾਂ ਵੀ ਅਸੀਂ ਖੁਸ਼ ਹਾਂ ਵੀ ਸਿਟੀ ਜਰਨਲਿਜ਼ਮ ਹੋਣ ਲੱਗ ਗਿਆ, ਮੀਡੀਆ ਹਰ ਦੇ ਹੱਥ ਆ ਗਿਆ, ਹਰ ਦੇ ਹੱਥ ਕੈਮਰਾ ਆਉਣ ਕਰਕੇ ਪਾਵਰ ਆ ਗਈ। ਪਰ ਉਹ ਪਾਵਰ ਹਮੇਸ਼ਾ ਕਮੀਆਂ ਨੂੰ ਭਾਲਦੀ ਤੁਰੀ ਫਿਰਦੀ ਰਹਿੰਦੀ ਆ। ਕਮੀਆਂ ਲੱਭਣ ਵਾਸਤੇ ਮੀਡੀਆ ਹੁੰਦਾ ਮੀਡੀਆ, ਪਰ ਉਹ ਕਮੀਆਂ ਦਾ ਇੱਕ ਲੈਵਲ ਹੁੰਦਾ, ਇੱਕ ਸਟੈਂਡਰਡ ਹੁੰਦਾ, ਜਾਂ ਉਹਦੇ ਚੋਂ ਨਿਕਲੂਗਾ ਕੀ। ਜਿਵੇਂ ਇਸ ਪੋਸਟ ਦੱਸਦੀ ਹੈ ਵੀ ਜੇ ਉਹਦੇ ਚੋਂ ਨਤੀਜੇ ਨਿਕਲਦੇ ਆ ਵੀਡੀਓ ਬਣਾ ਕੇ ਨੈਟ ਤੇ ਪਾਉਣ ਨਾਲ, ਫਿਰ ਤਾਂ ਮੰਨ ਲਈਏ ਵੀ ਨਤੀਜੇ ਨਿਕਲ ਰਹੇ ਆ। ਨਿਕਲਣਾ ਤਾਂ ਉੱਥੇ ਨਤੀਜਾ ਤਾਂ ਹੈ ਨੀ, ਉੱਥੇ ਤਾਂ ਇਹੀ ਚੀਜ਼ਾਂ ਹੀ ਹੋਣੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ। ਸੋ ਇਸ ਕਰਕੇ ਸਾਨੂੰ ਨਾ ਥੋੜਾ ਜਿਹਾ ਵਿਚਾਰਨਾ ਪੈਣਾ ਜਦੋਂ ਇਹ ਜਾਂ ਕੁਛ ਹੁੰਦਾ ਤਾਂ ਹੁਣ ਸਾਨੂੰ ਉਹਦੇ ਅਗੇਂਸਟ ਚ ਬੋਲਣਾ ਪੈਣਾ ਜਾਂ ਸਾਨੂੰ ਉਹਨੂੰ ਇਗਨੋਰ ਕਰਨਾ ਪੈਣਾ। ਪਰ ਗੱਲ ਤੇ ਆ ਜਾਂਦੀ ਹੈ ਵੀ ਅਸੀਂ ਫੇਰ ਸ਼ੇਅਰ ਕਰਦੇ ਹਾਂ ਉਹ ਚੀਜ਼ਾਂ ਨੂੰ, ਫੇਰ ਅਸੀਂ ਲਾਈਕ ਕਰਦੇ ਹਾਂ, ਇਗਨੋਰ ਨਹੀਂ ਕਰਦੇ, ਤਾਂ ਜਦੋਂ ਇਹ ਜਾਂ ਕੁਛ ਹੁੰਦਾ ਤਾਂ ਫਿਰ ਦੂਜਿਆਂ ਦਾ ਫੇਰ ਹੌਸਲਾ ਵੱਧਦਾ
ਜੀ। ਗੌਰਵ ਸ਼ਰਮਾ ਹੁਣਾਂ ਨੇ ਮੈਸੇਜ ਭੇਜਿਆ, ਕਹਿੰਦੇ ਕੋਰਟ ਦੇ ਵਿਚ ਮੁਕਦਮਾ ਜਿੱਤਣ ਤੋਂ ਬਾਅਦ ਜੱਜ ਸਾਹਿਬ ਨੇ ਬਜੁਰਗ ਨੂੰ ਵਧਾਈ ਦਿੰਦੇ ਹੋਏ ਕਿਹਾ ਬਾਬਾ ਜੀ ਤੁਸੀਂ ਕੇਸ ਜਿੱਤ ਗਏ। ਬਜੁਰਗ ਕਿਸਾਨ ਨੇ ਜਵਾਬ ਦਿੱਤਾ, ਵਾਹਿਗੁਰੂ ਤੁਹਾਨੂੰ ਇੰਨੀ ਤਰੱਕੀ ਬਖਸ਼ੇ ਕਿ ਤੂੰ ਛੇਤੀ ਹੀ ਥਾਣੇਦਾਰ ਬਣ ਜਾਵੇਂ। ਕੋਲਗੜੇ ਵਕੀਲ ਨੇ ਬਜੁਰਗ ਨੂੰ ਟੋਕਦਿਆਂ ਕਿ ਬਾਬਾ ਜੱਜ ਦਾ ਰੁਤਬਾ ਥਾਣੇਦਾਰ ਤੋਂ ਕਿਤੇ ਉੱਚਾ ਹੁੰਦਾ, ਤੇ ਅਨਪੜ੍ਹ ਬਜੁਰਗ ਸਿਰ ਖੁਰਕਦਿਆਂ ਕਹਿਣ ਲੱਗਾ ਮੈਨੂੰ ਤਾਂ ਪਤਾ ਨੀ ਪਰ ਜੱਜ ਸਾਹਿਬ ਤੇ ਤੁਸੀਂ ਕੇਸ ਖਤਮ ਕਰਨ ਨੂੰ 10 ਸਾਲ ਲਗਾ ਦਿੱਤੇ ਤੇ ਮੇਰੀ 12 ਕਿੱਲੇ ਜ਼ਮੀਨ ਵੀ ਵਿਕ ਗਈ, ਜਦੋਂ ਕਿ ਥਾਣੇਦਾਰ ਨੇ ਸ਼ੁਰੂ ਵਿਚ ਹੀ ਮੈਨੂੰ ਕਿਹਾ ਸੀ 50,000 ਰੁਪਏ ਦੇ ਦੇ ਕੇਸ ਹੁਣੇ ਖਤਮ ਕਰ ਦਿੰਦਾ। ਥਾਣੇਦਾਰ ਵੱਡਾ ਕਿ ਜੱਜ ਵੱਡਾ ਤੇ ਚਲੋ ਬਹੁਤ ਵਧੀਆ ਜੀ। ਗੌਰਵ ਸ਼ਰਮਾ ਜੀ, ਲੱਕੀ ਗੱਜੜਾ ਹੁਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦੀਪ ਪੜਾਹੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਬਰਾੜ ਸਾਹਿਬ ਦੀ ਆਵਾਜ਼ ਬੜੀ ਗੜਕਦੀ ਆ, ਇਹਨਾਂ ਨੂੰ ਪੁੱਛੋ ਕਿ ਕਿਹੜੀ ਚਾਹ ਪੀਂਦੇ ਆ, ਲੱਗਦਾ ਬਾਗ ਬੱਕਰੀ ਵਾਲੀ ਪੀਂਦੇ ਹੋਣਗੇ।
ਬਿਲਕੁਲ ਜੀ ਬਿਲਕੁਲ, ਬਾਗ ਬੱਕਰੀ ਚਾਹ ਚੱਲਦੀ ਆ।
ਦੱਸੋ ਜੀ, ਠੀਕ ਹੈ ਜੀ। ਤੇ ਈਮੇਲ ਦੇ ਜ਼ਰੀਏ ਕੁਲਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕੀਪ ਇਟ ਅਪ। ਤੇ ਜਗਵੀਰ ਸਿੰਘ ਸੇਖੋਂ ਜੋ ਕਿ ਕੇਨਸ ਤੋਂ ਹੁਣ ਮੈਲਬਨ ਆ ਗਏ ਨੇ, ਉਨ੍ਹਾਂ ਨੇ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਗੀਤ ਲਾ ਦਿਓ ਛੋੜ ਆਏ ਹਮ ਵੋ ਗਲੀਆਂ, ਹਜੇ ਪੂਰੀ ਨਹੀਂ ਛੋੜ ਆਏ ਜੀ, ਹਜੇ ਪਰਿਵਾਰ ਤੁਹਾਡਾ ਉੱਥੇ ਹੀ ਹੈ ਜੀ, ਕੋਈ ਗੱਲ ਨਹੀਂ। ਸੁਖਵਿੰਦਰ ਸੌਂਦ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਭਾਜੀ। ਤੇ ਸਾਡੇ ਨਾਲ ਸਿਮਰਨਜੀਤ ਸਿੰਮੀ ਜੁੜੇ ਸਨ, ਉਨ੍ਹਾਂ ਨੇ ਵਿਚਾਰ ਭੇਜਿਆ ਸੀ, ਕਹਿੰਦੇ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ, ਗੁੱਸਾ ਮਨ ਵਿਚ ਨਾ ਆਉਣ ਤੇ ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਤੇ ਹਰੇਕ ਚੰਗਾ ਗੁਣ ਸਾਂਭਿਆ ਰਹਿੰਦਾ। ਬਾਬਾ ਫਰੀਦ ਜੀ ਦੇ ਇਹ ਵਿਚਾਰ ਉਨ੍ਹਾਂ ਨੇ ਸਾਂਝੇ ਕੀਤੇ ਆ। ਖੈਰ ਗੁਰਬਾਣੀ ਦੇ ਵਿਚ ਸ਼ਾਇਦ 1380 ਪੰਨੇ ਦੇ ਲਾਗੇ ਬਾਬਾ ਫਰੀਦ ਜੀ ਦੇ ਸ਼ਲੋਕ ਨੇ, ਔਰ ਸ਼ਲੋਕ ਬੜਾ ਬਾਕਮਾਲ ਹੈ ਕਿ ਗੁੱਸਾ ਮਨ ਦੇ ਵਿਚ ਹੰਡਾਉਣ ਬਾਰੇ ਉਨ੍ਹਾਂ ਨੇ ਗੱਲ ਕੀਤੀ ਆ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ। ਸੋ ਜਦੋਂ ਇਹ ਵੀ ਇਕ ਅਵਸਥਾ ਹੁੰਦੀ ਹੈ ਜੀ, ਐਡਵਾਂਸ ਅਵਸਥਾ ਹੁੰਦੀ ਹੈ ਤੇ ਬੜੀ ਸਹਿਜ ਵਾਲੀ ਅਵਸਥਾ ਹੁੰਦੀ ਹੈ। ਤੇ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ। ਤੇ ਜਗਤਾਰ ਗਿੱਲ ਭਾਜੀ ਨੇ ਮੈਸੇਜ ਭੇਜਿਆ ਸੀ, ਉਨ੍ਹਾਂ ਦਾ ਸ਼ੇਅਰ ਕਰਤਾ ਕਿ ਇਨਸਾਨ ਦੀ ਅਸਲ ਸਿਆਣਪ ਇਸ ਵਿਚ ਹੈ ਕਿ ਜਦੋਂ ਉਹ ਕੌਣ ਗਲਤ ਤੇ ਕੀ ਗਲਤ ਦੇ ਨੂੰ ਸਮਝਣ ਲੱਗ ਦੇ ਕਾਬਲ ਹੋ ਜਾਂਦਾ, ਅਸਲ ਸਿਆਣਪ ਉਦੋਂ ਹੁੰਦੀ ਹੈ। ਤੇ ਹੁਣ ਚਲਦੇ ਆ ਜੀ ਥੋੜੀਆਂ ਖਬਰਾਂ ਵੱਲ, ਤੇ ਮਿੰਟੂ ਜੀ ਨਿਊਜ਼ੀਲੈਂਡ ਦੇ ਵਿਚ ਇਲੈਕਸ਼ਨ ਹੋ ਕੇ ਹਟੀਆਂ ਤੇ ਉਥੇ ਜਿਹੜੀ ਸਰਕਾਰ ਹੈ ਉਹ ਸੂਲੀ ਤੇ ਲਟਕ ਗਈ ਆ ਬਣਦੀ ਬਣਦੀ ਹਾਂਜੀ ਤੇ ਮੌਜੂਦਾ ਸਰਕਾਰ ਸੀ ਜੀ ਕੋਐਲੀਸ਼ਨ ਦੀ ਔਰ ਲੇਬਰ ਪਾਰਟੀ ਓਪੋਜੀਸ਼ਨ ਸੀ ਤੇ ਹੁਣ ਜਿਹੜੀ ਆ ਵੈਸੇ ਤਾਂ ਅੰਦਾਜ਼ੇ ਇਹ ਲਾਏ ਜਾ ਰਹੇ ਸੀ ਕਿ ਲੇਬਰ ਪਾਰਟੀ ਦਾ ਬੁਰਾ ਹਾਲ ਹੋਏਗਾ ਪਰ ਇਨ੍ਹਾਂ ਅੰਦਾਜ਼ਿਆਂ ਤੋਂ ਬਿਲਕੁਲ ਉਲਟ ਲੇਬਰ ਪਾਰਟੀ ਨੇ ਕਾਫੀ ਚੰਗੀ ਕਾਰਗੁਜ਼ਾਰੀ ਕੀਤੀ ਹੈ ਤੇ ਹੁਣ ਜਿਹੜੀ ਸਾਰੀ ਮਤਲਬ ਹੰਗ ਪਾਰਲੀਮੈਂਟ ਹੋ ਗਈ ਆ ਤੇ ਪਾਰਲੀਮੈਂਟ ਨਹੀਂ ਬਣ ਰਹੀ ਤੇ ਹੁਣ ਇਕ ਪਾਰਟੀ ਆ ਜਿਹਨੂੰ 7% ਵੋਟਾਂ ਮਿਲੀਆਂ ਉਹ ਪਾਰਟੀ ਡਿਸਾਈਡ ਕਰੇਗੀ ਕਿ ਕਿੱਧਰ ਜਾਣਾ ਆ ਕਿ ਕਿਹਦੀ ਸਰਕਾਰ ਬਣਨੀ ਆ ਸੋ ਤਾਜ਼ਾ ਅੰਕੜੇ ਜਿਹੜੇ ਨੇ ਉਨ੍ਹਾਂ ਦੇ ਮੁਤਾਬਕ ਜਿਹੜੀ ਨੈਸ਼ਨਲ ਪਾਰਟੀ ਹੈ ਮੌਜੂਦਾ ਪਾਰਟੀ ਉਨ੍ਹਾਂ ਨੂੰ 46% ਵੋਟਾਂ ਮਿਲੀਆਂ ਲੇਬਰ ਪਾਰਟੀ ਨੂੰ 35.8 ਵੋਟਾਂ ਮਿਲੀਆਂ ਜਿਹੜੀ ਕਿ ਮਤਲਬ ਪਹਿਲਾਂ ਅੰਦਾਜ਼ੇ ਲਾ ਰਹੇ ਸੀ ਕਿ 30% ਤੋਂ ਹੇਠਾਂ ਮਿਲਣਗੀਆਂ ਗ੍ਰੀਨ ਪਾਰਟੀ ਨੂੰ 5.9 ਤੇ ਨਿਊਜ਼ੀਲੈਂਡ ਫਸਟ ਨੂੰ 7.5 ਸੋ ਲੇਬਰ ਪਾਰਟੀ ਤੇ ਗ੍ਰੀਨ ਪਾਰਟੀ ਜਿਹੜੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ ਸਾਰੇ ਇੱਥੇ ਵੀ ਆਸਟ੍ਰੇਲੀਆ ਚ ਵੀ ਨਿਊਜ਼ੀਲੈਂਡ ਚ ਵੀ ਤੇ ਜਿਹੜੀ ਨਿਊਜ਼ੀਲੈਂਡ ਫਸਟ ਪਾਰਟੀ ਆ ਉਹਦੇ ਕੋਲ 7.5% ਨੇ ਸੋ ਅਗਰ ਨਿਊਜ਼ੀਲੈਂਡ ਫਸਟ ਪਾਰਟੀ ਜਿਹੜੀ ਆ ਨੈਸ਼ਨਲ ਪਾਰਟੀ ਦਾ ਸਹਿਯੋਗ ਕਰਦੀ ਆ ਤਾਂ ਸਰਕਾਰ ਬਣ ਜਾਵੇਗੀ ਤੇ ਹੁਣ ਉਹ ਮਤਲਬ ਇਕੋ ਬੰਦਾ ਜੀ ਕਿੰਗ ਮੇਕਰ ਬਣਿਆ ਉਹਦਾ ਨਾਂ ਹੈਗਾ ਵਿਨਸਟਨ ਪੀਟਰਸ ਹੁਣ ਉਥੇ ਡਿਪੈਂਡ ਕਰਦਾ ਜੀ ਸਾਰੀ ਨਿਊਜ਼ੀਲੈਂਡ ਦੀ ਕਿਹਦੀ ਸਰਕਾਰ ਉਹਨੂੰ ਬਣਾਉਣੀ ਹੈ ਇਕੱਲੇ ਬੰਦੇ ਨੇ ਸੋ ਉਹ ਮਤਲਬ ਉਹਦਾ ਲੀਡਰ ਹੈ ਨਿਊਜ਼ੀਲੈਂਡ ਫਸਟ ਪਾਰਟੀ ਦਾ ਸੋ ਇਹਦੇ ਵਿਚ ਤਿੰਨ ਆਪਣੇ ਪੰਜਾਬੀ ਜਾਂ ਭਾਰਤੀ ਵੀ ਜਿੱਤੇ ਨੇ ਆਪਣੇ ਮਿੰਟੂ ਜੀ ਇਨ੍ਹਾਂ ਇਲੈਕਸ਼ਨਾਂ ਦੇ ਵਿਚ ਹਾਂਜੀ ਤੇ ਉਹ ਤਾਂ
ਮੈਨੂੰ ਲੱਗਦਾ ਇੱਕ ਤਾਂ ਕਮਲਜੀਤ ਬਖਸ਼ੀ ਤੇ ਪਰਮਾਰ ਤਾਂ ਪਹਿਲਾਂ ਵੀ ਸੀਗੇ
ਹਾਂਜੀ ਹਾਂਜੀ ਉਹ ਪਹਿਲਾਂ ਵੀ ਸੀ ਤੇ ਹੁਣ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਵੀ ਚੋਣ ਦੇ ਵਿਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਆ ਸੋ ਕਮਲਜੀਤ ਸਿੰਘ ਬਖਸ਼ੀ ਹੁਣੀ ਚੌਥੀ ਵਾਰੀ ਤੇ ਡਾਕਟਰ ਪਰਮਜੀਤ ਕੌਰ ਪਰਮਾਰ ਦੂਜੀ ਵਾਰੀ ਜਿੱਤੇ ਨੇ ਤੇ ਹੁਣ ਜਿਹੜੀ ਤੀਜੀ ਲਿਸਟ ਦੇ ਵਿਚ ਪ੍ਰਿਯੰਕਾ ਰਾਧਾ ਕ੍ਰਿਸ਼ਨਨ ਜੋ ਉਨ੍ਹਾਂ ਦੀ ਵੀ ਬੈਕਗਰਾਉਂਡ ਇੰਡੀਅਨ ਭਾਰਤੀ ਹੈ ਸੋ ਚਲੋ ਵਧੀਆ ਗੱਲ ਹੈ ਜੀ ਖੁਸ਼ੀ ਦੀ ਖ਼ਬਰ ਹੈ ਕਿ ਮਲਟੀਕਲਚਰਲ ਸਰਕਾਰਾਂ ਬਣ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਤੇ ਹੁਣ ਦੂਜੀਆਂ ਖ਼ਬਰਾਂ ਵੱਲ ਆ ਜਾਈਏ ਤੇ ਇਧਰ ਕੱਲ ਨਾ ਮੈਂ ਪੜ੍ਹ ਰਿਹਾ ਸੀ ਡਾਕਟਰ ਮਨਮੋਹਨ ਸਿੰਘ ਹੁਣਾਂ ਦਾ ਬਿਆਨ ਕਿ ਉਨ੍ਹਾਂ ਨੇ ਮੋਹਾਲੀ ਦੇ ਵਿਚ ਸ਼ਾਇਦ ਬਿਜ਼ਨਸ ਕੌਂਸਲ ਨੂੰ ਸਪੀਚ ਦਿੱਤਾ ਉਹਦੇ ਵਿਚ ਉਨ੍ਹਾਂ ਨੇ ਸਾਫ਼ ਸ਼ਬਦਾਂ ਦੇ ਵਿਚ ਕਿਹਾ ਕਿ ਜਿਹੜੀ ਨੋਟਬੰਦੀ ਹੋਈ ਆ ਜਾਂ ਡੀਮੋਨੇਟਾਈਜੇਸ਼ਨ ਹੋਈ ਆ ਉਹਦੀ ਬਿਲਕੁਲ ਵੀ ਲੋੜ ਨਹੀਂ ਸੀਗੀ ਬਿਲਕੁਲ ਵੀ ਉਹਦੀ ਲੋੜ ਨਹੀਂ ਸੀਗੀ ਔਰ ਉਸ ਦੇ ਨਾਲ ਜਿਹੜੀ 2-3% ਜਿਹੜਾ ਗਰੋਥ ਰੇਟ ਆ ਉਸ ਦੇ ਵਿਚ ਕਮੀ ਆਈ ਆ ਉਹ ਪਹਿਲਾਂ ਹੀ ਉਨ੍ਹਾਂ ਨੇ ਪ੍ਰੈਡਿਕਟ ਕਰਤਾ ਸੀ ਤੇ ਇਹਦੀ ਉਹ ਲੋੜ ਨਹੀਂ ਸੀਗੀ ਤੇ ਉਸ ਤੋਂ ਬਾਅਦ ਮਤਲਬ ਕਹਿ ਲਓ ਕਿ ਬਚਾਅ ਪੱਖ ਦੇ ਵਿਚ ਇਧਰੋਂ ਉਧਰੋਂ ਕਰਕੇ ਹੁਣ ਖ਼ਬਰਾਂ ਲੱਗ ਰਹੀਆਂ ਨੇ ਕਈ ਪੇਪਰ ਵੀ ਲਾ ਰਹੇ ਨੇ ਮੁਦਰਾ ਨੇ ਖੜੀ ਕੀਤੀ ਰੁਜ਼ਗਾਰ ਦੇਣ ਵਾਲਿਆਂ ਦੀ ਫੌਜ ਇਹ ਅਮਿਤ ਸ਼ਾਹ ਨੇ ਬਿਆਨ ਦਿੱਤਾ ਤੇ ਇਕ ਪਾਸੇ ਮਤਲਬ ਉਹ ਵੱਡੀਆਂ ਵੱਡੀਆਂ ਫਿਰ ਜੁਮਲੇਬਾਜ਼ੀ ਨਹੀਂ ਹਟਦੇ ਤੇ ਉਧਰੋਂ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਸਟੇਟਮੈਂਟ ਸੀ ਬੜੀ ਸੋਲਿਡ ਸੀ ਤੇ ਤੁਹਾਡਾ ਕੀ ਖਿਆਲ ਹੈ ਜੀ ਇਹਦੇ ਬਾਰੇ
ਦੇਖੋ ਡਾਕਟਰ ਸਾਹਿਬ ਨੇ ਉਦੋਂ ਵੀ ਆਪਣੀ ਜਿਹੜੀ ਗੱਲ ਕਹਿਤੀ ਸੀਗੀ ਪਰ ਗੱਲ ਕੀ ਆ ਵੀ ਉਦੋਂ ਅਸੀਂ ਕਾਮਾ ਰੌਲੀ ਜਿਹੜੀ ਪੈ ਰਹੀ ਹੈ ਅਸੀਂ ਉਨ੍ਹਾਂ ਦੀ ਵੱਧ ਸੁਣਦੇ ਹਾਂ ਅਸੀਂ ਚਮਤਕਾਰਾਂ ਚ ਗੱਲ ਕਰਦੇ ਹਾਂ ਤੇ ਇਕ ਹੰਢੇ ਵਰਤੇ ਤਜਰਬੇਕਾਰ ਬੰਦੇ ਦੀ ਗੱਲ ਨਹੀਂ ਸੁਣਦੇ ਹੁਣ ਇਕ ਮਿਸਤਰੀ ਆ ਉਹ ਤੁਹਾਨੂੰ ਆ ਕੇ ਦੱਸ ਰਿਹਾ ਵੀ ਜੇ ਲੈਂਟਰ ਦੇ ਵਿਚ ਤੁਸੀਂ 4 ਸੂਤ ਦਾ ਸਰੀਆ ਪਾਓਗੇ ਤਾਂ ਲੈਂਟਰ ਦਾ ਲੇਟਰ ਹੁਣ ਪਾਟੂ ਆ ਬਾਈ ਇਹ ਲੈਂਟਰ ਪਾਟਲ ਦਾ ਖਤਰਾ ਇਹਦੇ ਚ 3 ਸੂਤ ਸਰੀਆ ਪਾਓ ਆ ਇਹਦੇ ਚ ਸੀਮੈਂਟ ਵਰਤੋ ਆ ਚੀਜ਼ ਇਕ ਤਾਂ ਐਕਸਪਰਟ ਬੰਦਾ ਇੰਜੀਨੀਅਰ ਬੰਦਾ ਪੜਿਆ ਲਿਖਿਆ ਬੰਦਾ ਜਾਂ ਉਸ ਦੇ ਉਹਦੇ ਵਿਚ ਉਹਨੇ ਮਾਸਟਰੀ ਕੀਤੀ ਆ ਪਤਾ ਨੀ ਕਿੰਨੇ ਕ ਲੈਂਟਰ ਪਾਤੇ ਆ ਉਹ ਬੰਦਾ ਤੁਹਾਨੂੰ ਦੱਸ ਰਿਹਾ ਇਕ ਬੰਦਾ ਹਵਾ ਚ ਤੀਰ ਛੱਡ ਰਿਹਾ ਉਹ ਕਹਿ ਰਿਹਾ ਜੀ ਵੀ ਜਿਹੜਾ ਮੋਟਾ ਸਰੀਆ ਵੱਧ ਭਾਰ ਚੱਕੂਗਾ ਤੁਹਾਨੂੰ ਕੀ ਪਤਾ ਮੋਟੇ ਸਰੀਏ ਨਾਲ ਵੱਧ ਖੜੂਗਾ ਮੋਟਾ ਸਰੀਆ ਤਾਕਤਵਰ ਹੁੰਦਾ ਕਿ ਪਤਲਾ ਐ ਕਹਿ ਕੇ ਤੁਹਾਨੂੰ ਕਹਿ ਦੇ ਤੇ ਆਮ ਲੋਕਾਂ ਦੇ ਦਿਮਾਗ ਚ ਤਾਂ ਇਹੀ ਗੱਲ ਆਊ ਵੀ ਹਾਂਜੀ ਮੋਟਾ ਸਰੀਏ ਵਧੀਆ ਪਰ ਉਹਨੂੰ ਇੰਜੀਨੀਅਰਿੰਗ ਪੁਆਇੰਟ ਤਾਂ ਨੀ ਨਾ ਪਤਾ ਸੋ ਇਹ ਚੀਜ਼ ਡਾਕਟਰ ਮਨਮੋਹਨ ਸਿੰਘ ਨੇ ਉਦੋਂ ਕਹਿਤੀ ਸੀ ਵੀ ਇਹ ਨੋਟਬੰਦੀ ਹੈ ਜਿਹੜੀ ਇਕ ਨੁਕਸਾਨ ਦੇ ਬਿਨਾਂ ਹੋਰ ਕੁਛ ਨੀ ਜਿੱਥੇ ਕਰੋੜਾਂ ਰੁਪਈਆਂ ਦਾ ਜਿਹੜਾ ਵੇਸਟ ਹੋਇਆ ਉਹਨੂੰ ਛਪਾਉਣ ਤੇ ਹੋਰ ਤੇ ਉਹ ਚੀਜ਼ਾਂ ਹੋਈਆਂ ਉਥੇ ਜਿਹੜੀ ਗਰੋਥ ਰੇਟ ਆ ਉਹ ਦੇਖੋ ਕਿੰਨਾ ਡਾਊਨ ਆਇਆ ਜਿਹੜੀ ਕਿ ਗਰੋਥ ਰੇਟ ਦਾ ਸਿੱਧਾ ਇਫੈਕਟ ਨਹੀਂ ਪੈਂਦਾ ਹੁੰਦਾ ਟੇਢੇ ਰੂਪ ਚ ਸਲੋ ਇਫੈਕਟ ਪੈਂਦਾ ਹੁੰਦਾ ਜਦੋਂ ਵੀ ਕਿਸੇ ਮੁਲਕ ਦੀ ਜਦੋਂ ਗਰੋਥ ਰੇਟ ਘਟਦਾ ਤਾਂ ਉਹ ਲੇਟਰ ਹੁਣ ਪਤਾ ਲੱਗਦਾ ਵੀ ਉਹ ਗਰੋਥ ਰੇਟ ਘਟੇ ਕਾਰਨ ਆ ਫਸਲਾਂ ਦੇ ਭਾਅ ਗਏ ਆ ਚੀਜ਼ਾਂ ਜਿਹੜੀਆਂ ਗਈਆਂ ਸੋ ਕੁੱਲ ਮਿਲਾ ਕੇ ਮਨਮੋਹਨ ਸਿੰਘ ਜੇ ਘੱਟ ਬੋਲਦੇ ਆ ਜਿਨ੍ਹਾਂ ਦੇ ਉੱਤੇ ਮੈਨੂੰ ਤਾਂ ਹੈਰਾਨੀ ਉਹਨਾਂ ਲੋਕਾਂ ਤੇ ਬਹੁਤ ਗੁੱਸਾ ਆਉਂਦਾ ਜਿਹੜੇ ਕਿ ਉਨ੍ਹਾਂ ਨੂੰ ਚੁਟਕਲਿਆਂ ਦੇ ਵਿਚ ਜਾਂ ਉਨ੍ਹਾਂ ਦੇ ਉੱਤੇ ਕਟਾਕਸ਼ ਕੱਸਦੇ ਆ ਮਨਮੋਹਨ ਸਿੰਘ ਵਰਗਾ ਬੰਦਾ ਜਿਹੜਾ ਕਿ ਜ਼ਿੰਦਗੀ ਦੇ ਵਿਚ ਫਾਲਤੂ ਇੱਕ ਸ਼ਬਦ ਹੀ ਨੀ ਬੋਲਿਆ ਜਿਹਨੇ ਕਿਤੇ ਜ਼ਿੰਦਗੀ ਚ ਕਿਸੇ ਦਾ ਦਿਲ ਹੀ ਨੀ ਦਿਖਾਇਆ ਹੋਣਾ ਉਸ ਬੰਦੇ ਨੂੰ ਵੀ ਮਜ਼ਾਕ ਦਾ ਪਾਤਰ ਇੱਥੋਂ ਤੱਕ ਮੈਂ ਦੇਖੇ ਵੀ ਸਾਡੇ ਭਾਈਚਾਰੇ ਦੇ ਲੋਕ ਹੀ ਉਹਨੂੰ ਨਾ ਸਾਬਤ ਕਰਦੇ ਰਹੇ ਵੀ ਇਹ ਆਏ ਆ ਜੀ ਇਹ ਸਾਇਲੈਂਟ ਮੋਡ ਤੇ ਹੈ ਕਿਸੇ ਦੀ ਭਾਸ਼ਾ ਬੋਲਦਾ ਕੁਛ ਕਰਦਾ ਪਰ ਉਹਦੇ ਲੈਵਲ ਦਾ ਹੋ ਕੇ ਤਾਂ ਦੇਖੋ ਤਾਂ ਅਸੀਂ ਵੀ ਸਵਿਟਜ਼ਰਲੈਂਡ ਦੀ ਇੱਕ ਯੂਨੀਵਰਸਿਟੀ ਉਨ੍ਹਾਂ ਦੇ ਨਾਂ ਤੇ ਫਾਲੋਸ਼ਿਪ ਸ਼ੁਰੂ ਕਰਤੀ ਸਕਾਲਰਸ਼ਿਪ ਸ਼ੁਰੂ ਕਰਤੀ ਉਨ੍ਹਾਂ ਨੇ ਇਹ ਇੱਕ ਛੋਟੀ ਮੋਟੀ ਪ੍ਰਾਪਤੀ ਇੱਕ ਸਿੱਖ ਦੀ ਪ੍ਰਾਪਤੀ ਦੇਖੋ ਵੀ ਕਿੱਥੋਂ ਤੱਕ ਕੀ ਇੱਕ ਯੂਨੀਵਰਸਿਟੀ ਉਹਦੇ ਨਾਂ ਤੇ ਸਕਾਲਰਸ਼ਿਪ ਸ਼ੁਰੂ ਕਰਦੀ ਆ ਤੇ ਸਾਡੇ ਨਾਂ ਤੇ ਸਾਡੇ ਟੱਬਰ ਦਾ ਵੀ ਪੰਜ ਦਿਨ ਨੀ ਸਾਨੂੰ ਯਾਦ ਕਰਦਾ ਸਾਡਾ ਆਪਣਾ ਟੱਬਰ ਵੀ ਤੇ ਅਸੀਂ ਗੱਲਾਂ ਕਰਨ ਲੱਗ ਜਾਂਦੇ ਹਾਂ ਕਈ ਵੱਡੀਆਂ ਤੁਸੀਂ ਹੈਰਾਨ ਰਹੋਗੇ ਫੇਸਬੁੱਕ ਤੇ ਨਾ ਕਈ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਮਨਮੋਹਨ ਸਿੰਘ ਬਾਰੇ ਮਨਮੋਹਨ ਸਿੰਘ ਦੇ ਹਾਣ ਦਾ ਹੋਣ ਤੇ ਤਾਂ ਛੱਡੋ ਗੱਲ ਮਨਮੋਹਨ ਸਿੰਘ ਦੇ ਬਾਰੇ ਬਰਾਬਰ ਦੀ ਗੱਲ ਕਰਨ ਵਾਸਤੇ ਵੀ 20-50 ਸ਼ਬਦ ਜਨਮ ਲੈਣੇ ਪੈ ਸਕਦੇ ਆ ਤੇ ਉਹ ਲੋਕ ਮੇਰੇ ਅਰਗੇ ਬੈਠੇ ਮਨਮੋਹਨ ਸਿੰਘ ਨੂੰ ਨਸੀਹਤਾਂ ਦੇ ਰਹੇ ਹੁੰਦੇ ਆ ਪਰ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਜਿਹੜਾ ਨਾ ਜੁਮਲੇ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੇ ਆ ਤੇ ਕੱਲ ਮੈਨੂੰ ਇੱਕ ਡਾਇਲੋਗ ਕਈ ਵਾਰੀ ਬੰਦੇ ਦੇ ਦਿਲ ਚ ਨੀ ਵੱਸ ਜਾਂਦਾ ਹੁੰਦਾ ਕਈ ਡਾਇਲੋਗ ਜੇ ਕੱਲ ਮੈਨੂੰ ਵੀ ਇੱਕ ਮੋਦੀ ਦਾ ਡਾਇਲੋਗ ਜੱਚ ਗਿਆ ਮੈਂ ਕਿਹਾ ਹੁਣ ਮੈਂ ਵੀ ਇਹ ਬੋਲਿਆ ਕਰੂੰਗਾ ਮੋਦੀ ਕੱਲ ਕਹਿ ਰਹੇ ਸੀ ਇੱਕ ਜਿਹੜਾ ਇੱਕ ਭਾਸ਼ਣ ਦੇ ਵਿੱਚ ਬਨਾਰਸ ਦੇ ਵਿੱਚ ਕਹਿੰਦੇ ਜੀ ਕਹਿੰਦੇ ਜੀ ਮੁਸ਼ਕਲ ਕਾਮ ਹੈ ਬਹੁਤ ਮੁਸ਼ਕਲ ਕਾਮ ਆ ਫਲਾਂ ਕਾਮ ਬਹੁਤ ਮੁਸ਼ਕਲ ਕਾਮ ਹੈ ਫਿਰ ਮੈਨੇ ਸੋਚਿਆ ਅਗਰ ਮੁਸ਼ਕਲ ਕਾਮ ਮੋਦੀ ਨਾ ਕਰੇਗਾ ਤਾਂ ਹੋਰ ਕੌਣ ਕਰੇਗਾ ਸੋ ਹੁਣ ਕਿਆ ਕਰਾਂਗੇ ਵੀ ਮੁਸ਼ਕਲ ਕਾਮ ਮਿੰਟੂ ਬਰਾੜ ਨਾ ਕਰੇਗਾ ਤਾਂ ਹੋਰ ਕੌਣ ਕਰੇਗਾ ਬਸ ਇਹ ਜੁਮਲੇ ਤੇ ਡਾਇਲੋਗ ਆ ਜੀ ਜਿਹੜੇ ਬੋਲਣ ਵਾਲੇ ਲੋਕ ਪਰ ਅਸਲੀਅਤ ਜਿਹੜੀ ਹੁੰਦੀ ਆ ਉਹ ਅਖੀਰ ਐਵੇਂ ਨੀ ਐਡੀਆਂ ਐਡੀਆਂ ਕਿਤਾਬਾਂ ਲਿਖੀਆਂ ਗਈਆਂ ਐਵੇਂ ਨੀ ਐਡੇ ਐਡੇ ਕੋਰਸ ਬਣੇ ਐਵੇਂ ਨੀ ਯੂਨੀਵਰਸਿਟੀਆਂ ਬਣੀਆਂ ਐਵੇਂ ਨੀ ਉਹਨਾਂ ਦੀ ਪੜ੍ਹਾਈ ਹੁੰਦੀ ਇਹ ਲੋਕ ਬੈਠੇ ਕਹਿੰਦੇ ਨਾ ਨਾ ਇਹ ਤਾਂ ਕਿਤਾਬੀ ਕੀੜਾ ਇਹਨੂੰ ਕੀ ਪਤਾ ਕਿਤਾਬਾਂ ਵਾਲੇ ਕੀ ਹੈ
ਹਾਂਜੀ ਸਾਨੂੰ ਨਾ ਮੈਸੇਜ ਭੇਜਿਆ ਸੀਗਾ ਲੱਕੀ ਖੱਟੜਾ ਹੋਣਾ ਨੇ ਤੇ ਉਹਦੇ ਵਿਚ ਨਾ ਟੀਵੀ ਇੱਕ ਬੰਦਾ ਟੀਵੀ ਦੇ ਉੱਤੇ ਬੈਠਾ ਤੇ ਮੋਦੀ ਟੀਵੀ ਦੇਖ ਰਿਹਾ ਘਰ ਦੇ ਵਿਚ ਤੇ ਮੋਦੀ ਸਾਹਿਬ ਹੁਣੀ ਉਹਦੇ ਵਿਚ ਨਾ ਲੈਕਚਰ ਦੇ ਰਹੇ ਨੇ ਉਹਨਾਂ ਨੇ ਸ਼ੁਰੂ ਕੀਤਾ ਮੇਰੇ ਪਿਆਰੇ ਦੇਸ਼ ਵਾਸੀਓ ਉਹ ਬੰਦਾ ਟੀਵੀ ਦੇਖਦਾ ਕਹਿੰਦਾ ਓ ਮਾਈ ਗੋਡ ਉਹਨੇ ਆਪਣੇ ਦੋਨੋਂ ਮੁੰਡੇ ਸੱਦ ਲਏ ਕਹਿੰਦਾ ਇੱਧਰ ਆਓ ਨੱਠੇ ਨੱਠੇ ਉਹ ਦੋਨੇ ਆ ਗਏ ਇੱਕ ਨੂੰ ਕਹਿ ਰਿਹਾ ਉਹ ਤੂੰ ਜਾ ਕੇ ਨਾ ਚੇਤੀ ਚੇਤੀ ਪੈਟਰੋਲ ਭਰਾ ਲਿਆ ਸਾਰੀਆਂ ਗੱਡੀਆਂ ਦੇ ਵਿਚ ਦੂਜਾ ਕਹਿੰਦਾ ਤੂੰ ਓਏ ਤੂੰ ਛੇਤੀ ਛੇਤੀ ਗੈਸ ਬੁੱਕ ਕਰਾ ਲਾ ਕਹਿੰਦੇ ਦੋਨੇ ਮੁੰਡੇ ਕਹਿੰਦੇ ਅਸੀਂ ਤਾਂ ਕਰ ਲਵੇ ਆਪ ਕੀ ਕਰਨਾ ਡੈਡੀ ਜੀ ਕਹਿੰਦਾ ਮੈਂ ਛੇਤੀ ਛੇਤੀ ਚੱਲਿਆ ਏਟੀਐਮ ਕਹਿੰਦਾ ਹੁਣ ਕੁਝ ਲੱਗੂ ਕਰੂ ਕਹਿੰਦਾ ਹੁਣ ਇਹਨੇ ਕਹਿ ਤਾਂ ਮੇਰੇ ਪਿਆਰੇ ਦੇਸ਼ ਵਾਸੀ ਹੁਣ ਕਰੂਗਾ ਕੁਝ ਤੇ ਵੈਸੇ ਕਹਿੰਦੇ ਐਨ ਡੀ ਟੀਵੀ ਵੀ ਵਿਕ ਗਿਆ ਤੇ ਅਸਾਰ ਇਹ ਨੇ ਰਵੀਸ਼ ਕੁਮਾਰ ਨੇ ਕਿਹਾ ਵੀ ਵੱਡਾ ਫੇਰ ਹੋਣ ਵਾਲਾ ਆ ਕਿਉਂਕਿ ਤੁਹਾਡਾ ਕੀ ਖਿਆਲ ਹੈ 600 ਕਰੋੜ ਚ ਕਹਿੰਦੇ ਵਿਕਿਆ ਇਹ ਮਤਲਬ ਜੁਮਲਾ ਹੀ ਹੈ ਫੇਕ ਨਿਊਜ਼ ਹੈ ਜਾਂ ਰੀਅਲ ਨਿਊਜ਼ ਹੈ
ਨਹੀਂ ਦੇਖੋ 600 ਕਰੋੜ ਦੇ ਵਿਚ ਵਿਕਿਆ ਨੀ ਕਹਿ ਸਕਦੇ ਉਹਦੇ ਸ਼ੇਅਰ ਵਿਕੇ ਆ ਪਹਿਲਾਂ ਜਿਹੜਾ ਵੱਡਾ ਹਿੱਸਾ ਸੀ ਜਿਹੜੀ ਰਾਏ ਫੈਮਿਲੀ ਦਾ ਸੀ ਆ ਤੇ ਉਹ ਰਾਏ ਫੈਮਿਲੀ ਨੇ ਹੁਣ ਕੋਲੇ ਸਿਰਫ ਹੁਣ 20% ਰਹਿ ਜਾਣਾ ਇਦੋਂ ਬਾਅਦ ਜਿਹੜਾ 40% ਹਿੱਸਾ ਉਹਦਾ ਖਰੀਦ ਲਿਆ ਗਿਆ ਹੋਰ ਜਿਹੜੇ 40% ਸ਼ੇਅਰ ਇਕੱਠੇ ਇੱਕ ਪਰਿਵਾਰ ਨੇ ਖਰੀਦ ਲਏ ਇੱਕ ਅਦਾਰੇ ਨੇ ਖਰੀਦ ਲਏ
ਉਹ ਅਦਾਰਾ ਬੀਜੇਪੀ ਜਿਹੜਾ ਅਦਾਰਾ ਬੀਜੇਪੀ ਵੱਲ ਦਾ ਸੀਗਾ ਉਹਨਾਂ ਨੇ ਉਹ ਨਾਰਾ ਉਹੀ ਲਾਇਆ ਸੀ ਨਾ ਬੀਜੇਪੀ ਓਰੀਐਂਟਡ ਆ ਉਹ
ਜੀ 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 ਤਾਂ ਹੀ ਉਹ ਜਿਹੜਾ 40% ਜਿਹੜਾ ਖਰੀਦਿਆ ਹੁਣ ਗੱਲ ਇਹ ਆ ਜਾਂਦੀ ਹੈ ਜੀ ਵੀ ਇਹਨੂੰ ਜਿਹੜਾ ਮੀਡੀਆ ਜੇ ਆਪਾਂ ਐਨ ਡੀ ਟੀਵੀ ਨੂੰ ਵੀ ਦੁੱਧ ਧੋਤਾ ਨੀ ਕਹਿ ਸਕਦੇ ਐਨ ਡੀ ਟੀਵੀ ਰਵੀਸ਼ ਕੁਮਾਰ ਦੇ ਜਿਹੜੇ ਜਿਹੜਾ ਇੱਕ ਸਟਾਈਲ ਆ ਜਾਂ ਰਵੀਸ਼ ਕੁਮਾਰ ਜਿਹੜਾ ਕੁਛ ਕਰ ਰਿਹਾ ਰਵੀਸ਼ ਕੁਮਾਰ ਇੱਕ ਪ੍ਰੈਜੈਂਟਰ ਆ ਰਵੀਸ਼ ਕੁਮਾਰ ਇੱਕ ਆਪਣੇ ਆਪ ਦੇ ਵਿਚ ਇੱਕ ਜਰਨਲਿਸਟ ਆ ਤੇ ਰਵੀਸ਼ ਕੁਮਾਰ ਜੇ ਜੇ ਪ੍ਰੋਗਰਾਮ ਪੇਸ਼ ਕਰਦਾ ਜਾਂ ਹੋਰ ਪੇਸ਼ ਕਰਦਾ ਉਹ ਇੱਕ ਅੱਡ ਚੀਜ਼ ਆ ਉਹਨੂੰ ਕੱਡ ਨਜ਼ਰੀਏ ਨਾਲ ਦੇਖਣਾ ਚਾਹੀਦਾ ਪਰ ਐਨ ਡੀ ਟੀਵੀ ਨੂੰ ਜੇ ਆਪਾਂ ਇੱਕ ਰਵੀਸ਼ ਕੁਮਾਰ ਦੀ ਸਿੱਖਿਆ ਕਰਕੇ ਤੇ ਜਾਂ ਕੱਲਾ ਸਾਰੇ ਕਰਕੇ ਦੁੱਧ ਧੋਤਾ ਕਹਿ ਦਈਏ ਜਾਂ ਐਨ ਡੀ ਟੀਵੀ ਦਾ ਇਹਦੇ ਵਿਚ ਕੋਈ ਰੋਲ ਨਾ ਕਹੀਏ ਤਾਂ ਇਹ ਗੱਲ ਵੀ ਨਹੀਂ ਹੈ ਇਹਦੇ ਵਿਚ ਵੀ ਸਾਨੂੰ ਸੋਚਣਾ ਪੈਣਾ ਪਿੱਛੇ ਜੇ ਰਾਏ ਫੈਮਿਲੀ ਦੇ ਉੱਤੇ ਵੀ ਬਲੇਮ ਲੱਗਿਆ ਸੀ ਉਹ ਹਜੇ ਬਲੇਮ ਚਲੋ ਸਾਬਤ ਨਹੀਂ ਹੋਇਆ ਤਾਂ ਆਪਾਂ ਉਹਨੂੰ ਕੋਈ ਉਂਗਲ ਨਹੀਂ ਉਠਾ ਸਕਦੇ ਪਰ ਮੈਨੂੰ ਇਹ ਦੱਸੋ ਵੀ ਜਦੋਂ ਮੈਂ ਕੋਈ ਚੀਜ਼ ਵੇਚਣੀ ਨੀ ਚਾਹੁੰਦਾ, ਜੇ ਮੈਂ ਵੇਚਣੀ ਚਾਹੁੰਦਾ ਤਾਂ ਮੈਨੂੰ ਪਤਾ ਵੀ ਮੈਂ ਕਿਹਨੂੰ ਵੇਚਣੀ ਆ। ਜਦੋਂ ਪਤਾ ਹੀ ਆ ਜੇ NDTV ਸੱਤਾ ਦੇ ਖਿਲਾਫ਼ ਬੋਲਦਾ, BJP ਦੇ ਖਿਲਾਫ਼ ਬੋਲਦਾ, ਤੇ ਉਹ ਆਪਦਾ ਸ਼ੇਅਰ ਅੱਧ ਉਹ ਕਿਉਂ BJP ਨਾਲ ਪਾਊਗਾ, ਕਿਉਂ 40% ਉਹਨੂੰ ਦੇ ਕੇ ਪਾਊਗਾ। ਇਹ ਗੱਲ ਸੋਚਣ ਦੀ ਗੱਲ ਆ। ਹੁਣ ਜੇ ਤੁਸੀਂ ਇਹ ਥੋੜਾ ਹੁੰਦਾ ਹੁੰਦਾ ਵੀ ਮੈਂ ਮੇਰੇ ਕੋਈ ਖਿਲਾਫ ਚੱਲਣ ਵਾਲਾ ਬੰਦਾ, ਮੇਰੇ ਉਲਟ ਬੋਲਣ ਵਾਲਾ ਬੰਦਾ, ਤੇ ਮੈਂ ਉਹਨੂੰ ਆਪਦੀ ਪ੍ਰੋਪਰਟੀ ਚੋਂ 40% ਸ਼ੇਅਰ ਉਹਨੂੰ ਦੇ ਦਿਆਂ, ਫਿਰ ਜੇ ਮੰਨ ਲਓ ਜੇ ਉਹਨੇ ਵੇਚਣਾ ਹੀ ਸੀ, ਜੇ NDTV ਦਾ ਦੇਖੋ ਇੱਕ ਵੱਖਰਾ ਇੱਕ ਮੁਕਾਮ ਤੇ ਨਾਂ ਬਣਿਆ ਹੋਇਆ, ਤਾਂ ਉਹ ਜੇ ਵੇਚਣਾ ਤੇ ਕਰਨੇ ਸੀ ਤਾਂ ਉਹ ਬਥੇਰੀ 600 ਕਰੋੜ ਲਾਉਣ ਵਾਲੀਆਂ ਤਾਂ ਹੋਰ ਬਹੁਤ ਵੱਡੀਆਂ ਵੱਡੀਆਂ ਫਰਮਾਂ ਮਿਲ ਜਾਂਦੀਆਂ ਜਿਹੜੀਆਂ ਕਿ ਇਹਨਾਂ ਦੇ ਕੰਮ ਚ ਵੀ ਨੀ ਖਿਲਾਰ ਪਾ ਸਕਦੀਆਂ ਸੀ, ਇਹਨਾਂ ਦੀ ਸੋਚ ਇਹ ਆਪਦਾ ਦੱਸ ਸਕਦੇ ਜੀ ਸਾਡਾ ਜਿਹੜਾ ਇੱਕ ਇਹ ਸਾਡਾ ਸਕਿਨ ਆ, ਇਹ ਸਾਡਾ ਇੱਕ ਹੋਲ ਆ, ਤੇ ਇਹ ਸਾਡਾ ਇੱਕ ਬਾਡੀ ਆ, ਇਹਦੇ ਤਹਿਤ ਹੀ ਗੱਲਬਾਤ ਹੋਊਗੀ ਤੇ ਇਸ ਤਹਿਤ ਹੀ ਅਸੀਂ ਸਾਡੇ ਗੋਲ ਆ ਉਹਨਾਂ ਨੂੰ ਅਚੀਵ ਕਰਾਂਗੇ। ਇਹ ਥੋੜਾ ਹੁੰਦਾ ਹੁੰਦਾ ਵੀ ਜੇ ਉਹ ਕਹਿਣ ਵੀ ਕੱਲ ਨੂੰ 40% ਇੱਕਣੇ ਸੱਲ ਲੈ ਤੇ ਉਹ ਸਵੇਰੇ ਰਵੀਸ਼ ਕੁਮਾਰ ਨੂੰ ਕਹਿ ਦੇ ਵੀ ਤੂੰ ਬੋਲ ਬਈ ਮੋਦੀ ਦੀ ਜੈ ਜਾਂ ਫਲਾਨੇ ਦੀ ਜੈ ਬੋਲ, ਇਹ ਥੋੜਾ ਹੁੰਦਾ ਹੁੰਦਾ। ਸੋ ਕਿਤੇ ਨਾ ਕਿਤੇ ਕਾਫੀ ਖਿਲਾਰਾ ਜੀ ਇਹਦੇ ਵਿਚ।
ਪਰ ਮਿੰਟੂ ਜੀ ਇੱਕ ਗੱਲ ਇਹ ਵੀ ਹੋ ਜਾਂਦੀ ਹੈ ਕਿ ਤੁਸੀਂ ਵਿਰੋਧ ਕਰਕੇ ਜਿਹੜਾ ਹੁਣ ਜਦੋਂ ਮੈਜੋਰਟੀ ਮੀਡੀਆ ਜਿਹੜਾ ਆ ਉਹ ਪ੍ਰੋ ਗਵਰਨਮੈਂਟ ਆ ਜਾਂ ਪ੍ਰੋ ਮੋਦੀ ਦੇ ਹੱਕ ਦੇ ਵਿਚ ਗੱਲ ਕਰ ਰਿਹਾ, ਤੇ ਉਹਦੇ ਵਿਚ ਇੱਕ ਇਹ ਵੀ ਬਿਜ਼ਨਸ ਟੈਕਟਿਕ ਹੁੰਦਾ ਕਿ ਉਹਦੇ ਵਿਰੋਧ ਦੇ ਵਿਚ ਖੜ ਜਾਓ ਕੰਪੈਟੀਟਰ ਬਣ ਕੇ, ਤੇ ਉਹਨਾਂ ਦੇ ਫਿਰ ਕਹਿ ਲੋ ਕਿ ਉਹ ਚੁਬੀ ਜਾਏਗਾ ਵੀ ਉਹ ਸਾਡੇ ਨੂੰ ਸਾਨੂੰ ਮੁਕਾਬਲਾ ਦੇ ਰਿਹਾ, ਤੇ ਜਿਹੜੇ ਓਪੋਜੀਸ਼ਨ ਵਾਲੇ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਬਿਜ਼ਨਸ ਉਹਨੂੰ ਸਪੋਰਟ ਕਰਨ ਲੱਗ ਜਾਂਦੇ ਨੇ, ਤੇ ਉਹਦੇ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਮੌਜੂਦਾ ਸਟਰਕਚਰ ਹੈ ਉਹ ਫਿਰ ਉਹ ਕਹਿੰਦੇ ਵੀ ਇਹਨੂੰ ਬਾਏਆਊਟ ਕਰੋ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਵੱਧ ਮੁੱਲ ਦੇ ਕੇ ਵੀ ਫਿਰ ਉਹਨੂੰ ਖਰੀਦਣਾ ਪੈਂਦਾ ਹੈ। ਤੇ ਮੈਨੂੰ ਲੱਗਦਾ ਕੁਛ ਨਾ ਕੁਛ ਇਹੋ ਜਿਹਾ ਵੀ ਹੋਇਆ ਹੈ ਕਿ ਜਾਣ ਬੁੱਝ ਕੇ ਵੀ ਥੋੜਾ ਤਿੱਖਾ ਬੋਲਿਆ ਗਿਆ ਜਾਂ ਤਿੱਖੇ ਤੇਵਰ ਜਿਹੜੇ ਬਣਾਏ ਗਏ, ਤੇ ਕਿਉਂਕਿ ਆਪਣਾ ਮੁੱਲ ਵਧਾਉਣ ਨੂੰ
ਉਹਦੇ ਰੁਪਈਏ ਬਣਾ ਲਏ,
ਉਹਦੇ ਰੁਪਈਏ ਬਣਾ ਲਏ,
ਮੁੱਲ ਵਧਾਉਣ ਨੂੰ ਰੁਪਈਏ ਬਣਾ ਲਏ।
ਹਾਂ ਮੈਨੂੰ ਲੱਗਦਾ
ਇਸੇ ਲਈ ਕਿਹਾ ਨਾ ਆਪਾਂ ਵੀ ਆਪਾਂ ਕਲੀਨ ਚਿੱਟ ਨਹੀਂ ਦੇ ਸਕਦੇ ਕਿ NDTV ਨੂੰ ਵੀ ਇਸ ਵਿਸ਼ੇ ਦੇ ਉੱਤੇ
ਜੀ।
ਉਹ ਜੇ ਮੰਨ ਲਓ ਵੀ ਤੁਸੀਂ ਵਾਕਈ ਸਮਾਜ ਸੇਵਾ ਕਰਨੀ ਚਾਹੁੰਦੇ ਹੋ, ਵਾਕਈ ਨਿਊਟਰਲ ਮੀਡੀਆ ਚਲਾਉਣਾ ਚਾਹੁੰਦੇ ਹੋ, ਤਾਂ ਇੱਕ ਚੀਜ਼ ਆ ਜਿਹੜੀ ਇੱਕ ਬੰਦਾ ਉਹਨੂੰ ਰੋਜੀ ਰੋਟੀ ਲਈ 50,000 ਰੁਪਈਆ ਮਹੀਨਾ, ਇੱਕ ਚਾਹੇ ਵੱਡੇ ਲੈਵਲ ਦਾ ਬੰਦਾ ਤਾਂ 1,00,000 ਰੁਪਈਆ ਮਹੀਨਾ ਲਾ ਲਓ, ਪਰਾਏ ਫੈਮਿਲੀ ਨੂੰ 1,00,000 ਰੁਪਈਆ ਮਹੀਨਾ ਵਾਧੂ ਆ ਜੇ ਉਹਨਾਂ ਨੂੰ ਬਣਦਾ ਹੋਵੇ, ਤਾਂ ਉਹਨਾਂ ਨੂੰ 600 ਕਰੋੜ ਦਾ ਚ ਹਿੱਸਾ ਪਾਉਣ ਦੀ ਕੀ ਲੋੜ ਪਈ ਸੀਗੀ ਜੇ ਉਹਨਾਂ ਨੇ ਸਮਾਜ ਸੇਵਾ ਹੀ ਕਰਨੀ ਸੀ। ਇੱਕ ਮੁਕਾਮ ਤਾਂ ਪੈਸੇ ਤਾਂ ਇਹੋ ਜਿਹੇ ਆ ਜਾਂਦਾ ਨਾ ਜਿੱਥੇ ਪੈਸਾ ਵਰਥਲੈਸ ਹੋ ਜਾਂਦਾ। ਹੁਣ ਤੁਸੀਂ ਦੇਖਿਆ ਵੀ ਫੇਸਬੁੱਕ ਦਾ ਨੇ ਕਹਿਤਾ ਵੀ 99% ਮੈਂ ਦਾਨ ਕਰੂੰਗਾ, ਉਹਨੇ ਕਹਿਤਾ ਜਿਹੜਾ ਮਾਈਕਰੋਸਾਫਟ ਵਾਲੇ ਨੇ ਪਹਿਲਾਂ ਹੀ ਦਾਨ ਕਰ ਰੱਖਿਆ ਆਪਦਾ 99%, ਤਾਂ ਉਹਨਾਂ ਲਈ 1% ਪੈਸੇ ਬਹੁਤ ਆ, 99% ਉਹ ਦਾਨ ਕਰ ਰਹੇ ਆ, ਕਿਉਂ ਕਰ ਰਹੇ ਆ? ਸਿਰਫ ਇਸ ਲਈ ਵੀ ਇੱਕ ਮੁਕਾਮ ਤੇ ਆ ਕੇ ਪੈਸਾ ਵਿਅਰਥ ਹੋ ਗਿਆ। ਸੋ ਇਹ ਜੇ ਹੁਣ ਜਿਹੜੇ ਢੰਗ ਨਾਲ NDTV ਦਾ ਕੱਦ ਕਾਠ ਬਣਿਆ ਜਾਂ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਬਣੀਆਂ, ਤਾਂ ਉਹਨਾਂ ਨੂੰ 600 ਕਰੋੜ ਦੀ ਤਾਂ ਲੋੜ ਹੀ ਨਹੀਂ ਸੀ।
ਜੀ ਜੀ ਬਿਲਕੁਲ। ਚਲੋ ਇਹ ਆਪਾਂ ਮੁੱਦੇ ਤੇ ਫੇਰ ਆਪਾਂ ਨਿਗਾਹ ਰੱਖਾਂਗੇ ਕਿੱਧਰ ਨੂੰ ਵਾਪਰ ਰਹੀ ਹੈ ਗੱਲ, ਪਰ ਜ਼ਿਆਦਾਤਰ ਇਹ ਕਰਿਆ ਜੀ ਮੋਦੀ ਵਾਲਿਆਂ ਨੇ ਕਬਜ਼ਾ ਕਰ ਲਿਆ, ਉਹ ਕਰ ਲਿਆ, ਉਹ ਕਰ ਲਿਆ, ਪਰ ਐਨੀਵੇ ਇਟ ਵਾਜ਼ ਅ ਬਿਜ਼ਨਸ ਡੀਲ, ਤੇ ਇਹ ਹੁੰਦਾ ਰਹਿੰਦਾ ਜਦੋਂ ਸ਼ੇਅਰ ਮਾਰਕੀਟ ਦੇ ਵਿਚ ਸ਼ੇਅਰ ਜਿਹੜੇ ਨੇ ਚੜਦੇ ਵੱਧਦੇ ਰਹਿੰਦੇ ਨੇ, ਪੈਸੇ ਦਾ ਮਾਮਲਾ ਹੈ, ਸੋ ਇਹ ਹੋਣਾ ਹੀ ਹੋਣਾ। ਤੇ ਉਧਰ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਕੈਨੇਡਾ ਪਹੁੰਚੇ ਹੋਏ ਨੇ, ਤੇ ਇਨ੍ਹਾਂ ਨੇ ਫੋਟੋਆਂ ਭੇਜੀਆਂ ਸਾਨੂੰ ਬਹੁਤ, ਤੇ ਆਪਾਂ ਸ਼ੇਅਰ ਕਰਾਂਗੇ। ਤੇ ਤੁਹਾਨੂੰ ਦੱਸ ਦਈਏ ਮਿੰਟੂ ਜੀ ਕਿ ਇਨ੍ਹਾਂ ਦਾ ਜਿਹੜਾ ਟੋਨੀ ਪਿਜ਼ੇਰੀਆ ਹੈ ਨਾ, ਪੀਜ਼ੇ ਦੀ ਸ਼ੋਪ ਹੈ ਗੋਲਡ ਕੋਸਟ ਦੇ ਵਿਚ, ਉਹਨੂੰ ਅਵਾਰਡ ਮਿਲ ਗਿਆ ਜੀ ਨੰਬਰ 1 ਗੋਲਡ ਕੋਸਟ ਇਲਾਕੇ ਚੋਂ। ਇਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ
ਜੀ। ਵਧਾਈਆਂ ਵਧਾਈਆਂ ਫਿਰ ਤਾਂ।
ਹਾਂਜੀ
ਆਪਾਂ ਤਾਂ ਅਵਾਰਡ ਇਨ੍ਹਾਂ ਨੂੰ ਪਿਛਲੇ ਸਾਲ ਹੀ ਦੇ ਆਏ ਸੀ ਜਦੋਂ ਖਾਧਾ ਸੀਗਾ, ਆਪਾਂ ਨੂੰ ਤਾਂ ਬਹੁਤ ਸਵਾਲ ਲੱਗਿਆ ਸੀ।
ਹਾਂਜੀ ਇਨ੍ਹਾਂ ਨੇ ਨਾ ਉਹ ਕੈਂਪੇਨ ਚੱਲੀ ਸੀ ਜੀ ਸੋਸ਼ਲ ਮੀਡੀਆ ਤੇ ਵੈਬਸਾਈਟ ਦੇ ਉੱਤੇ, ਉਨ੍ਹਾਂ ਨੇ ਸਰਵੇ ਕਰਾਇਆ ਸੀ ਲੋਕਾਂ ਤੋਂ, ਤੇ 15-20 ਪੀਜ਼ੇ ਸ਼ੋਪ ਸੀਗੀਆਂ ਇਸ ਇਲਾਕੇ ਦੀਆਂ, ਤੇ ਉਨ੍ਹਾਂ ਵਿਚੋਂ ਨੰਬਰ 1 ਆਇਆ। ਤੇ ਮੈਨੂੰ ਲੱਗਦਾ ਕੈਨੇਡਾ ਦੀ ਫੇਰੀ ਮੈਂ ਗਏ ਹੋਏ ਨੇ, ਗਏ ਵੀ ਕੱਲੇ ਲੱਗਦੇ ਨੇ। ਤੇ ਚਲੋ ਐਨੀਵੇ ਇਹ ਫੋਟੋਆਂ ਆਪਾਂ ਸ਼ੇਅਰ ਕਰਦੇ ਹਾਂ ਸਾਰੇ ਸਰੋਤਿਆਂ ਦੇ ਨਾਲ, ਪਰ ਪਹਿਲਾਂ ਨਾ ਹੁਣ ਇੱਕ ਗੀਤ ਅਰਾਧਨਾ ਫਿਲਮ ਦੇ ਵਿਚ ਸੁਣਨਾ ਚਾਹਿਆ ਸੀ ਜੀ ਸਾਡੇ ਚੰਨਾ ਸਾਹਿਬ ਹੋਣਾ ਨੇ ਤੇ ਉਨ੍ਹਾਂ ਦੀ ਸਾਰੀ ਟੀਮ ਕੋਬਰਮ ਵਾਲਿਆਂ ਨੇ। ਲੋ ਨਾਲੇ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਹੋਰ ਬਹੁਤ ਮਸਲੇ ਨੇ, ਇੱਕ ਬਾਬਾ ਹੋਰ ਫੜਿਆ ਗਿਆ ਉਹਦੇ ਬਾਰੇ ਵੀ ਗੱਲ ਕਰਨੀ ਆ, ਕੁਝ ਹਾਸੇ ਮਜ਼ਾਕ ਦੀਆਂ ਗੱਲਾਂ ਤੇ ਕੁਝ ਸੀਰੀਅਸ ਸਾਂਝ ਪਾਵਾਂਗੇ ਜੀ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰੂਪ ਤੇਰਾ ਮਸਤਾਨਾ, ਪਿਆਰ ਮੇਰਾ ਦੀਵਾਨਾ, रूप तेरा मस्ताना प्यार मेरा दीवाना भूल कोई हमसे ना हो जाए रूप तेरा मस्ताना प्यार मेरा दीवाना भूल कोई हमसे ना हो जाए नशीली मस्त समा है आज नशे में सारा जहां है रात नशीली मस्त समा है आज नशे में सारा जहां है आए शराबी मौसम बहकाए रूप तेरा मस्ताना प्यार मेरा दीवाना भूल कोई हमसे ना हो जाए आंखें मिलती हैं जैसे बेचैन होके तूफान में जैसे आंखों से आंखें मिलती हैं जैसे बेचैन होके तूफान में जैसे मौज कोई साहिल से टकराए तेरा मस्ताना प्यार मेरा दीवाना भूल कोई हमसे ना हो जाए रहा है हमको जमाना दूर ही रहना पास न आना रोक रहा है हमको जमाना दूर ही रहना पास न आना कैसे मगर कोई दिल को समझाए रूप तेरा
ਡੈਡੀਨੋ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਡੀਨੋ ਫੋਨ 0425 888 856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Na ki gal paaji, inna weight lose kar liya, na paabi khaan nu ni dindi tuhanu.
Eh sab kamaal hai, health drops da.
Par tuhanu pata hai, bhukhe saath ho rehni hunda, na exercise da kinna ko time hunda, tuhanu pata hi hai.
Oh ji, ehi ta kamaal hai, health हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो पार कटना शुरू
ना फिर नंबर दियो
लो जी तुसी भी कॉल करो सुनील वर्मा नु 0411-229-631 या विजिट करो www.healthdrops.com.au
रोटी हजम नहीं होंगी वरतो गोल्डन ग्रेन फ्लोर मिलता गरेवाल चक्की आटा ताजा घट कैमिकल दी वरतों वाली कणक जेडी की सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाले स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
टैक्स रिटर्न भरन ते अपने बिजनेस दे अकाउंट तैयार करन दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 ਰੋਬਿਨਸਨ ਸਟਰੀਟ ਡੈਂਡੀਨੋ ਮੈਲਬੋਰਨ ਫੋਨ ਨੰਬਰ 0387-590629
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਬਿਲਕੁਲ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਅੱਜ ਦਿਨ ਐਤਵਾਰ ਵਾਲੇ ਦਿਨ ਘੜੀ 10:13 ਦਿਖਾਉਣ ਲੱਗ ਪਈ ਹੈ ਆਪ ਸਭ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਪੋਡਕਾਸਟ ਤੇ ਵੀ ਤੁਸੀਂ ਸੁਣ ਸਕਦੇ ਹੋ ਠੀਕ ਪ੍ਰੋਗਰਾਮ ਦੇ 15 ਮਿੰਟ ਬਾਅਦ ਅਪਲੋਡ ਕਰ ਦਿੱਤਾ ਜਾਂਦਾ ਬਹੁਤ ਸਾਰੇ ਸੱਜਣ ਸੁਣਦੇ ਨੇ ਇਕ ਦੂਜੇ ਨਾਲ ਸ਼ੇਅਰ ਕਰਦੇ ਨੇ ਤੇ ਉਸ ਦੇ ਵਿਚੋਂ ਫਿਰ ਆਨੰਦ ਮਾਣਦੇ ਨੇ ਤੇ ਫੀਡਬੈਕ ਦੇ ਲਈ ਤੁਸੀਂ ਰਿਕੁਐਸਟ @harmanradio.com ਵਰਤ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ ਆਪਣੇ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ ਤੇ ਜਗਤਾਰ ਗਿੱਲ ਭਾਜੀ ਕੁਲਦੀਪ ਸਿੰਘ ਵੱਲ ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ ਕੈਨੇਡਾ ਦੀਆਂ ਫੋਟੋਆਂ ਸ਼ੇਅਰ ਕਰਤੀਆਂ ਜੀ ਹਰਮੀਤ ਸਿੰਘ ਚੰਨਾ ਉਹਨਾਂ ਦਾ ਧੰਨਵਾਦ ਦੇਵਨਿੱਜਰ ਭਾਜੀ ਸਾਰਿਆਂ ਦੇ ਆਪਾਂ ਸੁਨੇਹੇ ਲੈਂਦੇ ਹਾਂ ਪਰ ਪਹਿਲਾਂ ਮਿੰਟੂ ਬਰਾੜ ਜੀ ਮਲਡੂਰੇ ਦੇ ਵਿਚ ਕੁਝ ਗਤੀਵਿਧੀਆਂ ਹੋ ਰਹੀਆਂ ਉਹਦੇ ਬਾਰੇ ਜਾਣਕਾਰੀ ਵੀ ਦੇਣੀ ਬਹੁਤ ਜ਼ਰੂਰੀ ਹੈ ਆਪਾਂ ਨੂੰ
ਬਿਲਕੁਲ ਸਿੱਧੂ ਸਾਹਿਬ ਦੇਖੋ ਜਿਵੇਂ ਜਿਵੇਂ ਆਸਟ੍ਰੇਲੀਆ ਦੇ ਵਿਚ ਪੰਜਾਬੀਆਂ ਦਾ ਪਸਾਰ ਹੋ ਰਿਹਾ ਪਹਿਲਾਂ ਮੇਨ ਸ਼ਹਿਰਾਂ ਦੇ ਵਿਚ ਪਸਾਰ ਹੋਇਆ ਸਿਡਨੀ ਬਸਾਈ ਮੈਲਬਰਨ ਬਸਾਇਆ ਬ੍ਰਿਸਬਨ ਐਡਲੇਡ ਬਸਿਆ ਪਰਥ ਦੇ ਵਿਚ ਬਸੋਂ ਹੋਈ ਫਿਰ ਨਾਲ ਨਾਲ ਜਿਹੜਾ ਜਿਵੇਂ ਹੁਣ ਕੋਪਸ ਹਾਰਬਰ ਤਾਂ ਬਹੁਤ ਪੁਰਾਣਾ ਬਲਗੁਲੀਆ ਬਸਿਆ ਫਿਰ ਉਦੋਂ ਬਾਅਦ ਪੇਂਡੂ ਏਰੀਏ ਬਸਦੇ ਗਏ ਜਿਹ ਚੋਂ ਰਿਵਰਲੈਂਡ ਤੇ ਗ੍ਰਿਫਤ ਸ਼ੈਪਰਟਨ ਇਹ ਕੁਝ ਕੁ ਨਾਂ ਜ਼ਿਕਰ ਚ ਆ ਪਰ ਪਿਛਲੇ ਤਕਰੀਬਨ 5-7 ਸਾਲਾਂ ਦੇ ਵਿਚ ਪੰਜਾਬੀਆਂ ਦੀ ਇਕ ਹੋਰ ਬਸੋਂ ਵਾਲਾ ਏਰੀਆ ਮਲਦੂਰਾ ਵੀ ਸਾਹਮਣੇ ਆਇਆ ਤੇ ਉਹ ਜਦੋਂ ਦੇ ਗਰੇਵਾਲ ਭਰਾਵਾਂ ਨੇ ਉੱਥੇ ਫਲੋਰ ਮਿਲ ਲਾਈ ਤੇ ਮਲਦੂਰਾ ਤਕਰੀਬਨ ਚਰਚਾ ਚ ਆਇਆ ਪੰਜਾਬੀਆਂ ਦੇ ਵਿਚ, ਭਾਵੇਂ ਮਲਦੂਰਾ ਵਿਕਟੋਰੀਆ ਦਾ ਇਕ ਛੋਟਾ ਜਿਹਾ ਸ਼ਹਿਰ ਆ ਜੀ, ਤੇ ਉਸ ਸ਼ਹਿਰ ਦੇ ਵਿਚ ਤਕਰੀਬਨ ਪਹਿਲਾਂ ਵੀ ਬਹੁਤ ਵਧੀਆ ਜਿਹੜੀਆਂ ਮਲਦੂਰੇ ਦੀਆਂ ਕੰਪਨੀਆਂ ਕਾਫੀ ਮਸ਼ਹੂਰ ਆ, ਜਿਨ੍ਹਾਂ ਦੇ ਵਿਚ ਖਾਸ ਕਰਕੇ ਜੇ ਜ਼ਿਕਰ ਕੀਤਾ ਜਾਵੇ ਤਾਂ ਮਲਦੂਰਾ ਜੂਸ ਜਿਹੜਾ ਬਣਦਾ ਉਹ ਕਾਫੀ ਪਾਪੂਲਰ ਆ। ਪਰ ਹੁਣ ਪੰਜਾਬੀਆਂ ਦੀ ਆਮਦ ਵਧੀ ਆ ਜੀ, ਤੇ ਆਮਦ ਵਧਣ ਨਾਲ ਪੰਜਾਬੀਆਂ ਦੀ ਬਸੋਂ ਮਲਦੂਰੇ ਚ ਦਿਨ ਬ ਦਿਨ ਵੱਧਦੀ ਜਾ ਰਹੀ ਆ, ਤੇ ਉੱਥੇ ਫਿਰ ਤੁਹਾਨੂੰ ਪਤਾ ਵੀ ਨਿੱਕੀਆਂ ਨਿੱਕੀਆਂ ਗਤੀਵਿਧੀਆਂ ਵੀ ਸ਼ੁਰੂ ਹੋ ਚੁੱਕੀਆਂ। ਪਿਛਲੇ ਦਿਨੀ ਗੁਰੂ ਘਰ ਦੀ ਜਿਹੜੀ ਇੱਕ ਬਿਲਡਿੰਗ ਪਹਿਲਾਂ ਖਰੀਦੀ ਗਈ ਤੇ ਹੁਣ ਉੱਥੇ ਬਹੁਤ ਵੱਡਾ ਪ੍ਰੋਜੈਕਟ ਆਉਣ ਵਾਲੇ ਦਿਨਾਂ ਚ ਲਾਇਆ ਜਾ ਰਿਹਾ। ਤੇ ਜੇ ਕਹੀਏ ਕੱਲੇ ਪੰਜਾਬੀਆਂ ਲਈ ਨੀ ਮਲਦੂਰਾ ਡਿਵੈਲਪ ਹੋ ਰਿਹਾ, ਮਲਦੂਰੇ ਦੇ ਵਿਚ ਬਾਕੀ ਕਮਿਊਨਿਟੀਆਂ ਲਈ ਵੀ ਮਲਦੂਰੇ ਦੇ ਨੂੰ ਡਿਵੈਲਪ ਹੋਣ ਦੀ ਜਿਹੜੀ ਨਿਸ਼ਾਨੀ ਦਿਖਾਈ ਦੇ ਰਹੀ ਹੈ ਵੀ ਉੱਥੇ ਹੁਣ ਤੁਸੀਂ ਦੇਖੋਗੇ, ਪਹਿਲਾਂ ਜਿੱਥੇ ਉੱਕਾ ਦੁੱਕਾ ਫਲਾਈਟਾਂ ਆਉਂਦੀਆਂ ਸੀ ਹੁਣ ਕਾਫੀ ਫਲਾਈਟਸ ਵੀ ਉੱਥੇ ਚੱਲਣ ਲੱਗ ਗਈਆਂ, ਤੇ ਜਿਹੜੇ ਜਹਾਜ਼ਾਂ ਦਾ ਸਾਈਜ਼ ਵੀ ਮੈਂ ਵਾਧਾ ਦੇਖਿਆ, ਪਹਿਲਾਂ ਬਹੁਤ ਛੋਟਾ ਜਿਹਾ ਜਹਾਜ਼ ਥੋੜਦਾ ਹੁੰਦਾ ਸੀ। ਸੋ ਹੁਣ ਇਹ ਸਾਰੀਆਂ ਗੱਲਾਂ ਦੇ ਵਿਚ ਜਦੋਂ ਤਰੱਕੀ ਹੋ ਰਹੀ ਹੋਵੇ ਤੇ ਅਸੀਂ ਉਸ ਤਰੱਕੀ ਦੇ ਵਿਚ ਆਪਣਾ ਹਿੱਸਾ ਨਾ ਪਾਈਏ ਤੇ ਹਿੱਸਾ ਪਾ ਕੇ ਫਿਰ ਅਸੀਂ ਜਸ਼ਨ ਨਾ ਮਨਾਈਏ, ਇਹ ਵੀ ਨਹੀਂ ਹੋ ਸਕਦਾ। ਸੋ ਰਾਤੀ ਮੈਨੂੰ ਪਤਾ ਲੱਗਿਆ ਜੀ ਵੀ ਮਲਦੂਰੇ ਦੇ ਵਿਚ ਵੀ ਇਕ ਆਉਣ ਵਾਲੇ ਦਿਨਾਂ ਦੇ ਵਿਚ ਇਕ ਤੀਆਂ ਦਾ ਮੇਲਾ ਲੱਗ ਰਿਹਾ, ਭਾਵੇਂ ਅੱਸੂ ਮਹੀਨਾ ਚੜ ਗਿਆ ਪਰ ਫਿਰ ਵੀ ਜਿਹੜਾ ਦੇਰੀ ਨਾਲ ਹੀ ਸਹੀ ਤੇ ਇਕ ਮੇਲਾ ਉੱਥੇ ਕਰਾਇਆ ਜਾ ਰਿਹਾ ਇਸ ਵਾਰ ਫਿਰ, ਤੇ ਉਹਦੇ ਬਾਰੇ ਚ ਆਪਾਂ ਜਾਣਕਾਰੀ ਲਈ ਆਪਣੇ ਨਾਲ ਰਮਨ ਜੀਤ ਜੁੜੇ ਆ, ਨਾਲ ਆਪਾਂ ਉਨ੍ਹਾਂ ਤੋਂ ਹੀ ਜਾਣਕਾਰੀ ਲੈਂਦੇ ਆ ਵੀ ਇਹ ਕਿੱਦਾਂ ਦਾ ਪ੍ਰੋਗਰਾਮ ਉਲੀਕ ਰਹੇ ਆ ਤੇ ਕੀ ਹੋ ਰਿਹਾ। ਸੋ ਰਮਨ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਨੂੰ ਮੌਕਾ ਦੇਣ ਲਈ। ਪਹਿਲਾਂ ਤਾਂ ਤੁਸੀਂ ਬਹੁਤ ਵਧੀਆ, ਤੁਹਾਡਾ ਉਪਰਾਲਾ ਹੈ ਜਿਹੜਾ ਤੁਸੀਂ ਮਤਲਬ ਇਹ ਸਾਂਝ ਪਾਉਂਦੇ ਹੋ, ਸਾਰਿਆਂ ਨੂੰ ਪਤਾ ਲੱਗ ਪਿਆ ਕਿੱਥੇ ਕਿੱਥੇ ਕੀ ਹੋ ਰਿਹਾ, ਤੇ ਬੜੇ ਵਧੀਆ ਟੌਪਿਕਸ ਹੁੰਦੇ ਆ ਤੁਹਾਡੇ, ਬਹੁਤ ਵਧੀਆ ਲੱਗਦਾ ਜਿਵੇਂ ਦਾ ਤੁਸੀਂ ਗੱਲਬਾਤ ਕਰਦੇ ਹੋ, ਤੇ ਬੜੇ ਜਿਹੜੇ ਆਪਣੇ ਕੁਛ ਗਰਮ ਮੁੱਦੇ ਹੁੰਦੇ ਆ, ਕੁਛ ਠੰਡੇ ਮੁੱਦੇ ਹੁੰਦੇ ਆ, ਉਹਨਾਂ ਨੂੰ ਚੱਕਦੇ ਹੋ ਜਾਂ ਦਬਾਉਂਦੇ ਹੋ, ਬੜਾ ਵਧੀਆ ਲੱਗਦਾ ਜੀ ਤੁਹਾਡੀ ਗੱਲਬਾਤ ਸੁਣ ਕੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਮਲਦੂਰੇ ਤੋਂ, ਮੇਰਾ ਨਾਮ ਰਮਨਜੀਤ ਕੌਰ ਗਿੱਲ, ਤੇ ਤੁਸੀਂ ਜਿੱਦਾਂ ਕਮਲਜੀਤ ਗਰੇਵਾਲ ਬਾਈ ਜੀ ਨੇ ਉਹਨਾਂ ਨੂੰ ਉਹਨਾਂ ਦੀ ਗੱਲ ਕੀਤੀ ਹੈ, ਤੇ ਉਹ ਮਤਲਬ ਬਹੁਤ ਵਧੀਆ ਉਹਨਾਂ ਦਾ ਇੱਥੇ ਹੈਗਾ ਨਾਮ ਹੈ ਜੀ, ਤੇ ਸਾਡੇ ਉਹਨਾਂ ਨਾਲ ਪਰਿਵਾਰਕ ਸਾਂਝ ਵੀ ਹੈਗੀ ਆ, ਤੇ ਉਹਨਾਂ ਦੇ ਰੈਫਰੈਂਸ ਨਾਲ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਐਤਵਾਰ ਨੂੰ 1 ਅਕਤੂਬਰ ਨੂੰ ਤੀਆਂ ਦਾ ਰੱਖਿਆ ਜੀ ਮੇਲਾ, ਤੇ ਨਾਮ ਰੱਖਿਆ ਜੀ ਸਨਰੇਸ਼ੀਆ ਤੀਆਂ ਮੇਲਾ, ਤੇ ਟਾਈਮ ਤਾਂ ਐਕਚੁਲੀ 2 ਮਹੀਨੇ ਉੱਪਰ ਹੋ ਗਏ, ਸਾਡਾ ਇਰਾਦਾ ਤਾਂ ਸੀਗਾ ਕਿ ਪਹਿਲਾਂ ਕਰਨ ਦਾ, ਪਰ ਕੁਛ ਜਿਵੇਂ ਤੁਸੀਂ ਜਾਣਦੇ ਹੋ ਕਿ ਮਲਦੂਰੇ ਬਹੁਤ ਅਸੀਂ ਜਿਹੜੇ ਹੁਣ ਜਿਹੜੇ ਅਸੀਂ ਆਏ ਆ ਉਹ 2009-10 ਵਾਲੀ ਜਿਹੜੇ ਆਪਣੇ ਪੰਜਾਬੀ ਆ ਉਹ ਆ ਕੇ ਇੱਥੇ ਬਸੇ ਨੇ, ਤੇ ਉਹਨਾਂ ਦਾ ਜੀ ਇਹਦੇ ਕਰਕੇ ਥੋੜਾ ਜਿਹਾ ਸਟਰਗਲਰ ਨੇ ਕਹਿ ਸਕਦੇ ਆ, ਥੋੜਾ ਕੰਮਾਂ ਚ ਰੁਝੇਵੇਂ ਨੇ, ਫਿਰ ਬੱਚੇ ਵੀ ਛੋਟੇ ਨੇ, ਫਿਰ ਤੁਹਾਨੂੰ ਜਿਵੇਂ ਮਤਲਬ ਜਿੱਦਾਂ ਜਿੱਦਾਂ ਮਿਹਨਤ ਕਰਦੇ ਆ ਹੌਲੀ 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 ਪੌੜੀਆਂ ਚੜ ਰਹੇ ਆ, ਕਿ ਥੋੜਾ ਜਿਹਾ ਟਾਈਮ ਵੀ ਉਦਾਂ ਦਾ ਪਹਿਲਾਂ ਇਰਾਦਾ ਨਹੀਂ ਸੀ ਕਿ ਕੁਛ ਕੀਤਾ ਜਾਵੇ ਜਾਂ ਕੁਛ ਮਤਲਬ ਇੰਨਾ ਅਸੀਂ ਕਰ ਸਕਦੇ ਆ, ਪਰ ਚਲੋ ਸਾਂਝ ਜੀ ਪਈ ਤੇ ਲੱਗਿਆ ਵੀ ਚਲੋ ਚਾਹੇ ਛੋਟਾ ਜਿਹਾ ਹੀ ਕਰ ਲਈਏ, ਤੇ ਇੱਕ ਨਾਮ ਦਿੱਤਾ ਜੀ ਸੰਦੇਸ਼ੀਆਂ ਤੀਆਂ ਮੇਲਾ, ਤੇ ਉਹਦੇ ਜਿੱਦਾਂ ਉਹਦੇ ਕਰਕੇ ਹੀ ਸਾਨੂੰ ਲੱਗਿਆ ਕਿ ਹਰ ਸਾਲ ਅਸੀਂ ਕਰਵਾ ਸਕਦੇ ਹਾਂ, ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਹੁਣ ਤੋਂ ਸ਼ੁਰੂ ਕਰਕੇ ਤੇ ਹਰੇਕ ਸਾਲ ਇਹ ਅਗਲੇ ਸਾਲ ਸਾਡੀ ਉਮੀਦ ਹੈ ਕਿ ਅਸੀਂ ਆਨ ਟਾਈਮ ਕਰਾਵਾਂਗੇ, ਜਿਹੜਾ ਕਿ ਚਲੋ ਜੁਲਾਈ ਅਗਸਤ ਦੇ ਵਿੱਚ ਸਾਰੇ ਤਕਰੀਬਨ ਨਿਬੇੜ ਚੁੱਕੇ ਨੇ। ਤੇ ਇਹ ਅਸੀਂ ਜੀ ਰੱਖਿਆ ਜੀ ਐਤਵਾਰ 1 ਅਕਤੂਬਰ
ਜੀ ਜੀ 1 ਅਕਤੂਬਰ ਸੋ ਮੈਂ ਇਹ ਡੇਟ ਹੀ ਪੁੱਛ ਰਿਹਾ ਸੀ ਜੀ ਜੀ
ਹਾਂਜੀ ਇਹ ਐਤਵਾਰ ਨੂੰ ਹੈ ਜੀ 1 ਅਕਤੂਬਰ ਤੇ 3 ਵਜੇ ਇਹ 3 ਵਜੇ ਆਨਵਰਡ ਹੈ ਜੀ ਸੈਕਰੇਟ ਹਾਰਟ ਹਾਲ ਯੂ ਮਲਦੂਰਾ, ਤੇ ਜ਼ਿਆਦਾਤਰ ਮਲਦੂਰੇ ਵਾਲੇ ਜਾਣਦੇ ਹੀ ਨੇ, ਤੇ ਸਾਡੇ ਨਾਲ ਵੈਸੇ ਰਿਵਰਲੈਂਡ ਵਾਲਿਆਂ ਨੂੰ ਵੀ ਅਸੀਂ ਜਿੱਦਾਂ ਉੱਥੇ ਵੀ ਇੱਕ ਪੋਸਟਰ ਲਾਇਆ ਆ, ਤੇ ਇੱਥੇ ਵੀ ਜਿਹੜੇ ਸਾਡੇ ਨਾਲ ਛੋਟੇ ਛੋਟੇ ਜਿੱਦਾਂ ਕਸਬੇ ਕਹਿ ਸਕਦੇ ਹਾਂ ਟਾਊਨ ਨੇ ਛੋਟੇ, ਜਿੱਦਾਂ ਰੈੱਡ ਕਲਿਫ ਹੈ, ਮਰਬਿਨ ਹੈ, ਆਪਣੇ ਵੈਂਟਵਰਥ ਹੈ, ਤੇ ਰਿੰਪਲ ਹੈ, ਜਾਣੀ ਅਸੀਂ ਸਾਰੇ ਕੋਲ ਕੋਲ ਆ 40 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਗੇ ਆ, ਤੇ ਉਥੋਂ ਦੇ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਜਾਂ ਦੂਜੀ ਆਪਣੇ ਇੰਡੀਆ ਤੋਂ ਕਮਿਊਨਿਟੀ ਦੇ ਜਿਹੜੇ ਹੈਗੇ ਨੇ, ਤੇ ਉਹ ਸਾਰੇ ਜੁੜਦੇ ਨੇ ਨਾਲ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕੱਲਾ ਇਹ ਨਹੀਂ ਹੈ ਕਿ ਉੱਥੇ ਗਿੱਧਾ ਭੰਗੜਾ ਜਾਂ ਪੰਜਾਬੀ ਹੀ ਗੀਤ ਜਾਂ ਸੰਗੀਤ ਜਾਂ ਕੁਛ ਵੀ ਇੱਦਾਂ ਦਾ ਹੋਏਗਾ। ਇਹ ਮਲਟੀਕਲਚਰਲ ਅਸੀਂ ਜਿਹੜਾ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਹੋਰ ਵੀ ਕਮਿਊਨਿਟੀਜ਼ ਨੇ ਉਹਨਾਂ ਦੇ ਵੀ ਅਸੀਂ ਉਹਨਾਂ ਦੀਆਂ ਵੀ ਜਿਹੜੀਆਂ ਆਈਟਮ ਸੌਂਗਸ ਨੇ ਜਾਂ ਉਹ ਕੁਛ ਕਰਨਾ ਚਾਹੁੰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਸਕਿੱਟ ਹੈ, ਈਵਨ ਕਿ ਉਦਾਹਰਣ ਲਈ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸੇ ਨੇ ਭਾਰਤ ਨਾਟਿਅਮ ਦਾ ਕਿਹਾ ਸੀ ਤੇ ਅਸੀਂ ਉਹਨਾਂ ਨੂੰ ਵੀ ਵਿੱਚ ਸ਼ਾਮਿਲ ਕੀਤਾ ਤਾਂ ਕਿ ਕਿਸੇ ਨੂੰ ਆਏ ਨਾ ਲੱਗੇ ਕਿ ਸਿਰਫ ਪੰਜਾਬੀਆਂ ਲਈ ਪ੍ਰੋਗਰਾਮ ਆ।
ਬਹੁਤ ਗੁੱਡ ਆ ਜੀ। ਤੇ ਇਹ ਤਕਰੀਬਨ ਸ਼ਾਮ ਨੂੰ 3 ਵਜੇ ਸ਼ੁਰੂ ਹੋ ਕੇ ਕਿੰਨੇ ਵਜੇ ਤੱਕ ਚੱਲਣਾ ਜੀ?
ਇਹ 3 to 6 ਵਜੇ ਦਾ ਪ੍ਰੋਗਰਾਮ ਰੱਖਿਆ ਜੀ। ਜਿਵੇਂ ਤੁਸੀਂ ਜਾਣਦੇ ਹੋ ਕਈ ਵਾਰ ਸ਼ੁਰੂ ਹੁੰਦੇ 3:30 ਜਾਂ ਜਾਣੀ 7 ਵਜੇ ਸਾਡੀ ਸਮਾਪਤੀ ਹੈ ਇਹ ਪ੍ਰੋਗਰਾਮ ਦੀ। ਤੇ ਜਿਦਾਂ ਬਾਈ ਚਾਂਸ ਕੋਈ ਵਜ੍ਹਾ ਕਰਕੇ ਜਾਂ ਕਿਸੇ ਕਾਰਨ, ਹਾਂਜੀ
ਅਸੀਂ ਇੱਕ ਖਾਸ ਰਮਨ ਦੇਖਦੇ ਹੁੰਦੇ ਆ ਵੀ ਜਿੱਥੇ ਵੀ ਕੁੜੀਆਂ ਬੰਨੀਆਂ ਇਹੋ ਜਿਹੇ ਮੇਲੇ ਕਰਾਏ ਜਾਂਦੇ ਆ ਤੇ ਉੱਥੇ ਤਕਰੀਬਨ ਜਿਹੜੀ ਐਂਟਰੀ ਆ ਉਹ ਬੱਚਿਆਂ ਦੀ ਤੇ ਕੁੜੀਆਂ ਲੇਡੀਜ਼ ਦੀ ਹੁੰਦੀ ਆ ਜਾਂ ਕਹਿ ਸਕੀਏ, ਤੇ ਕੋਈ ਇਹੋ ਜਿਹਾ ਵੀ ਹੈ ਤੁਹਾਡਾ ਜਾਂ ਤੁਸੀਂ ਇਹਦੇ ਵਿੱਚ ਇਹਨੂੰ ਸਾਰਿਆਂ ਦਾ ਸਾਂਝਾ ਹੀ ਰੱਖਿਆ ਇਹ ਫੰਕਸ਼ਨ?
ਮੈਂ ਵੀ ਇਹੀ ਕੁਐਸਚਨ ਪੁੱਛਣ ਲੱਗਾ ਸੀ ਵੀ ਇਹ ਲੇਡੀਜ਼ ਓਨਲੀ ਆ ਜਾਂ ਬੰਦਿਆਂ ਦਾ ਕੀ ਕੀਤਾ ਜਾਊਗਾ ਜੇ ਉਹਨਾਂ ਨਾਲ ਇਹ ਬਿਤਕਰਾ ਕਿਉਂ?
ਇਹ ਬੰਦਿਆਂ ਦਾ ਜੀ, ਸਾਨੂੰ ਕੋਈ ਓਬਜੈਕਸ਼ਨ ਨੀ, ਬੰਦੇ ਆ ਸਕਦੇ ਆ ਮਹਿਜ ਕੇ ਗਿੱਧਾ ਪਾ ਲੈਣ, ਸਾਨੂੰ ਕੋਈ। ਵੈਸੇ ਲੇਡੀਜ਼ ਵਾਸਤੇ ਹੀ ਪ੍ਰੋਗਰਾਮ ਹੈ ਜੀ ਫਿਲਹਾਲ ਤਾਂ, ਪਰ ਗਾਹਾਂ ਅਸੀਂ ਫਿਊਚਰ ਚ ਜਿਵੇਂ ਸੋਚਿਆ ਹੋਇਆ ਕਿ ਚਲੋ ਕੋਈ ਸਾਡੇ ਨਾਲ ਕੁਛ ਜਾਣੇ ਜੁੜ ਕੇ ਜੇ ਅਸੀਂ ਗਾਹਾਂ ਕੁਛ ਏਦਾਂ ਦਾ ਜਿੱਦਾਂ ਦੀਵਾਲੀ ਦਾ ਜਾਂ ਵਿਸਾਖੀ ਦਾ ਕਰ ਸਕੀਏ, ਚਲੋ ਉਹਦੇ ਚ ਹੁੰਦਾ ਕਿ ਪਰਿਵਾਰ ਆ ਸਕਦੇ ਆ। ਪਰ ਇੱਥੇ ਜਿੱਦਾਂ ਹੈਗਾ ਕਿ 10 ਸਾਲ ਤੋਂ ਥੱਲੇ ਜਿਹੜੇ ਮਤਲਬ ਬੱਚੇ ਨੇ ਜਾਂ ਮੁੰਡੇ ਨੇ ਤੁਸੀਂ ਨਾਲ ਬੱਚਾ ਜਿਹੜਾ ਮਤਲਬ ਪੇਰੈਂਟਸ ਤੇ ਹੈਗਾ ਨਿਰਭਰ ਹੈ ਉਹਨੂੰ ਲਿਆ ਸਕਦੇ ਹੋ। ਤੇ ਬੱਚਿਆਂ ਦੀ ਜਿਹੜੀ 10 ਸਾਲ ਤੱਕ ਬੱਚੇ ਦੀ ਐਂਟਰੀ ਫ੍ਰੀ ਹੈ ਜੀ। ਤੇ ਜਿਹੜੀ ਅਡਲਟ ਦੀ ਟਿਕਟ ਹੈਗੀ ਆ ਉਹ $10 ਹੈ ਜੀ ਪਰ ਹੈਡ
ਜੀ।
ਤੇ ਤੁਸੀਂ ਜਿੱਦਾਂ ਹੈ ਨੀ ਹੈ ਕਈ ਮਾਂ ਬਾਪ ਜਿੱਦਾਂ ਉਥੋਂ ਮਾਵਾਂ ਆਈਆਂ ਹੋਈਆਂ ਨੇ ਸਾਡੀਆਂ ਇੰਡੀਆ ਤੋਂ ਆਈਆਂ ਨੇ ਵਿਜ਼ਟਰ ਵੀਜ਼ੇ ਤੇ, ਨਾਰਮਲੀ ਅਸੀਂ ਉਹਨਾਂ ਨੂੰ ਫ੍ਰੀ ਰੱਖਦੇ ਆ ਕਿ ਉਹਨਾਂ ਤੋਂ ਕੁਛ ਚਾਰਜ ਨਾ ਕੀਤਾ ਜਾਵੇ।
ਹਾਂਜੀ ਬਹੁਤ ਵਧੀਆ ਰਮਨਜੀਤ ਜੀ, ਤੁਸੀਂ ਕਿਹਾ ਕਿ ਬੰਦੇ ਗਿੱਧਾ ਪਾਉਣ, ਉਹ ਜਦੋਂ ਲੇਡੀਜ਼ ਨੇ ਜਦੋਂ ਘਰੇ ਹੋਣਾ ਹੀ ਨਹੀਂ ਤਾਂ ਉਹਨੇ ਇਕੱਠੇ ਹੋ ਕੇ ਉਦਾਂ ਹੀ ਗਿੱਧਾ ਘਰੇ ਬਥੇਰਾ ਪਾਲਣਾ ਹੈ ਖੁਸ਼ੀ ਦੇ ਵਿੱਚ।
ਇਹ ਹੁੰਦਾ ਵੈਸੇ ਇਹੀ ਹੈ ਜੀ ਜ਼ਿਆਦਾਤਰ, ਇਹ ਹੁੰਦਾ ਵੀ ਜੇ ਕਹਿ ਵੀ ਦਈਏ ਵੀ ਚਲੋ ਜੀ ਐਂ ਕਰਦੇ ਹਾਂ ਤੁਹਾਨੂੰ ਦਾਲ ਰੋਟੀ ਬਣਾ ਜਾਂਦੇ ਹਾਂ ਤੇ ਤੁਸੀਂ ਘਰੇ ਰਹੋ ਤੇ ਅਸੀਂ ਅੱਜ 4 ਘੰਟੇ ਜਾਣਾ, ਤੇ ਫਿਰ ਉਹਨਾਂ ਦਾ ਅਗਲਾ ਜਿਹੜੀ ਲਾਈਨ ਹੁੰਦੀ ਆ ਉਹ ਇਹ ਹੁੰਦੀ ਆ ਫਿਰ ਤੁਸੀਂ ਐਂ ਕਰੋ ਨਾ ਸਾਨੂੰ ਤੁਸੀਂ ਜਿਹੜਾ ਵੀ ਜਿੱਥੇ ਬੰਦੇ ਦਾ ਇੰਟਰਸਟ ਹੈ ਰੈਸਟੋਰੈਂਟ ਪੱਬ ਕਲੱਬ ਤੁਸੀਂ ਸਾਨੂੰ ਉੱਥੇ ਜਾਂਦੇ ਹੋਏ ਲਾ ਜੋ ਮੁੜਦੇ ਹੋਏ
ਚੱਕ ਲਿਓ ਉਹ ਆਪਣੀਆਂ ਪਾਰਟੀਆਂ ਸ਼ੁਰੂ ਲੇਡੀਜ਼ ਵਾਸਤੇ ਬ੍ਰੇਕ ਨੀ, ਅਸਲ ਵਿੱਚ ਤੀਆਂ ਦਾ ਅਸਲੀ ਭਾਵਨਾ ਬੰਦਿਆਂ ਵਾਸਤੇ ਬ੍ਰੇਕ ਮੰਨਿਆ
ਕਹਿ ਸਕਦੇ ਹੋ ਜੀ, ਕਹਿ ਸਕਦੇ ਹੋ ਬਿਲਕੁਲ ਕਹਿ ਸਕਦੇ ਹੋ। ਹੁਣ ਇਹ ਵੀ ਚਲੋ ਅਸੀਂ ਤਾਂ ਉੱਥੇ ਆਪਦਾ ਮਨੋਰੰਜਨ ਕਰਨਾ ਹੈ ਆਪਦੀ ਜਿੱਦਾਂ ਇੱਕ ਪੰਜਾਬੀ ਚ ਕਹਿ ਲੋ ਪੜਾਸ ਕੱਢਣੀ ਹੁੰਦੀ ਹੈ ਤੇ ਖਾਣਾ ਆਪਾਂ ਇੱਥੇ ਇੰਡੀਆ ਜਦੋਂ ਆਉਂਦੇ ਸੀ ਤਾਂ ਆਇਆ ਵੀ ਚਲੋ ਖਾਸ ਕਰ ਨਵੰਬਰ ਤੋਂ ਲੈ ਕੇ ਫਰਵਰੀ ਤੱਕ ਬਹੁਤ ਸਾਰੇ ਵਿਆਹ ਆਉਂਦੇ ਆ, ਬਹੁਤ ਸਾਰੀਆਂ ਪਾਰਟੀਜ, ਲੋਹੜੀ ਆ ਗਈ ਤੇ ਨੱਚਣ ਟੱਪਣ ਦਾ ਗੱਲਾਂ ਕਰਨ ਦਾ ਇੱਕ ਜਿਹਨੂੰ ਬੰਦੇ ਜ਼ਿਆਦਾਤਰ ਚੁਗਲੀਆਂ ਕਹਿੰਦੇ ਆ ਅਸੀਂ ਗੱਲਾਂ ਕਹਿੰਦੇ ਹਾਂ, ਗੱਲਾਂ ਕਰਨ ਦਾ ਮੌਕਾ ਮਿਲ ਜਾਂਦਾ ਸੀ।
ਹਾਂਜੀ ਨਹੀਂ ਦੇਖੋ ਇੱਕ ਰਮਨ ਜੀ ਸਪੇਸ ਚਾਹੀਦੀ ਹੁੰਦੀ ਆ ਹਰ ਲੇਡੀਜ਼ ਨੂੰ ਵੀ ਬੰਦਿਆਂ ਨੂੰ ਵੀ ਤੇ ਨਿਆਣਿਆਂ ਨੂੰ ਵੀ ਆਪਣੀ ਆਪਣੀ ਨਾ ਸਪੇਸ ਚਾਹੀਦੀ ਹੁੰਦੀ ਆ ਤੇ ਉਹ ਤੀਆਂ ਇੱਕ ਮੈਨੂੰ ਲੱਗਦਾ ਕਿ ਬਹੁਤ ਵਧੀਆ ਹੈ ਕਿ ਜਿੱਥੇ ਲੇਡੀਜ਼ ਮਿਲ ਕੇ ਆਪਣੀਆਂ ਗੱਲਾਂ ਬਾਤਾਂ ਦਿਲ ਦੀਆਂ ਗੱਲਾਂ ਸਾਂਝੀਆਂ ਫ੍ਰੀ ਸਟਾਈਲ ਕਰ ਲੈਂਦੀਆਂ, ਉਹਨਾਂ ਨੂੰ ਬੰਦਿਆਂ ਦਾ ਹੁੰਦਾ ਨਹੀਂ ਵੀ ਦੇਖ ਰਹੇ ਨੇ ਤੇ ਦੂਜੇ।
ਹਾਂਜੀ ਥੋੜਾ ਜਿਹਾ ਖੁੱਲ ਕੇ ਹੋ ਜਾਂਦਾ ਨਾ ਤੇ ਅਸੀਂ ਪਿਛਲੀ ਵਾਰ ਵੀ ਜਿਹੜਾ ਦਸੰਬਰ ਦੇ ਵਿੱਚ ਜਿੱਦਾਂ ਵਿਚਾਲੇ ਜੇ ਪ੍ਰੋਗਰਾਮ ਰੱਖ ਲਿਆ ਸੀ, ਅਸਲ ਚ ਹੁੰਦਾ ਇਹ ਹੈ ਕਿ ਜਦੋਂ ਥੋੜਾ ਜਿਹਾ ਵੇਲ ਹੋਵੇ ਜਿਵੇਂ ਤੁਸੀਂ ਜਾਣਦੇ ਹੋ ਕਿ ਇੰਡੀਆ ਨਾਲੋਂ ਆਪਣੇ ਜਿਹੜਾ ਮੌਸਮ ਹੈ ਇੱਥੇ ਉਹ ਬਿਲਕੁਲ ਆਪੋਜ਼ਿਟ ਹੈ ਤੇ ਜ਼ਿਆਦਾਤਰ ਜਿਹੜੀਆਂ ਕੁੜੀਆਂ ਨੇ ਉਹ ਜਿਵੇਂ ਫਾਰਮ ਚ ਵੀ ਕੰਮ ਕਰਦੀਆਂ ਨੇ ਤੇ ਉਹ ਸੀਜ਼ਨ ਟਾਈਮ ਹੁੰਦਾ ਆ ਕਿ ਹੁਣ ਮਤਲਬ ਬਹੁਤ ਬਿਜ਼ੀ ਆ ਉਦੋਂ ਵੀ ਟਾਈਮ ਨਹੀਂ ਕੱਢ ਸਕਦੀਆਂ ਹਨਾ। ਤੇ ਜਿਹੜੇ ਫਾਰਮਰ ਨੇ ਜੀ ਉਹ ਵੀ ਫਿਰ ਥੋੜਾ ਜਿਹਾ ਉਸ ਟਾਈਮ ਤੇ ਹੁੰਦਾ ਕਿ ਜੇ ਫਾਰਮਰ ਜੇ ਤੁਹਾਡਾ ਪਰਿਵਾਰ ਬਿਜ਼ੀ ਹੈ ਤਾਂ ਤੁਸੀਂ ਵੀ ਬਿਜ਼ੀ ਹੋ, ਚਾਹੇ ਘਰੇ ਰੋਟੀ ਬਣਾਉਣੀ ਹੈ ਚਾਹੇ ਬਾਹਰ ਜਾਣਾ ਹੈ।
ਬਿਲਕੁਲ ਬਿਲਕੁਲ।
ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਗੋਲਡ ਸਪੌਂਸਰ ਨੇ ਉਹ ਗੋਲਡਨ ਗ੍ਰੇਨ
ਗਰੇਵਾਲ ਫਾਰਮਸ ਉਹ ਸਾਡੇ ਜੀ ਸਪਾਂਸਰ ਨੇ, ਉਹਨਾਂ ਨੇ ਫੁੱਲੀ ਸਪਾਂਸਰ ਕੀਤਾ ਜੀ ਸਾਨੂੰ।
ਜੀ ਜੀ,
ਉਹਨਾਂ ਨੇ ਸਾਡਾ ਲਾਈਕ ਹੌਸਲਾ ਇਹ ਵਧਾਇਆ ਵੀ ਨਹੀਂ ਤੁਸੀਂ ਕਰੋ, ਤੇ ਸਾਨੂੰ ਐਂ ਜੇ ਲੱਗਦਾ ਸੀ ਵੀ ਅਸੀਂ ਇੰਨੀ ਛੋਟੀ ਕਮਿਊਨਿਟੀ ਤੋਂ ਇੰਨਾ ਪੈਸਾ ਇਕੱਠਾ ਨਹੀਂ ਕਰ ਸਕਦੇ ਕਿ ਖਰਚਾ ਹੋਣਾ, ਪ੍ਰਾਈਜ਼ ਵੀ ਆਉਣੇ ਆ, ਫਿਰ ਅਸੀਂ ਰੈਫਲ ਵੀ ਕੱਢ ਰਹੇ ਹਾਂ, ਫਿਰ ਅਸੀਂ ਸਨੈਕਸ ਵੀ ਦੇ ਰਹੇ ਹਾਂ, ਡਿਨਰ ਵੀ ਦੇ ਰਹੇ ਹਾਂ ਨਾਲ, ਤੇ ਸਾਨੂੰ ਲੱਗਦਾ ਨਹੀਂ ਸੀ ਕਿ ਅਸੀਂ ਇੰਨਾ ਖਰਚਾ ਕੱਢ ਸਕਾਂਗੇ, ਪਰ ਉਹਨਾਂ ਨੇ ਸਾਡੀ ਬਹੁਤ ਹੌਸਲਾ ਅਫਜ਼ਾਈ ਕੀਤੀ। ਬਾਈ ਕਮਲਜੀਤ ਹੈ ਉਹਨਾਂ ਦੇ ਜਿਹੜੀ ਉਹਨਾਂ ਦੀ ਧਰਮ ਪਤਨੀ ਦਲਜੀਤ ਕੌਰ, ਉਹਨਾਂ ਨੇ ਸਾਨੂੰ ਕਿਹਾ ਕਿ ਨਹੀਂ ਤੁਸੀਂ ਕਰੋ ਤੇ ਜਿਹੜਾ ਵੀ ਤੁਹਾਡਾ ਖਰਚਾ ਆਉਂਦਾ ਆ ਅਸੀਂ ਕਰਾਂਗੇ। ਇਹਦੇ ਵਿੱਚ ਅਸੀਂ ਮਨਜੀਤ ਕੌਰ ਨੇ ਜੀ ਰਿੰਪਲ ਤੋਂ, ਨਾਲ ਹੀ ਸਾਡੇ ਛੋਟਾ ਜਿਹਾ ਟਾਊਨ ਹੈ, 5 ਮਿੰਟ ਦੀ ਡਰਾਈਵ ਤੇ ਹੈ, ਤੇ ਰੋਹਨ ਪ੍ਰੀਤ ਕੌਰ ਨੰਦਾ ਉਹ ਹੈਗੇ ਆ ਜੀ, ਉਹ ਨੈਂਜੀ ਲੋਕ ਹੈ ਜੀ, ਨਾਲ ਹੀ 40 ਮਿੰਟ ਦੀ ਡਰਾਈਵ ਹੈ। ਉਥੋਂ ਅਸੀਂ 3 ਜਣੇ ਜਿਹੜੇ ਹਾਲ ਦੀ ਘੜੀ ਮਿਲ ਕੇ ਤੇ ਗਰੇਵਾਲ ਭਰਾਵਾਂ ਦੀ ਸਪੋਰਟ ਸਦਕਾ ਅਸੀਂ ਇਹ ਕਰ ਰਹੇ ਹਾਂ, ਤੇ ਇਸ ਤੋਂ ਇਲਾਵਾ ਸਾਨੂੰ ਕਰੀ ਐਂਡ ਤੰਦੂਰ ਵਾਲੇ ਸਨੈਕਸ ਸਪੋਂਸਰ ਕਰ ਰਹੇ ਨੇ, ਤੇ ਦਾਵਤੇ ਮਲਡੂਰਾ ਰੈਸਟੋਰੈਂਟ ਹੈ ਇੱਥੇ, ਤੇ ਉਹ ਵੀ ਸਾਨੂੰ ਜਿੱਦਾਂ ਸਨੈਕਸ ਦੇ ਵਿੱਚ ਹਿੱਸਾ ਪਾ ਰਹੇ ਨੇ, ਬਣਦਾ ਯੋਗਦਾਨ, ਤੇ ਬੜਾ ਵਧੀਆ ਸਾਰੇ ਜਾਣੇ ਕਰ ਰਹੇ ਨੇ, ਇਹਨਾਂ ਦੀ ਹੈਲਪ ਸਦਕਾ ਅਸੀਂ ਇੰਨਾ ਕੁ ਕਰਨ ਜੋਗੇ ਹੋਏ ਹਾਂ ਜੀ।
ਨਹੀਂ ਬਹੁਤ ਵਧੀਆ ਜੀ, ਕੈਰੀ ਓਨ, ਸ਼ੁਭ ਕਾਮਨਾਵਾਂ ਸਾਡੇ ਸਾਰਿਆਂ ਦੀ, ਤੁਹਾਡੇ ਨਾਲ ਹੈ, ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ, ਫਿਰ ਅਸੀਂ ਵੀ ਮਲਡੂਰੇ ਆਇਆ ਕਰਾਂਗੇ ਤੇ ਕਹਾਂਗੇ ਵੀ ਲਓ ਵੀ ਆਪਣਾ ਭਾਈਚਾਰਾ ਉੱਥੇ,
ਖੁੱਲਾ ਸੱਦਾ ਜੀ, ਖੁੱਲਾ ਜਦੋਂ ਮਰਜ਼ੀ ਆਓ ਤੁਸੀਂ, ਹਮੇਸ਼ਾ ਤੁਹਾਡਾ ਸਵਾਗਤ ਹੈ ਜੀ,
ਐਸਟੈਬਲਿਸ਼ ਹੋਵੋ। ਸੋ ਬਹੁਤ ਬਹੁਤ ਧੰਨਵਾਦ ਰਮਨ ਜੀ, ਸ਼ੁਭ ਕਾਮਨਾਵਾਂ ਤੁਹਾਨੂੰ,
ਥੈਂਕ ਯੂ ਵੈਰੀ ਮਚ ਜੀ,
ਸਤਿ ਸ੍ਰੀ ਅਕਾਲ। ਸੋ ਮਿੰਟੂ ਜੀ, ਬੜਾ ਵਧੀਆ ਇਨ੍ਹਾਂ ਨੇ ਉਪਰਾਲਾ ਕੀਤਾ, ਹਰ ਕਮਿਊਨਿਟੀ ਹਰ ਥਾਂ ਦੇ ਉੱਤੇ ਆਪਣਾ ਆਪਣਾ ਉਪਰਾਲਾ ਕਰ ਰਹੀ ਹੈ, ਇਕ ਵਧੀਆ ਹੈਲਥੀ ਇਨਵਾਇਰਮੈਂਟ ਹੈ। ਤੇ ਹੁਣ ਅੱਗੇ ਚੱਲਦੇ ਆ ਤੇ ਕੁਛ ਸੁਨੇਹੇ ਆਏ ਨੇ, ਕੁਲਵਿੰਦਰ ਧਾਲੀਵਾਲ ਕੈਨੇਡਾ ਪਹੁੰਚੇ ਹੋਏ ਨੇ, ਕਹਿੰਦੇ ਪੂਰੇ ਹੁਣ ਤਾਂ ਪੂਰੇ ਆਸਟ੍ਰੇਲੀਆ ਤੋਂ ਆਏ ਆ ਜੀ, ਰੀਅਲੀ ਬਿਗ ਅਚੀਵਮੈਂਟ ਹੈ ਭਾਜੀ, ਤੁਹਾਨੂੰ ਜਾਣਦੇ ਨੇ ਕਈ ਇੱਥੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਕਹਿੰਦੇ ਉਨ੍ਹਾਂ ਨੇ ਤੁਹਾਨੂੰ ਹਰਜਿੰਦਰ ਥਿੰਦ ਦੇ ਪ੍ਰੋਗਰਾਮ ਵਿਚ ਸੁਣਿਆ ਸੀ, ਸੋ ਬਹੁਤ ਬਹੁਤ ਧੰਨਵਾਦ ਥਿੰਦ ਸਾਹਿਬ ਦਾ ਵੀ, ਉਨ੍ਹਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਅਸੀਂ ਕੈਨੇਡਾ ਵਾਸੀਆਂ ਨੂੰ ਮੁਖਾਤਿਬ ਹੋ ਸਕੀਏ। ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਦੇਵ ਨਿੱਜਰ ਭਾਜੀ ਕਿਆ ਬਾਤ ਹੈ ਜੀ, ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਤੇ ਅਸੀਂ ਵੀ ਕਰੀ ਫੈਸਟੀਵਲ ਬੁਲਗੁਲਗਾ ਦਾ ਪ੍ਰੋਗਰਾਮ ਕਰਕੇ ਵਾਪਸ ਬ੍ਰਿਸਬਨ ਜਾ ਰਹੇ ਹਾਂ। ਅੱਛਾ ਜੀ, ਅੱਜ ਜਾ ਰਹੇ ਹੋ, ਠੀਕ ਹੈ ਜੀ, ਤੇ ਤੁਹਾਡਾ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ, ਬੁਲਗੁਲਗੇ ਦੇ ਲੋਕਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਬਹੁਤ ਪਿਆਰ ਦਿੱਤਾ। ਹਾਂਜੀ, ਬਹੁਤ ਵਧੀਆ ਹੁੰਦਾ ਕਰੀ ਫੈਸਟੀਵਲ, ਪਰ ਮਿੰਟੂ ਜੀ ਤਰਾਸਦੀ ਇਹ ਹੈ ਕਿ ਮੇਰਾ ਹਰੇਕ ਸਾਲ ਮੈਡੀਕਲ ਪ੍ਰੋਬਲਮ ਕਰਕੇ ਕਈ ਸਾਲ ਹੋ ਗਏ ਮਿਸ ਹੀ ਹੋ ਜਾਂਦਾ, ਜਾ ਹੀ ਨਹੀਂ ਹੁੰਦਾ, ਤੇ ਉੱਥੇ ਬਹੁਤ ਸਾਰੇ ਸੱਜਣ ਮਿੱਤਰ ਆਏ ਹੁੰਦੇ ਆ ਤੇ ਉਹਨਾਂ ਨਾਲ ਵੀ ਨਹੀਂ ਮਿਲ ਹੁੰਦਾ। ਤਾਂ ਕੁਲਦੀਪ ਸਿੰਘ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਰਾਤੀ ਨਿੱਕਾ ਦਿਆਲ ਦਾ 2 ਦੇਖੀ, ਬਹੁਤ ਵਧੀਆ ਕਮਾਲ ਦੀ ਸਾਫ਼ ਸੁਥਰੀ ਮੂਵੀ ਅਤੇ ਪੰਜਾਬੀਆਂ ਦੇ ਦਿਲ ਵਿਚਲੇ ਅਸਲੀ ਪੰਜਾਬ ਦੀ ਛਾਪ ਛੱਡਣ ਦੇ ਵਿਚ ਕਾਮਯਾਬ ਰਹੀ। ਬਾਕੀ ਕੁੱਕੜ ਵਾਲੇ ਬਾਈ ਨੇ ਵਧੀਆ ਲਿਖਿਆ ਆਪਣੀ ਕੰਧ ਤੇ, ਹਾਂਜੀ, ਸੋ ਉਹ ਨਿੱਕਾ ਜੈਲਦਾਰ ਫਿਲਮ ਆ ਚੁੱਕੀ ਹੈ ਜੀ, ਸੋ ਉਸ ਨੂੰ ਤੁਸੀਂ ਦੇਖ ਸਕਦੇ ਹੋ। ਤੇ ਹਰਨਿੰਦਰ ਸਿੰਘ ਨਨੂਆ ਕਹੀ ਚੱਕੀ ਖੜੇ ਨੇ ਆਪਣੇ ਬੈਕਯਾਰਡ ਦੇ ਵਿਚ, ਤੇ ਅੱਜ ਕਹਿੰਦੇ ਤਿੰਨੇ ਭਰਾ ਮਿਲ ਕੇ ਮਿੱਟੀ ਪੁੱਟਣ ਲੱਗੇ ਆ ਜੀ ਗਾਰਡਨ ਦੀ, ਰਵਿੰਦਰ ਸਿੰਘ ਤੇ ਹਰਦੀਪ ਸਿੰਘ ਦੇ ਨਾਲ। ਚਲੋ ਵਧੀਆ ਜੀ, ਮਿੱਟੀ ਪੱਟੀ ਆ। ਬਲਵੀਰ ਸਿੰਘ ਸਿੰਘ ਸਮਾਰਟ ਅਲਟਰੇਸ਼ਨ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਔਰ ਮਿੰਟੂ ਜੀ, ਹੁਣ ਨਾ ਥੋੜੀਆਂ ਖਬਰਾਂ ਹੋਰ ਸਾਂਝੀਆਂ ਕਰਨੀਆਂ। ਖਬਰਾਂ ਦੇ ਵਿਚ ਨਾ ਇਕ ਤਾਂ ਸੀਨੀਅਰ ਪੱਤਰਕਾਰ ਕੇ ਜੇ ਸਿੰਘ ਤੇ ਉਸਦੀ ਮਾਂ ਦਾ ਬੇਰਹਿਮੀ ਨਾਲ ਕਤਲ, ਕੇ ਜੇ ਸਿੰਘ ਦਾ ਨੀ, ਮਤਲਬ ਕੇ ਜੇ ਸਿੰਘ ਦੀ ਮਾਂ ਦਾ, ਤੇ ਕਤਲ
ਦੋਨਾਂ ਦਾ ਹੀ ਹੋਇਆ ਜੀ,
ਦੋਨਾਂ ਦਾ ਹੋਇਆ, ਅੱਛਾ
ਦੋਨਾਂ ਦਾ ਹੀ ਹੋਇਆ,
ਦੋਨਾਂ ਦਾ
ਜੀ, ਪਹਿਲਾਂ ਕੇ ਜੇ ਸਿੰਘ ਤੇ ਦੋਨੇ ਮਾਂ ਬਾਪ ਪੋਤੀ ਰਹਿੰਦੇ ਸੀ ਘਰੇ,
ਓਕੇ ਓਕੇ,
ਤੇ ਦੋਨਾਂ ਦਾ ਹੀ ਹੋਇਆ ਜੀ।
ਹਾਂਜੀ, ਕੀ ਕਾਰ, ਇਹ ਮੇਰੇ ਖਿਆਲ ਪੰਜਾਬੀ ਟ੍ਰਿਬਿਊਨ ਦੇ ਸੀ,
ਨਹੀਂ ਜੀ ਇੰਗਲਿਸ਼ ਨਿਊਜ਼ ਪੇਪਰ ਦਾ ਟਾਈਮਸ ਆਫ ਇੰਡੀਆ ਚ ਵੀ ਲਿਖਦੇ ਰਹੇ ਆ, ਤੇ ਟ੍ਰਿਬਿਊਨ ਦਾ ਟ੍ਰਿਬਿਊਨ ਚ ਵੀ ਲਿਖਦੇ ਰਹੇ ਆ, ਐਡੀਟਰ ਵੀ ਰਹੇ ਆ ਜੀ ਥੋੜਾ ਚਿਰ ਇਹ ਇੱਕ ਸੈਕਸ਼ਨ ਦੇ, ਤੇ ਇਹਨਾਂ ਕਾਫੀ ਵਧੀਆ ਇੱਕ ਸੁਲਝੇ ਹੋਏ ਇੱਕ ਲਿਖਾਰੀ ਜਾਂ ਇੱਕ ਕਰੰਟ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਵਾਲੇ ਜਰਨਲਿਸਟ ਮੰਨੇ ਜਾਂਦੇ ਰਹੇ ਹੈ। ਪਰ ਹੈਰਾਨੀ ਹੋਈ ਹੈ ਜੀ, ਜਿਹੜਾ ਉਹਨਾਂ ਦਾ ਕਤਲ ਹੋਇਆ ਉਹਨਾਂ ਦੀ ਜਿਹੜਾ ਉਹਨਾਂ ਦੇ ਗੇਟ ਤੋਂ ਹੀ ਮਹਿਸੂਸ ਹੋ ਰਿਹਾ ਵੀ ਗੇਟ ਤੋਂ ਹੀ ਤੇਜ਼ ਹਥਿਆਰ ਨਾਲ ਉਹਨਾਂ ਦੇ ਉੱਤੇ ਵਾਰ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੈਡਰੂਮ ਤੱਕ ਲਿਜਾ ਕੇ ਉਹਨਾਂ ਦਾ ਗਲਾ ਕੱਟਿਆ ਗਿਆ। ਸੋ ਬਹੁਤ ਹੀ ਜਿਹੜਾ ਘਨਾਉਣੀ ਜਿਹਨੂੰ ਕਹਿ ਸਕਦੇ ਹਾਂ ਵਾਰਦਾਤ, ਫਿਰ ਉਦੋਂ ਬਾਅਦ 80 ਸਾਲ ਦੀ ਉਹਨਾਂ ਦੀ ਮਾਂ ਜਿਹੜੀ ਉਹਨਾਂ ਦਾ ਵੀ ਕਤਲ ਹੋਇਆ, ਜਿਹੜੀ ਚੀਜ਼ ਲੁੱਟ ਖੋਹ ਦੀ ਜਿਹੜੀ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਉੱਥੋਂ ਇੱਕ ਕਾਰ ਤੇ LED ਲੈ ਗਏ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਜੇ ਲੁੱਟ ਖੋਹ ਕਰਨ ਆਏ ਹੁੰਦੇ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਿ ਉੱਥੋਂ ਛੇੜੀਆਂ ਵੀ ਨੀ ਤੇ ਉਹ ਉਵੇਂ ਦੀਆਂ ਉਵੇਂ ਪਈਆਂ ਉੱਥੇ, ਤੇ ਸੋ ਕਿਤੇ ਨਾ ਕਿਤੇ ਕੋਈ ਇਹਦੇ ਵਿੱਚ ਅੰਦਰਲੀ ਗੱਲਬਾਤ ਹੋਰ ਨਿਕਲਣੀ ਆ।
ਕਾਫੀ ਪਿੱਛੇ ਇੱਕ ਲੇਡੀ ਦਾ ਵੀ ਕਤਲ ਹੋਇਆ ਸੀ, ਮੈਨੂੰ ਹੁਣ ਨਾਂ ਨੀ ਉਹਨਾਂ ਦਾ ਯਾਦ ਆ ਰਿਹਾ, ਤੇ ਉਹ ਵੀ ਰਾਈਟਰ ਸੀਗੇ, ਪਿਛਲੇ 2 ਹਫ਼ਤੇ ਪਹਿਲਾਂ ਉਹਨਾਂ ਦਾ ਕਤਲ ਹੋਇਆ, ਤੇ ਇਹੋ ਜਿਹੀਆਂ ਜਿਹੜੀਆਂ ਹਾਂ ਹੁਣ ਨਾਮ ਨੀ ਯਾਦ ਆਉਣਾ ਇਕਦਮ। ਖੈਰ ਐਨੀਵੇ ਇਹ ਦੂਜੀ ਖਬਰ ਹੈ ਕਿ ਪਾਕਿਸਤਾਨ ਦੇ ਇੱਕ ਬਹੁਤ ਹੀ ਮਤਲਬ ਵੱਡੇ ਲੇਖਕ, ਪੰਜਾਬੀ ਲੇਖਕ, ਉਹਨਾਂ ਦਾ ਵੀ ਦੇਹਾਂਤ ਹੋਇਆ ਤੇ ਉਹਨਾਂ ਨੂੰ ਵੀ ਆਪਾਂ ਸ਼ਰਧਾਂਜਲੀ ਭੇਟ ਕਰਨੀ ਆ। ਮਿੰਟੂ ਜੀ
ਬਿਲਕੁਲ ਜੀ, ਦੇਖੋ ਅਫਜ਼ਲ ਹਸਨ ਰਾਣਾ ਜਿਹੜੇ ਸੀ ਉਹ ਇੱਕ ਮੈਨੂੰ ਲੱਗਦਾ ਜੋ ਵੀ ਲਿਟਰੇਰੀ ਬੰਦਾ ਜਾਂ ਆਪਣੇ ਚਾਹੇ ਪੰਜਾਬ ਚ ਕਿਸੇ ਵੀ ਪਾਸੇ ਦੇ ਪੰਜਾਬ ਚ ਵੱਸਦਾ ਉਹ ਅਫਜ਼ਲ ਹਸਨ ਰੰਧਾਵਾ ਬਾਰੇ ਜਾਣਦਾ ਹੀ ਸੀ, ਤੇ ਉਹਨਾਂ ਕੋਈ ਹਰ ਇੱਕ ਲੋਕ ਜਿਹੜੀ ਉਹਨਾਂ ਦੀ ਖਾਸ ਡੀਲ ਡੌਲ ਕੱਦ ਕਾਠ ਤੇ ਉਹਨਾਂ ਦੀਆਂ ਸਪੈਸ਼ਲ ਇੱਕ ਫੌਜੀਆਂ ਵਾਲੀਆਂ ਮੁੱਛਾਂ ਤੋਂ ਉਹਨਾਂ ਨੂੰ ਇੱਕ ਸੈਕਿੰਡ ਦੇ ਵਿੱਚ ਹੀ ਪਛਾਣ ਲੈਂਦਾ, ਤੇ ਜਿਹੜੀ ਉਹਨਾਂ ਦੀ ਡੀਲ ਡੌਲ ਕੱਦ ਕਾਠ ਆ ਉਹ ਤਕਰੀਬਨ ਭਲਵਾਨਾ ਵਾਲਾ ਸੀ, ਤੇ ਪਰ ਬੜਾ ਇੱਕ ਕੋਮਲ ਹਿਰਦਾ ਕਵੀ ਸਨ, ਉਹ ਕੋਮਲ ਹਿਰਦਾ ਲੇਖਕ ਸਨ, ਤੇ ਉਹ ਇੱਕ ਸੋਸ਼ਲ ਮੀਡੀਆ ਤੇ ਇੰਨੇ ਕੁ ਐਕਟਿਵ ਬੰਦ ਸੀ ਵੀ ਮੈਨੂੰ ਬੜੀ ਹੈਰਾਨੀ ਹੋਈ। ਮੈਂ ਅੱਜ ਜਦੋਂ ਦੇਖ ਰਿਹਾ ਸੀ ਨਾ ਆਪਣੀ ਉਹਨਾਂ ਨਾਲ ਮੇਰੀ 2013 ਤੋਂ ਫੇਸਬੁੱਕ ਤੇ ਉਹਨਾਂ ਨਾਲ ਸਾਂਝ ਸੀ, ਤੇ ਮੈਂ 2013 ਤੋਂ ਜਿਹੜੀਆਂ ਉਹਨਾਂ ਨਾਲ ਮੇਰੇ ਮੈਸੇਜ ਦੇਖ ਰਿਹਾ ਸੀ ਤਾਂ ਉਹਨਾਂ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਨਿੱਕੀ ਨਿੱਕੀ ਗੱਲ ਦੇ ਉੱਤੇ ਜਿਹੜੀ ਮੈਨੂੰ ਕੋਈ ਨਾ ਕੋਈ ਦਾਤ ਦਿੱਤੀ ਹੋਈ ਆ ਜਾਂ ਉਹਨਾਂ ਨੇ ਮੇਰੇ ਕਿਸੇ ਨਾ ਕਿਸੇ ਹਰੇਕ ਗੱਲ ਦੇ ਉੱਤੇ ਕਮੈਂਟ ਕੀਤਾ ਹੋਇਆ, ਤੇ ਹਾਲਾਂਕਿ ਮੇਰੇ ਤੋਂ ਉਨੇ ਨਹੀਂ ਹੋਏ ਹੋਏ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ, ਪਰ ਉਹਨਾਂ ਨੇ ਤਕਰੀਬਨ ਉਹ ਬੜੇ ਐਕਟਿਵ ਸੀ ਫੇਸਬੁੱਕ ਦੇ ਉੱਤੇ ਹੋਰ ਦੇ ਉੱਤੇ। ਪਰ ਜੇ ਮੈਂ ਓਵਰਆਲ ਦੱਸਾਂ ਉਹਨਾਂ ਬਾਰੇ ਤਾਂ ਉਹਨਾਂ ਦਾ ਜਨਮ ਅੰਮ੍ਰਿਤਸਰ ਦਾ ਸੀ ਜੀ, ਤੇ ਉਹਨਾਂ ਦੇ ਜਿਹੜੇ ਪੰਜਾਬ ਦੇ ਪ੍ਰਤੀ ਉਹਨਾਂ ਦੀ ਬੜੀ ਹੂਕ ਸੀ, ਉਹ ਅੰਮ੍ਰਿਤਸਰ ਦੇ ਵਿੱਚੋਂ ਪੜ੍ਹੇ, ਫਿਰ ਉਦੋਂ ਬਾਅਦ ਹੌਲੀ ਹੌਲੀ ਕਰਕੇ ਲਾਅ ਕਰਕੇ ਵਕੀਲ ਬਣੇ, ਵਕੀਲ ਬਣਨ ਤੋਂ ਬਾਅਦ ਉਹ ਜਿਹੜੇ ਇੱਕ ਪੰਜਾਬ ਅਸੈਂਬਲੀ ਦੇ ਵਿੱਚ ਵੀ ਚੁਣੇ ਗਏ, ਉੱਥੇ MP ਵੀ ਰਹੇ ਪੰਜਾਬ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਇੱਕ ਐਜ਼ ਏ ਰਾਈਟਰ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸਨ ਉਹ ਜਦੋਂ ਚਰਚਾ ਚ ਆਏ ਸੀ, ਇੱਕ ਵਾਰ ਤਾਂ ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਨੂੰ ਇੱਕ ਚਿੱਠੀ ਲਿਖੀ ਸੀ, ਇੱਕ ਕਵਿਤਾ ਰੂਪੀ ਖੁੱਲੀ ਚਿੱਠੀ, ਤਾਂ ਉਹ ਬੜੀ ਚਰਚਾ ਚ ਆਈ ਸੀ। ਪਰ ਜ਼ਿਆਦਾ ਜਿਹੜੀ ਚਰਚਾ ਉਹਨਾਂ ਦੀ ਜੇ ਸਿੱਖ ਕੌਮ ਚ ਕਰੀਏ ਜਾਂ ਪੰਜਾਬੀਆਂ ਦਾ ਜਿਹੜਾ ਉਹਨਾਂ ਨੇ ਮਨ ਨੂੰ ਜਿਹੜਾ ਟੁੰਬਿਆ ਸੀ ਉਹ ਸੀਗਾ ਜੀ ਜਦੋਂ 6 June ਨੂੰ ਅਟੈਕ ਹੁੰਦਾ, ਤਾਂ ਉਸ ਤੋਂ 3 ਦਿਨ ਬਾਅਦ ਇਨ੍ਹਾਂ ਨੇ ਇੱਕ ਕਵਿਤਾ ਲਿਖੀ ਸੀ ਦਰਬਾਰ ਸਾਹਿਬ ਦੇ ਉੱਤੇ, ਤੇ ਉਹ ਕਵਿਤਾ ਉਹ ਅਕਸਰ ਸੁਣਾਉਂਦੇ ਹੁੰਦੇ ਸੀ, ਰੋਦੇ ਹੁੰਦੇ ਸੀਗੇ, ਮੈਂ ਬਹੁਤ ਵਾਰੀ ਉਹਨਾਂ ਦੀ ਉਹ ਕਵਿਤਾ ਸੁਣੀ ਆ, ਤੇ ਸੁਣਾਉਂਦੇ ਸੁਣਾਉਂਦੇ ਰੋਣ ਲੱਗ ਜਾਂਦੇ ਸਨ, ਤੇ ਉਹਨਾਂ ਦੇ ਅੰਦਰ ਉਹ ਕਵਿਤਾ ਤੋਂ ਪੀੜ ਪਤਾ ਲੱਗਦੀ ਸੀ ਵੀ ਦਰਬਾਰ ਸਾਹਿਬ ਪ੍ਰਤੀ ਜਾਂ ਸਿੱਖੀ ਪ੍ਰਤੀ ਜਾਂ ਪੰਜਾਬ ਪ੍ਰਤੀ ਕਿੰਨੀ ਕੁ ਪੀੜ ਸੀ, ਤੇ ਇਹੀ ਕਾਰਨ ਸੀ ਵੀ ਅੱਜ ਜਦੋਂ ਅਫਜ਼ਲ ਅਹਿਸਾਨ ਰੰਧਾਵਾ ਸਾਡੇ ਚੋਂ ਚਲੇ ਗਏ 2-3 ਦਿਨ ਪਹਿਲਾਂ ਉਹਨਾਂ ਦੀ ਉਹ ਜਿਹੜੇ ਇਸ ਜਹਾਨ ਨੂੰ ਅਲਵਿਦਾ ਕਹਿ ਗਏ ਆ, ਪਰ 90 ਸਾਲ ਦੇ ਤਕਰੀਬਨ ਉਮਰ ਦੇ ਵਿੱਚ ਉਹਨਾਂ ਨੇ ਕਿਹਾ, ਤੇ ਉਦੋਂ ਉਨਾ ਹੀ ਦੋਨਾਂ ਪੰਜਾਬਾਂ ਚ ਬਰਾਬਰ ਹੀ ਜਿਹੜਾ ਦੁੱਖ ਮਨਾਇਆ ਗਿਆ। ਮੈਨੂੰ ਡਾਕਟਰ ਹਰਪਾਲ ਸਿੰਘ ਪੰਨੂ ਨੇ ਪਿਛਲੇ ਦਿਨ ਇੱਕ ਆਰਟੀਕਲ ਭੇਜਿਆ ਉਦੋਂ ਉਹਨਾਂ ਦੀ ਡੈਥ ਤੋਂ ਬਾਅਦ, ਛੋਟਾ ਜਿਹਾ ਆਰਟੀਕਲ, ਤੇ ਅੱਜ ਉਹ ਪੇਪਰ ਚ ਵੀ ਛਪਿਆ, ਇੱਥੇ ਜਾਗਰਣ ਚ ਵੀ ਛਪਿਆ ਆਰਟੀਕਲ, ਤੇ ਮੈਨੂੰ ਉਹਦੇ ਚ ਇੱਕ ਗੱਲ ਬੜੀ ਵਧੀਆ ਲੱਗੀ। ਕਹਿੰਦੇ ਪੰਨੂ ਸਾਹਿਬ ਕਹਿੰਦੇ ਵੀ ਮੈਨੂੰ ਯੂਨੀਵਰਸਿਟੀ ਦੇ ਵਿੱਚ ਅਚਾਨਕ ਦੇਖ ਗਏ ਟਹਿਲਕਦਮੀ ਕਰਦੇ, ਤੇ ਮੈਂ ਉਹਨਾਂ ਕੋਲੇ ਜਾ ਕੇ ਰਿਕੁਐਸਟ ਕੀਤੀ ਵੀ ਜੇ ਤੁਸੀਂ ਸਾਡੇ ਡਿਪਾਰਟਮੈਂਟ ਚ ਆਓ ਸਾਡੇ ਬੱਚਿਆਂ ਦੇ ਮੁਖਾਤਬ ਹੋਣ ਤਾਂ ਮੈਨੂੰ ਵਧੀਆ ਲੱਗੂਗਾ, ਤੇ ਕਹਿੰਦੇ ਉਹ ਮੇਰੇ ਨਾਲ ਆ ਗਏ। ਤੇ ਪੰਨੂ ਸਾਹਿਬ ਦਾ ਇੱਕ ਆਪਣੇ ਅੰਦਾਜ਼ ਆ, ਉਹ ਅਕਸਰ ਹੀ ਇਹ ਗੱਲ ਕਹਿੰਦੇ ਹੁੰਦੇ ਆ, ਉਹ ਗੱਲ ਸੁਣਾਓ ਜਿਹੜੀ ਤੁਸੀਂ ਸੁਣਾਉਣੀ ਚਾਹੁੰਦੇ ਹੋ ਤੇ ਪਰ ਤੁਹਾਡੇ ਤੋਂ ਕੋਈ ਸੁਣਦਾ ਨਹੀਂ ਤੇ ਤੁਹਾਨੂੰ ਵਾਰ ਵਾਰ ਜੀ ਕਰਦਾ ਸੁਣਾਉਣ ਨੂੰ, ਉਹ ਸੁਣਾਓ ਉਹ ਗੱਲ। ਅਕਸਰ ਹਰੇਕ ਨੂੰ ਇਹ ਗੱਲ ਕਹਿੰਦੇ ਹੁੰਦੇ ਆ, ਤੇ ਉਹਨਾਂ ਨੇ ਉਹੀ ਆਪਦਾ ਡਾਇਲੋਗ ਉਹ ਬੋਲਿਆ ਉਹਨਾਂ ਕੋਲੇ, ਤਾਂ ਉਹਨਾਂ ਨੇ ਇੱਕ ਗੱਲ ਸੁਣਾਈ। ਕਹਿੰਦੇ ਜੀ ਇੱਕ ਮੌਲਵੀ ਸੀ, ਤੇ ਉਹ ਮੌਲਵੀ ਕੱਲਾ ਹੀ ਰਹਿੰਦਾ ਸੀ, ਤੇ ਕੱਲਾ ਉਹਨੂੰ ਬੱਚਿਆਂ ਨੂੰ ਪੜ੍ਹਾਉਂਦਾ ਸੀ ਜਾਂ ਨਮਾਜ਼ ਦੀਆਂ ਜਿਹੜੀਆਂ ਰਸਮਾਂ ਜੋ ਵੀ ਹੁੰਦੀਆਂ ਮਸੀਤ ਦੇ ਵਿੱਚ ਉਹ ਪੂਰੀਆਂ ਕਰਦਾ ਸੀ ਉੱਥੋਂ ਦੇ ਇੱਕ ਪ੍ਰੀਚਰ ਦੇ ਤੌਰ ਦੇ ਉੱਤੇ। ਤੇ ਕਹਿੰਦੇ ਸੀ ਬੱਚੇ ਉੱਥੇ ਪੜ੍ਹਨ ਜਾਂਦੇ ਤੇ ਸਾਡੀ ਡਿਊਟੀ ਸੀਗੀ ਵੀ ਅਸੀਂ ਰੋਟੀ ਇੱਕ ਜਾਣਾ ਕਿਸੇ ਨਾ ਕਿਸੇ ਦਿਨ ਸਾਡਾ ਪਰਿਵਾਰ ਚੋਂ ਕੋਈ ਨਾ ਕੋਈ ਰੋਟੀ ਕੋਈ ਵੀ ਬੱਚਾ ਇੱਕ ਆਪਦੇ ਪਰਿਵਾਰ ਤੋਂ ਲਿਆ ਦਿੰਦਾ ਉਹਨਾਂ ਨੂੰ। ਕਹਿੰਦੇ ਇੱਕ ਦਿਨ ਮੈਰੀ ਡਿਊਟੀ ਲੱਗ ਗਈ ਰੋਟੀ ਲਿਆਉਣ ਦੀ, ਤੇ ਮੈਂ ਤੇ ਮੇਰੇ ਕਹਿੰਦੇ ਅੱਬਾ ਦੋਨੇ ਅਸੀਂ ਜੋ ਗਏ, ਤਾਂ ਕਹਿੰਦੇ ਰੋਟੀ ਖਾਂਦਿਆਂ ਨੂੰ ਮੇਰੇ ਅੱਬਾ ਕਹਿੰਦੇ ਜੀ ਵੀ ਕਹਿੰਦੇ ਤੁਹਾਡੀ ਜ਼ਿੰਦਗੀ ਬਹੁਤ ਸਖ਼ਤ ਆ ਮੌਲਵੀ ਜੀ ਕਹਿੰਦੇ, ਤੇ ਉਹ ਕਹਿੰਦੇ ਹਾਂ ਜੀ ਚਲੋ ਜਿਵੇਂ ਵੀ ਹੈ। ਕਹਿੰਦੇ ਜੀ ਤੁਸੀਂ ਕਿਤੇ ਰੱਬ ਅੱਗੇ ਸ਼ਿਕਵਾ ਨੀ ਕੀਤਾ ਇਸ ਗੱਲ ਦਾ ਵੀ ਮੈਨੂੰ ਇੰਨੀ ਸਖ਼ਤ ਜ਼ਿੰਦਗੀ ਦਿੱਤੀ ਆ? ਉਹਨਾਂ ਦੇ ਅਹਿਸਾਨ ਰੰਧਾਵਾ ਸੁਣਾ ਰਹੇ ਗੱਲ, ਕਹਿੰਦੇ ਮੇਰੇ ਬਾਪ ਨੇ ਪੁੱਛਿਆ ਮੌਲਵੀ ਨੂੰ ਵੀ ਤੁਸੀਂ ਕਿਤੇ ਰੱਬ ਅੱਗੇ ਸ਼ਿਕਵਾ ਨੀ ਕੀਤਾ, ਤੇ ਕਹਿੰਦੇ ਗਾਹ ਮੌਲਵੀ ਪਤਾ ਕੀ ਆਦਾ, ਕਹਿੰਦੇ ਸ਼ਿਕਵਾ ਤਾਂ ਮੈਂ ਤਾਂ ਕਰਾਂ ਜੇ ਮੈਂ ਕਿਤੇ ਉਹਦਾ ਸ਼ੁਕਰਾਨਾ ਕੀਤਾ ਹੋਵੇ, ਸ਼ੁਕਰਾਨਾ ਤਾਂ ਮੈਂ ਕਿਤੇ ਕੀਤਾ ਨੀ, ਕਹਿੰਦੇ ਇਸ ਉਮਰ ਚ ਤਾਂ ਮੈਂ ਉਹਦੇ ਸ਼ੁਕਰਾਨੇ ਕਰੂੰਗਾ, ਜਦੋਂ ਮੇਰਾ ਸ਼ੁਕਰਾਨਾ ਮਨਜੂਰ ਹੋ ਗਿਆ ਉਦੋਂ ਬਾਅਦ ਸ਼ਿਕਵੇ ਵੀ ਕਰ ਲਾਂਗੇ ਭਾਈ ਕਹਿੰਦੇ। ਸੋ ਕਹਿੰਦੇ ਇਹ ਨਿੱਕੀ ਜੀ ਗੱਲ ਮੇਰੇ ਬਾਲ ਮਨ ਚ ਉਦੋਂ ਬੈਠ ਗਈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਕਹਿੰਦੇ ਮੈਂ ਉਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇ ਰਿਹਾ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੂੰਗਾ। ਪੰਜਾਬ ਨਾਲ ਉਹਨਾਂ ਦਾ ਭਾਰਤ ਨਾਲ ਇੰਨਾ ਕੁ ਮੋਹ ਸੀ, ਅਕਸਰ ਉਹ ਆਉਂਦੇ ਸੀ, ਰਹਿੰਦੇ ਸੀ, ਇੱਥੇ ਵੱਧ ਤੋਂ ਵੱਧ ਟਾਈਮ ਗੁਜ਼ਾਰਦੇ ਸੀ ਤੇ ਖਾਸੀਅਤ ਇਹ ਸੀ ਵੀ ਉਹ ਜਦੋਂ ਵੀ ਆਉਂਦੇ ਸੀ ਉਹ ਲੋਕਾਂ ਨਾਲ ਬੜਾ ਰੂਬਰੂ ਹੁੰਦੇ ਸੀ, ਚਾਹੇ ਆਪਦੇ ਫੇਸਬੁੱਕੀ ਫਰੈਂਡ ਸੀ ਜਾਂ ਕੋਈ ਵੀ ਸੀ, ਉਹਨਾਂ ਨੇ ਉਹਨਾਂ ਨੂੰ ਸਭ ਨੂੰ ਮਿਲਦੇ ਸੀ, ਸਭ ਨੂੰ ਆ ਕੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਸੀ ਤੇ ਹੁਣ ਉਹਨਾਂ ਦੇ ਤੁਰ ਜਾਣ ਤੇ ਤਾਂ ਹੀ ਸਾਡੇ ਦੋਨੇ ਪੰਜਾਬਾਂ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਆ ਤੇ ਉਹਨਾਂ ਦੀ ਜਿਹੜੀ ਸੂਰਜ ਇੱਕ ਬੜੀ ਵਧੀਆ ਰਚਨਾ ਸੀ, ਉਹਨਾਂ ਦੇ ਬਹੁਤ ਸਾਰੀਆਂ ਰਚਨਾਵਾਂ ਮੈਂ ਉਹਨਾਂ ਦੀਆਂ ਪੜ੍ਹੀਆਂ
ਮਿੰਟੂ ਜੀ
ਸੂਰਜ ਦਾ ਪੁੱਤਰ ਕਰਕੇ।
ਹਾਂਜੀ ਸਤਵੀਰ ਮਨਿਆਸ ਹੁਣੀ ਕਹਿੰਦੇ ਜੇ ਹੋ ਸਕੇ ਤਾਂ ਉਹ 1984 ਵਾਲੀ ਕਵਿਤਾ ਸੁਣਾ ਦਿਓ ਜੇ ਲਾਗੇ ਆ ਕਿਤੇ ਤੁਹਾਨੂੰ ਤੁਹਾਡੇ ਅਵੇਲੇਬਲ ਹੈਗੀ ਆ।
ਬਿਲਕੁਲ ਜੀ, ਉਹ ਨਾ ਅਸਲ ਚ ਉਹਨਾਂ ਦੀ ਆਪਣੀ ਆਵਾਜ਼ ਚ ਹੀ ਹੈ ਜੀ, ਮੈਂ ਤੁਹਾਨੂੰ ਉਹਦਾ ਲਿੰਕ ਭੇਜਦਾ ਤੇ ਤੁਸੀਂ ਜਰੂਰ ਉਹਨੂੰ ਸੁਣਾ ਸਕਦੇ ਹੋ।
ਜਾਂ ਇਸ ਤਰ੍ਹਾਂ ਕਰੋ ਤੁਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ, ਕੱਲ ਦੇ ਪ੍ਰੋਗਰਾਮ ਚ ਰੱਖ ਲਓ।
ਹਾਂ ਜਰੂਰ ਸੁਣਾਵਾਂਗੇ ਜੀ 84 ਵਾਲੀ ਕਵਿਤਾ ਉਹਨਾਂ ਦੀ, ਜਾਂ ਅਸੀਂ ਸ਼ੇਅਰ ਕਰਾਂਗੇ ਤੇ ਨਹੀਂ ਤੁਸੀਂ ਅਫਜ਼ਲ ਅਹਿਸਾਨ ਰੰਧਾਵਾ ਲਿਖ ਕੇ ਦਰਬਾਰ ਸਾਹਿਬ ਦੀ ਉਹਨਾਂ ਦੀ ਤੁਸੀਂ ਕਵਿਤਾ ਬਹੁਤ ਸਾਰੇ ਥਾਵਾਂ ਤੋਂ ਮਿਲ ਵੀ ਸਕਦੀ ਹੈ ਤੁਹਾਨੂੰ, ਪਰ ਆਪਾਂ ਵੀ ਕੋਸ਼ਿਸ਼ ਕਰਾਂਗੇ
ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੁਣਾਵਾਂਗੇ। ਤੇ ਗੌਰੀ ਲੋਕੇਸ਼ ਦਾ ਹੋਇਆ ਸੀ ਜੀ ਕਤਲ ਪਿੱਛੇ ਜੇ, ਜਿਹੜੀ ਆਪਾਂ ਗੱਲ ਕਰਨ ਜਾ ਰਹੇ ਸੀ, ਤੇ ਗੁਰਮੁਖ ਸਿੰਘ ਰੰਧਾਵਾ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਰਿੰਪੀ ਰੰਧਾਵਾ ਤੇ ਗੁਰਮੁਖ ਰੰਧਾਵਾ, ਤੇ ਬਹੁਤ ਬਹੁਤ ਧੰਨਵਾਦ ਜੀ। ਸੋ ਧਨੀ ਸਾਹਿਬ ਵੀ ਜੁੜੇ ਨੇ, ਉਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਾਫੀ ਦੇਰ ਬਾਅਦ ਆਏ ਨੇ ਪ੍ਰੋਗਰਾਮ ਚ। ਸੋ ਮਿੰਟੂ ਜੀ, ਉਸ ਤੋਂ ਬਾਅਦ ਕਰਨੀ ਹੈ ਥੋੜੀ ਬਾਬਿਆਂ ਦੀ ਗੱਲ। ਸਵੇਰੇ ਸਵੇਰੇ ਇੱਕ ਮੈਸੇਜ ਭੇਜਿਆ ਸੀ ਕਿ ਰਾਜਸਥਾਨ ਦਾ ਇੱਕ ਫਲਾਹਾਰੀ ਬਾਬਾ ਆ, ਉਸ ਦੇ ਉੱਤੇ ਵੀ ਰੇਪ ਦਾ ਕੇਸ ਪਿਆ ਆ ਤੇ ਉਸ ਨੂੰ ਅਰੈਸਟ ਕੀਤਾ ਗਿਆ। ਤੁਹਾਡੇ ਲਾਗੇ ਹੀ ਆ ਜੀ ਉਧਰ ਨੂੰ, ਤੇ ਕੀ ਖਿਆਲ ਹੈ ਤੁਹਾਡਾ ਫਲਾਹਾਰੀ ਬਾਬੇ ਬਾਰੇ? ਕਹਿੰਦੇ ਫਲੇ ਹੀ ਖਾਂਦਾ ਕੱਲੇ।
ਦੇਖੋ ਜੀ, ਜਿਹਨੂੰ ਕਹਿਣੇ ਪਰ ਹੁਣ ਮੈਥੋਂ ਇਹ ਰੇਡੀਓ ਤੇ ਕਹਿਣ ਵਾਲੀ ਗੱਲ ਤਾਂ ਹੈ ਨੀ, ਪਰ ਫੇਰ ਵੀ ਜਦੋਂ ਹੁਣ ਜੋ ਸਰਸੇ ਵਾਲਾ ਬਾਬੇ ਵਰਗਾ ਇਹੋ ਜਿਹੇ ਪਦੜ ਪਦੜ ਦੀਆਂ ਗੱਲਾਂ ਕਰ ਸਕਦਾ, ਤਾਂ ਉਹਨਾਂ ਸਾਡੇ ਮਾਲ ਵਿਚ ਇੱਕ ਕਹਾਵਤ ਆ ਜੀ, ਜਿਹਨੂੰ ਕਹਿੰਦਾ ਪੱਦੇ ਸਿਰੇ ਉਹਨੂੰ ਹੱਗਣ ਦੀ ਕੀ ਲੋੜ ਆ। ਦੇਖੋ ਹੈ ਤਾਂ ਸੋਰੀ, ਮਾਫ਼ੀ ਮੰਗਦਾ ਜੀ ਇਹ ਜੀ ਸ਼ਬਦਾਵਲੀ ਵਰਤਣ ਲਈ, ਪਰ ਇੱਕ ਯੂਨੀਕ ਉਦਾਹਰਣਾ ਤਾਂ ਕਹਿ ਰਿਹਾ ਵੀ ਜਿਹਨੂੰ ਫਲ ਮਿਲਦੇ ਜੀ ਖਾਣ ਨੂੰ, ਉਹਨੂੰ ਫਿਰ ਐਵੇਂ ਸੁੱਕੇ ਬੇਹਿਆਨ ਨਾਲ ਟੱਕਰਾਂ ਮਾਰਨ ਦੀ ਕੀ ਲੋੜ ਆ, ਫਲਾਹਾਰੀ ਬਾਬਾ ਹੋ ਗਿਆ ਜੀ। ਸੋ ਇਹ ਫਲਾਹਾਰੀ ਬਾਬਿਆਂ ਦਾ ਜਿਹੜਾ ਕਾਰਨਾਮੇ ਦੇ ਵਿਚ ਨਾ, ਮੈਨੂੰ ਜਿਹੜੀ ਗੱਲਬਾਤ ਜਿਹੜੀ ਜੇ ਆਪਾਂ ਹੁਣ ਛੇੜ ਹੀ ਲਈ ਹੈ, ਤਾਂ ਥੋੜਾ ਜਿਹਾ ਨਾ ਇਹਦਾ ਆਪਾਂ ਨੂੰ ਸਿੱਧੂ ਸਾਹਿਬ ਪਿਛੋਕੜ ਬਾਰੇ ਵੀ ਤੁਹਾਨੂੰ ਗੱਲਬਾਤ ਕਰਨੀ ਪੈਣੀ ਆ ਵੀ ਬਾਬਿਆਂ ਦਾ ਕਸੂਰ ਦੇ ਵਿਚ ਕਿਤੇ ਨਾ ਕਿਤੇ ਜਿਹੜੀ ਤਾੜੀ ਦਾ ਦੂਜਾ ਹੱਥ ਆ, ਉਹ ਕਿਤੇ ਨਾ ਕਿਤੇ ਭਾਈ ਮਾਫ਼ੀ ਚਾਹੁੰਦਾ ਬੀਬੀਆਂ ਦਾ ਵੀ ਆ, ਜਿਹੜੀਆਂ ਬੀਬੀਆਂ ਇੱਥੋਂ ਤੱਕ ਵੀ ਉਨ੍ਹਾਂ ਨੂੰ ਇਜਾਜ਼ਤ ਮਿਲ ਜਾਂਦੀ ਆ ਵੀ ਉਹ ਉਨ੍ਹਾਂ ਨੂੰ ਇਕੱਲਿਆਂ ਚ ਮਿਲਣਾ ਤੇ ਇਹ ਜੇ ਤੱਕ ਇੱਥੋਂ ਤੱਕ ਪਹੁੰਚ ਜਾਣਾ ਤੇ ਉਹ ਕਿਵੇਂ ਹੁੰਦੀ ਆ? ਉਹਦੇ ਵਿਚ ਦੋਸ਼ੀ ਉਹਨਾਂ ਦਾ ਬੀਬੀਆਂ ਦਾ ਪਰਿਵਾਰ, ਉਹਨਾਂ ਨੂੰ ਲਿਜਾਣ ਵਾਲੇ ਡੇਰਿਆਂ ਤੱਕ ਪਹੁੰਚ ਕਰਨ ਵਾਲੇ, ਉਹ ਵੀ ਸਾਰੇ ਵਿਚ ਦੋਸ਼ੀ ਆ। ਇਹਨਾਂ ਨੂੰ ਇਕੱਲੇ ਬਾਬਿਆਂ ਨੂੰ ਦੋਸ਼ੀ ਨਾ ਕਰਦਾ ਨਾ। ਉਦੋਂ ਬਿਹਤਰ ਇਹ ਸੀ ਵੀ ਅੱਗੇ ਅਸੀਂ ਸੁਣਦੇ ਹੁੰਦੇ ਸੀ ਨਾ, ਮੈਂ ਇੱਕ ਸਾਡੇ ਸੁਖਾਨੰਦ ਆ ਸਾਡੇ ਨੇੜੇ ਇੱਥੇ ਬਾਜੇਖਾਨੇ ਦੇ ਕੋਲ, ਉੱਥੇ ਇੱਕ ਬਾਬਾ ਜੀ ਸੀ ਤੇ ਉਹਨਾਂ ਬਾਰੇ ਸੁਣਦੇ ਹੁੰਦੇ ਸੀ ਵੀ ਉਹ ਭੋਰੇ ਚ ਰਹਿੰਦੇ ਤੇ ਬੀਬੀ ਨੂੰ ਮੱਥੇ ਨੀ ਲਾਉਂਦੇ, ਕਦੇ ਵੀ ਉਹਨਾਂ ਨੇ ਬੀਬੀ ਮੱਥੇ ਨੀ ਲਾਈ ਸੀ ਆਪਦੀ ਉਮਰ ਦੇ ਵਿਚ, ਤਾਂ ਉਮਰ ਉਹਨਾਂ ਨੇ ਮੱਥੇ ਨੀ ਲਾਈ ਸੀ।
ਇਹਦਾ ਕਾਰਨ
ਇਹੀ ਜਾਂ ਕਿਤੇ ਨਾ ਕਿਤੇ ਭੜਕੀਆਂ ਸੀ ਤੇ ਕੀ ਕਾਰਨ ਸੀ, ਇਹੀ ਤੁਹਾਨੂੰ ਮੈਂ
ਕਿਹਾ ਇਹੀ ਕਾਰਨ ਹੈ ਨਾ, ਕਿਉਂ ਅਸੀਂ ਬਹੁਤ ਸੁਣਿਆ ਆ ਸਾਡੇ ਉੱਤੇ ਲਾਗੇ ਹਰੀਆਂ ਵੇਲਾਂ ਵਾਲਿਆਂ ਦੇ, ਤੁਹਾਨੂੰ ਪਤਾ ਡੇਰੇ ਹੁੰਦੇ ਜਿੱਥੇ ਆ ਕੇ ਡੇਰਾ ਪਾਉਂਦੇ ਆ, ਆਪਣੀਆਂ ਮੱਛਕਾਂ ਕਰਦੇ ਆ, ਤੇ ਅਕਾਲਗੜ੍ਹ ਗੁਰਦੁਆਰਾ ਹੁੰਦਾ ਸੀ ਬੜਾ ਭਾਰਾ, ਮਤਲਬ ਉਹਨਾਂ ਦਾ ਫਿਰ ਮੋਲੇ ਹੁੰਦਾ ਸੀ, ਮੰਜੀ ਸਾਹਿਬ ਨਵਾਂ ਸ਼ਹਿਰ, ਉਹ ਤਰਨਾ ਦਲ ਦੀ ਨਾ ਹਰੀਆਂ ਵੇਲਾਂ ਵਾਲਿਆਂ ਦੀ ਇੱਕ ਹੁੰਦੀ ਸੀ ਪੂਰੀ ਦੀ ਪੂਰੀ ਲਾਈਨ। ਹੁਣ ਉੱਥੇ ਜਿਹੜੇ ਕਹਿੰਦੇ ਕਿ ਪਹਿਲੇ ਉਹਨਾਂ ਨੂੰ ਵੀ ਸ਼ਾਂਤੀ ਕਹਿੰਦੇ ਸੀਗੇ, ਵੀ ਉਹਨਾਂ ਨੇ ਜਦੋਂ ਅਸਟੈਬਲਿਸ਼ ਕੀਤਾ ਉਹ ਸਾਰਾ ਕੁਛ, ਉਹ ਸਾਰੀ ਲਹਿਰ ਨਿਹੰਗਾਂ ਦੀ, ਤਾਂ ਉਹ ਇੱਦਾਂ ਨਹੀਂ ਸੀ, ਮਤਲਬ ਹੇਟ ਨਹੀਂ ਸੀ ਕਰਦੇ ਬੀਬੀਆਂ ਨੂੰ, ਪਰ ਉਹ ਬੀਬੀਆਂ ਪੈਰੀ ਹੱਥ ਲਾਉਣੋਂ ਨਹੀਂ ਸੀ ਹਟਦੀਆਂ ਬਾਬਿਆਂ ਦੇ ਜਾ ਕੇ, ਤੇ ਉਹ ਪਰੇ ਹੀ ਰੱਖਦੇ ਹੁੰਦੇ ਸੀ, ਤੇ ਇੱਥੋਂ ਤੱਕ ਕੇ ਕਹਿੰਦੇ ਉਹ ਡਾਂਗ ਵੀ ਮਾਰ ਦਿੰਦੇ ਹੁੰਦੇ ਸੀ, ਬੀਬੀਆਂ ਪੈਰਾਂ ਨੂੰ ਪੈਂਦੀਆਂ ਸੀ ਜਾ ਕੇ ਉਹਨਾਂ ਦੇ ਨੂੰ। ਸਾਡੀ ਮੇਰੇ ਡੈਡੀ ਦੀ ਭੂਆ ਬਜੁਰਗ ਸਾਨੂੰ ਉਹਨਾਂ ਨੇ ਪਾਲਿਆ, ਤੇ ਉਹ ਖੁਦ ਦੱਸਦੀਆਂ, ਉਹ ਖੁਦ ਗਾਲਾਂ ਕੱਢਦੀਆਂ ਤੀਵੀਆਂ ਨੂੰ, ਕਹਿੰਦੇ ਇਹਨਾਂ ਨੂੰ ਅਕਲ ਨਹੀਂ ਹੈਗੀ, ਕਹਿੰਦੇ ਜਦੋਂ ਬਾਬਾ ਜੀ ਨੇ ਕਿਹਾ ਹੋਇਆ ਕਿਸੇ ਦੇ ਪੈਰੀ ਹੱਥ ਨੀ ਲਾਉਣਾ ਹੈਗਾ, ਮੇਰੇ ਖਾਸ ਕਰਕੇ ਪੈਰੀ ਹੱਥ ਨੀ ਲਾਉਣਾ, ਮੇਰੇ ਲਾਗੇ ਨੀ ਆਉਣਾ, ਦੂਰ ਤੋਂ ਫਤਿਹ ਬੁਲਾਓ ਸਾਰੇ ਬੰਦੇ ਵੀ ਤੇ ਜਨਾਨੀਆਂ ਵੀ। ਕਹਿੰਦੇ ਬੰਦੇ ਜਦ ਦੂਰ ਤੋਂ ਖੜ ਕੇ ਫਤਿਹ ਬੁਲਾਉਂਦੇ ਆ ਉਹ ਕੋਈ ਪੈਰੀ ਹੱਥ ਨੀ ਲਾਉਂਦਾ। ਤੀਵੀਆਂ ਨੂੰ ਕਹਿੰਦੇ ਕਿਉਂ ਨੀ ਇਹ ਗੱਲ ਸਮਝ ਆਉਂਦੀ ਕਿ ਉਹ ਜਾ ਕੇ ਪੈਰਾਂ ਚ ਡਿੱਗਦੀਆਂ, ਤੇ ਉਹ ਕਹਿੰਦੇ ਫਿਰ ਤਾਂ ਉਹ ਕਈ ਵਾਰੀ ਕਹਿੰਦੇ ਡਾਂਗ ਵੀ ਵਰਦੀ ਦੇਖੀ ਅਸੀਂ ਬੀਬੀਆਂ ਦੇ। ਸੋ ਇਹ ਜਿਹੜਾ ਨਾ ਉਹ ਕੋਈ ਇੱਕ ਕਾਰਨ ਇਹਦਾ ਇਹੀ ਰਿਹਾ ਕਿ ਸ਼ੁਰੂ ਤੋਂ ਵੀ ਕਿ ਕਈ ਵਾਰੀ ਲੇਡੀਜ਼ ਤੋਂ ਬਿਲਕੁਲ ਹੀ ਪਏ, ਲੇਡੀਜ਼ ਨੂੰ ਲਾਗੇ ਨਹੀਂ ਆਉਣ ਦੇਣਾ। ਉਹਦਾ ਕੀ ਹੈ ਕਿ ਜਿਹੜੀ ਔਰਤ ਦਾ ਮਨ ਹੈ ਨਾ ਉਹ ਬੜਾ ਅਨਸਟੇਬਲ ਨਹੀਂ, ਬੜਾ ਮਲੀਨ ਮੰਨਿਆ ਜਾਂਦਾ ਵੀ, ਮਤਲਬ ਉਹ ਬੜਾ ਇਮੋਸ਼ਨਲ ਹੁੰਦਾ ਹੈ। ਕਈ ਵਾਰੀ ਤਾਂ ਇਮੋਸ਼ਨਲ ਹੋ ਕੇ ਉਹ ਮਤਲਬ ਪੂਰੀ ਦੀ ਪੂਰੀ ਮਤਲਬ ਸਮਰਪਣ ਕਰਦੀ ਹੈ, ਕਈ ਵਾਰੀ ਉਹ ਝਾਂਸੀ ਦੀ ਰਾਣੀ ਬਣਦੀ ਹੈ, ਪੂਰੀ ਮਤਲਬ ਚੰਡੀ ਦਾ ਰੂਪ ਧਾਰਨ ਕਰਦੀ ਹੈ। ਸੋ ਇਹ ਜਿਹੜੇ ਦੋ ਵਿਰੋਧਾਭਾਸ ਜਿਹੜੀਆਂ ਪ੍ਰੋਪਰਟੀਜ਼ ਹੈ ਫੀਮੇਲ ਦੇ ਵਿੱਚ ਰੱਬ ਨੇ ਪਾਈਆਂ ਹੋਈਆਂ, ਇਹ ਅਨਪ੍ਰਡਿਕਟੇਬਲ ਹੋ ਜਾਂਦੀ ਹੈ। ਸੋ ਇਸ ਕਰਕੇ ਉਹ ਜਿਹੜੀ ਸਟੇਬਿਲਿਟੀ ਹੈ ਉਹ ਪਹਿਲਾਂ ਤਾਂ ਬੜਾ ਮਤਲਬ ਨੇੜੇ ਹੁੰਦਾ ਹੈ, ਤੇ ਜਦੋਂ ਫਿਰ ਹੁਣ ਤੁਸੀਂ ਤੁਹਾਡੇ ਸਾਹਮਣੇ ਦਿਸਦਾ ਹੀ ਹੈ ਤੁਹਾਨੂੰ ਕੀ ਹੋ ਰਿਹਾ ਕਿ ਥਾਂ ਥਾਂ ਦੇ ਉੱਤੇ ਕੋਈ ਕੇਸ ਹੋ ਰਿਹਾ, ਕੋਈ ਕੁਛ ਹੋ ਰਿਹਾ, ਕੋਈ ਕੁਛ ਹੋ ਰਿਹਾ। ਪਰ ਆਹ ਜਿਹੜਾ ਰਾਜਸਥਾਨੀ ਫਲਾਹਾਰੀ ਬਾਬਾ ਆ, ਇਹਦੇ ਬਾਰੇ ਹੁਣ ਇਹਦੇ ਤੇ 70 ਸਾਲ ਦੀ ਉਮਰ ਹੈ, ਤੇ ਇਹਦੇ ਤੇ ਹੁਣ ਇੱਕ 21 ਸਾਲ ਦੀ ਕੁੜੀ ਨੇ ਮਤਲਬ ਕੇਸ ਕੀਤਾ, ਮਤਲਬ ਕਿਹਾ ਆ ਐਲੀਗੇਸ਼ਨ ਲਾਏ ਆ, ਐਲੀਗੇਸ਼ਨ ਲਾ ਕੇ ਉਹਨੂੰ ਅਰੈਸਟ ਕੀਤਾ। ਹੁਣ ਉਹ ਤੋਂ ਬਾਅਦ ਹੁਣ ਪਤਾ ਨੀ ਕੀ ਹੋਊਗਾ, ਮਤਲਬ ਹੋਇਆ ਜਾਂ ਨਹੀਂ ਹੋਇਆ, ਇਨਵੈਸਟੀਗੇਸ਼ਨ ਹੋਊਗੀ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਤਾਂ ਹੁਣ ਲੇਡੀਜ਼ ਨੂੰ ਅਲਾਓ ਨਹੀਂ ਕਰਦੇ ਫਿਰ ਉਦਾਂ ਕੇਸ ਹੁੰਦੇ ਆ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਜੇ ਅਲਾਓ ਕਰਦੇ ਆ ਤਾਂ ਮਿੰਟੂ ਜੀ, ਇਹ ਪੋਲੀਟਿਕਸ ਦੇ ਵਿੱਚ ਵੀ ਬਹੁਤ ਹੁੰਦਾ। ਸਾਡੇ ਏਰੀਏ ਦੇ ਇੱਥੇ MLA 25 ਸਾਲ ਰਹੇ ਨੇ, ਔਰ ਅਖੀਰਲੇ 5-7 ਸਾਲ ਉਹ ਵੀ ਰੇਪ ਦੇ ਐਲੀਗੇਸ਼ਨਾਂ ਚ ਜੂਝਦੇ ਰਹੇ ਨੇ। ਉਨ੍ਹਾਂ ਤੇ ਵੀ 3-4 ਔਰਤਾਂ ਨੇ ਕੇਸ ਪਾ ਦਿੱਤਾ ਸੀ, ਤੇ ਕੇਸ ਮਗਰੋਂ ਪਤਾ ਲੱਗਾ ਕਿ ਓਪੋਜੀਸ਼ਨ ਨੇ ਪਵਾਇਆ ਸੀ ਉਹ ਕਹਿ ਕਹਾ ਕੇ ਨਾ, ਤੇ ਉਨ੍ਹਾਂ ਨੂੰ ਹੇਠਾਂ ਸੁੱਟਣ ਲਈ ਵਿਦਿਨ ਆਪਣੀ ਪਾਰਟੀ ਦੇ ਨੇ। ਸੋ ਜਦੋਂ ਉਹ ਰਿਟਾਇਰ ਹੋ ਗਏ 25 ਸਾਲ ਬਾਅਦ, ਤੇ ਮੁੜ ਕੇ ਉਹ ਨਾ ਲੇਡੀਜ਼ ਲੱਭੀਆਂ, ਨਾ ਕੁੜੀਆਂ ਲੱਭੀਆਂ, ਨਾ ਐਲੀਗੇਸ਼ਨ ਲਾਉਣ ਵਾਲੇ ਲੱਭੇ, ਸਭ ਕੁਝ ਖਤਮ। ਸੋ ਇਹ ਹੁਣ ਥੋੜਾ ਜਿਹਾ ਮੈਨੂੰ ਨਾ ਸ਼ੱਕ ਦੀ ਨਿਗਾਹ ਵੀ ਮਤਲਬ ਨਾਲ ਵੀ ਦੇਖਣਾ ਪੈਣਾ, ਕਿਉਂਕਿ ਜਦੋਂ ਮਿਸਯੂਜ਼ ਹੋਣ ਲੱਗਦੀ ਹੈ ਨਾ ਇਹ ਚੀਜ਼, ਬਹੁਤ ਵੱਡੇ ਪੱਧਰ ਤੇ ਮਿਸਯੂਜ਼ ਹੁੰਦੀ ਹੈ, ਔਰ ਜੁਗਾ ਜਗੰਤਰਾ ਤੋਂ ਮਿਸਯੂਜ਼ ਹੁੰਦੀ ਆਈ ਹੈ ਇਹੋ ਜਿਹੀ ਚੀਜ਼। ਸੋ ਇਹ ਕਿਤੇ ਨਾ ਕਿਤੇ ਐਲੀਗੇਸ਼ਨ ਲਾਣੇ ਵੱਖਰੀ ਗੱਲ ਹੈ, ਚਲੋ ਐਲੀਗੇਸ਼ਨ ਮਤਲਬ ਹੁਣ ਇੱਦਾਂ ਤਾਂ ਮਿੰਟੂ ਜੀ ਤੁਸੀਂ ਆ ਅਸੀਂ ਆ, ਕੋਈ ਵੀ ਮੂੰਹ ਹਿਲਾ ਦੇਵੇ, ਕੋਈ ਵੀ ਜਾ ਕੇ ਉੱਥੇ ਕੇਸ ਦਰਜ ਕਰਾ ਦੇਵੇ, ਉਹ ਅਰੈਸਟ ਤਾਂ ਹੋਣਾ ਹੀ ਹੈ, ਉਹਨਾਂ ਨੂੰ ਕਰਨਾ ਹੀ ਪੈਣਾ ਪੁਲਿਸ ਵਾਲਿਆਂ ਨੂੰ, ਤੇ ਉਹਦੀ ਖਬਰ ਬਣ ਜਾਣੀ ਹੈ ਬਾਬਾ ਜੀ ਦਾ ਰੈਪੂਟੇਸ਼ਨ ਡਾਊਨ, ਜਾਂ ਤੁਹਾਡਾ ਜਾਂ ਕਿਸੇ ਦਾ ਵੀ, ਐਨੀ ਬੜੀ ਇਟ ਕੈਨ ਹੈਪਨ ਟੂ ਐਨੀ ਬੜੀ ਹਨਾ। ਸੋ ਇਹਦਾ ਕੀ ਮਾਪਦੰਡ ਹੈ?
ਅਸੀਂ ਦੇਖੋ ਸਾਡਾ ਕਿੱਡਾ ਕੁ ਦਾਇਰਾ, ਸਾਡਾ ਦਾਇਰਾ ਬਹੁਤ ਛੋਟਾ ਦਾਇਰਾ, ਤੇ ਸਾਡੇ ਦਾਇਰੇ ਦੇ ਵਿਚ ਵੀ ਅਸੀਂ ਰੋਜ਼ ਇਹ ਗੱਲਾਂ ਫੇਸ ਕਰਦੇ ਆ, ਕੋਈ ਪੁੱਠਾ ਸਿੱਧਾ ਕਮੈਂਟ ਆ ਜਾਣਾ, ਕੋਈ ਪੁੱਠਾ ਸਿੱਧਾ ਤੁਹਾਨੂੰ ਫੋਨ ਕਾਲ ਆ ਜਾਣੀ, ਤੁਹਾਨੂੰ ਉਕਸਾਉਣ ਵਾਲੀ ਕੋਈ ਨਾ ਕੋਈ ਮੈਸੇਜ ਆ ਜਾਣਾ, ਤੇ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਆਪਾਂ ਵੀ ਇਨਸਾਨ ਆ, ਭਟਕ ਜਾਂਦੇ ਹਾਂ ਕਈ ਵਾਰੀ, ਕੁਛ ਨਾ ਕੁਛ ਪੁੱਠਾ ਸਿੱਧਾ ਬੋਲ ਵੀ ਸਕਦੇ ਹਾਂ, ਪੁੱਠਾ ਸਿੱਧਾ ਕਮੈਂਟਸ ਵੀ ਕਰ ਸਕਦੇ ਹਾਂ, ਪਰ ਕੋਸ਼ਿਸ਼ ਹੁੰਦੀ ਹੈ ਵੀ ਆਪਦੇ ਆਪ ਨੂੰ ਬਚਾ ਕੇ ਜਿੰਨਾ ਕੁ ਰੱਖ ਸਕੀਏ ਬਚਾ ਲਈਏ, ਤੇ ਪਰ ਕਹਿੰਦੇ ਨੀ ਹੁੰਦੇ ਵੀ ਕਿੰਨਾ ਕੁ ਚਿਰ ਬਚਾਓਗੇ ਤੁਸੀਂ ਆਪਣੇ ਆਪ ਨੂੰ, ਕਿੰਨਾ ਕੁ ਚਿਰ, ਕਿਸੇ ਵੇਲੇ ਤਾਂ ਤੁਸੀਂ ਰਿਲੈਕਸ ਹੋ ਕੇ ਜ਼ਿੰਦਗੀ ਜਿਉਣਾ ਚਾਹੋਗੇ ਨਾ, ਵੀ ਹਰ ਵੇਲੇ ਤਾਂ ਨੀ ਤੁਸੀਂ ਹਰੇਕ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਕੇ ਉਸ ਚੀਜ਼ ਨੂੰ ਉਸ ਢੰਗ ਨਾਲ ਹੀ ਟ੍ਰੀਟ ਕਰੋਗੇ, ਵੀ ਹਰ ਪੁਆਇੰਟ ਨੂੰ ਵਕੀਲੀ ਪੁਆਇੰਟ ਨਾਲ ਹੀ ਟ੍ਰੀਟ ਕਰੋਗੇ, ਇੱਦਾਂ ਤਾਂ ਹੋ ਹੀ ਨਹੀਂ ਸਕਦਾ, ਤੁਹਾਡੀ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਆ। ਪਰ ਇਹ ਹੁੰਦੀਆਂ ਗੱਲਾਂ, ਮੈਂ ਖੁਦ ਪਿਛਲੇ ਦਿਨ ਦੱਸ ਕੇ ਟਾਇਆ ਵੀ ਮੇਰਾ ਵਟਸਐਪ ਹੈਕ ਹੋਇਆ ਸੀ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਹੈਕ ਹੋਇਆ ਜਾਂ ਕੀ ਹੋਇਆ, ਤੇ ਉਹ ਖੁਦ ਹੀ ਕਾਲਾਂ ਕਰ ਰਿਹਾ ਸੀਗਾ, 25-30 ਬੰਦਿਆਂ ਨੇ ਮੈਨੂੰ ਫੋਨ ਆਇਆ ਵੀ ਸਾਨੂੰ ਕਾਲ ਆਈ, ਉਹਦੇ ਚੋਂ ਇੱਕ ਦੋ ਨੇ ਮੇਰੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਵੀ ਤੂੰ ਕਾਲ ਕਰਨ ਵਾਲਾ ਕੌਣ ਹੁੰਦਾ, ਕਿਉਂ ਕੀਤੀ, ਤੇ ਹਾਲਾਂਕਿ ਮੈਂ ਕੀਤੀ ਨੀ, ਤੇ ਪਰ ਚਲੋ ਆਪਾਂ ਆਪਦੀ ਥਾਂ ਤੇ ਸਾਫ਼ ਆ, ਆਪਣੀ ਥਾਂ ਤੇ ਆਪਦੀ ਕੋਸ਼ਿਸ਼ ਕਰਦੇ ਹਾਂ ਬਚਾਉਣ ਦੀ ਜਿੰਨਾ ਬਚਾ ਸਕਦੇ ਹਾਂ, ਤੇ ਆਪਾਂ ਸਟੈਂਡ ਵੀ ਲੈ ਲੈਂਦੇ ਹਾਂ ਫਿਰ ਵੀ ਹਾਂ ਭਾਈ ਜੇ ਦੱਸੋ ਮੈਂ ਇਹਦੇ ਚ ਕੋਈ ਪ੍ਰੂਫ ਦਿਓ, ਸਬੂਤ ਦਿਓ ਜਾਂ ਕੋਈ ਵੀ ਗੱਲ, ਪਰ ਅਖੀਰ ਇਹ ਰੌਲਾ ਇਹ ਆ ਜਾਂਦਾ ਵੀ ਬਚੋਗੇ ਕਿੰਨਾ ਚਿਰ ਜਦੋਂ ਇਹ ਜਾ ਮਾਹੌਲ ਪੈਦਾ ਹੋ ਜਾਂਦਾ।
ਦੇਖੋ ਇਹ ਜਿਹੜਾ ਬਾਬਿਆਂ ਦਾ ਮਾਹੌਲ ਹੈ, ਬਾਬੇ ਦਾ ਇਹ ਹੈ ਕਿ ਇਹ ਕੰਪੀਟੀਸ਼ਨ ਬਹੁਤ ਹੈ, ਜਿਹੜੇ ਬਾਬਿਆਂ ਦਾ ਆ ਕੰਪੀਟੀਸ਼ਨ ਆਪਸ ਚ ਬਹੁਤ ਹੈ, ਇੱਕ ਦੂਜੇ ਨੂੰ ਟ੍ਰੈਪ ਲੱਗ ਰਹੇ ਨੇ, ਜਿਹਦੇ ਵੱਲ ਸੰਗਤ ਥੋੜੀ ਜਿਹੀ ਵੱਧ ਜਾਣੀ ਸ਼ੁਰੂ ਹੋ ਜਾਂਦੀ ਹੈ, ਦੂਜਾ ਉਹਨੂੰ ਟ੍ਰੈਪ ਲਾਣੇ ਸ਼ੁਰੂ ਕਰ ਦਿੰਦੇ ਨੇ। ਇੱਥੋਂ ਤੱਕ ਕਿ ਤੁਸੀਂ ਇਹ ਦੇਖ ਲਓ ਵੀ ਇੱਕ ਸ਼ਹਿਰ ਦੇ ਵਿੱਚ ਜਾਂ ਇੱਕ ਸਬਰਬ ਦੇ ਵਿੱਚ ਦੋ ਗੁਰਦੁਆਰੇ ਨੇ, ਸੰਗਤ ਇੱਕ ਪਾਸੇ ਜਾਣ ਲੱਗ ਜਾਵੇ ਤਾਂ ਕੁਛ ਨਾ ਕੁਛ ਦੂਜੇ ਵਾਲੇ ਅੜਚਨ ਪਾਉਂਦੇ ਨੇ। ਇਹ ਇੱਥੋਂ ਤੱਕ ਮਤਲਬ ਦੈਟਸ ਹਾਓ ਇਟ ਵਰਕਸ, ਇੱਦਾਂ ਹੀ ਚੱਲਦਾ ਆ। ਦੂਜੀ ਗੱਲ ਇਹ ਹੈ ਕਿ ਜਿਹੜੇ ਚਲੋ ਬਾਬੇ ਨੇ, ਉਹਨੇ ਫਲਾਹਾਰੀ ਬਾਬਾ ਹੈ ਕਿ ਕਹਿੰਦੇ ਮੈਂ ਫਲ ਹੀ ਖਾਣਾ ਹੈ, ਚਲੋ ਆਪਣੇ ਆਪ ਨੂੰ ਵਿਲੱਖਣ ਕਰਨ ਦੇ ਲਈ ਕਿ ਮੇਰੀ ਵੱਖਰੀ ਦੁਕਾਨ ਹੈ, ਮੈਂ ਤਾਂ ਸਿਰਫ ਫਲਾਂ ਤੇ ਨਿਰਭਰ ਕਰਦਾ ਹਾਂ, ਉਹ ਫਲਾਹਾਰੀ ਅੱਗੇ ਪਹਿਲਾਂ ਅਸੀਂ ਦੁੱਧਾਧਾਰੀ ਵੀ ਬਹੁਤ ਸੁਣੇ ਆ ਸਾਡੇ ਮਤਲਬ ਏਰੀਏ ਦੇ ਵਿੱਚ, ਕਿਉਂਕਿ ਉਧਰ ਪਹਾੜਾਂ ਨੂੰ ਗਾਂ ਜਾ ਕੇ ਜੋਗੀਆਂ ਵਗੈਰਾ ਦਾ ਕਾਫੀ ਪ੍ਰਭਾਵ ਹੁੰਦਾ ਸੀ, ਤੇ ਉਹ ਜੋਗੀ ਜਿਹੜੇ ਹੁੰਦੇ ਦੁੱਧਾਧਾਰੀ, ਉਹ ਸਿਰਫ ਦੁੱਧ ਹੀ ਪੀਂਦੇ ਨੇ ਸਾਰੀ ਉਮਰ ਤੋਂ। ਇੱਕ ਬਾਬੇ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਕਹਿੰਦੇ ਉਹ ਸਾਰੀ ਉਮਰ ਖੜੇ ਹੀ ਰਹਿੰਦੇ ਨੇ, ਖੜਾ ਬਾਬਾ ਉਹਨੂੰ ਕਹਿੰਦੇ ਨੇ, ਕਿ ਉਹ ਇੱਕ ਲੱਤ ਭਾਰ ਉਹਨੇ ਖੜੇ ਹੀ ਰਹਿਣਾ, ਬਹਿਣਾ ਹੀ ਨੀ, ਨਾ ਸੌਣਾ, ਉਹਨੇ ਸੌਣਾ ਵੀ ਜਿਹੜਾ ਆ ਉਹ ਝੂਲਾ ਜਿਹਾ ਝੂਲੇ ਦੇ ਉੱਤੇ ਸਿਰ ਟਕਾ ਕੇ ਖੜੇ ਖੜੇ ਸੌਂਦੇ ਹੁੰਦੇ ਸੀ। ਔਰ ਕਈ ਬਾਬੇ ਇਹੋ ਜਿਹੇ ਵੀ ਦੇਖੇ ਜਿਹੜੇ ਖੱਬੀ ਬਾਂਹ ਖੜੀ ਕਰਕੇ ਸਾਰੀ ਉਮਰ 12-12 ਸਾਲ ਖੱਬੀ ਬਾਂਹ ਖੜੀ ਰੱਖਦੇ ਆ, ਮਤਲਬ ਤੁਸੀਂ ਮਤਲਬ ਉਹ ਕਿਉਂ ਕਰਦੇ ਆ, ਵਾਈ ਦੇ ਡੂ ਇਟ, ਕਿਉਂ ਫਲਾਂ ਦੇ ਉੱਤੇ ਨਿਰਭਰ ਹੈ, ਕਿਉਂ ਦੁੱਧਾਧਾਰੀ ਨੇ, ਕਿਉਂ ਇਹੋ ਜਿਹੇ ਕਰਦੇ ਨੇ। ਉਹ ਸਮਾਜ ਨੂੰ ਅਸਲ ਦੇ ਵਿਚ ਰੱਬ ਨੂੰ ਨਹੀਂ ਦਿਖਾਉਣਾ ਚਾਹੁੰਦੇ, ਉਹ ਸਮਾਜ ਨੂੰ ਦਿਖਾਉਣਾ ਚਾਹੁੰਦੇ ਆ ਕਿ ਸਾਡੇ ਚ ਸਿਰੜ ਬੜਾ ਤੇ ਤੁਸੀਂ ਸਾਡੇ ਮਗਰ ਲੱਗੋ, ਤੇ ਜਦੋਂ ਮਗਰ ਲੱਗਦੇ ਨੇ, ਮਗਰ ਜਦੋਂ ਲੱਗਦੇ ਨੇ ਤਾਂ ਫਿਰ ਚੰਗੇ ਬੰਦੇ ਘੱਟ ਲੱਗਦੇ ਨੇ ਤੇ ਮਾੜੇ ਬੰਦੇ ਮਗਰ ਜ਼ਿਆਦਾ ਲੱਗ ਜਾਂਦੇ ਨੇ, ਜਿੱਦਾਂ ਕਿ ਆਹ ਕੁਛ ਹੋ ਰਿਹਾ। ਹਾਲਾਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੀਏ ਤਾਂ ਜਿਹੜੇ ਸੁਖਮਨੀ ਸਾਹਿਬ ਹੈ ਨਾ, ਬਹੁਤ ਸਾਰੇ ਲੋਕ ਨਾ ਇੱਦਾਂ ਸਮਝਦੇ ਨੇ ਕਿ ਸੁਖਮਨੀ ਸਾਹਿਬ ਪੜ੍ਹ ਕੇ ਨਾ ਬੜੀ ਸੁੱਖ ਮਿਲਦੇ ਨੇ, ਅਸਲ ਦੇ ਵਿੱਚ ਇੱਦਾਂ ਨਹੀਂ ਹੈਗਾ। ਅਸਲ ਦੇ ਵਿੱਚ ਸੁਖਮਨੀ ਸਾਹਿਬ ਜਿਨ੍ਹਾਂ ਨੂੰ ਸੁੱਖ ਮਿਲਿਆ ਹੋਇਆ ਉਹਨਾਂ ਵਾਸਤੇ ਆ, ਉਹਨਾਂ ਵਾਸਤੇ ਇੱਕ ਯੂਜ਼ਰ ਮੈਨੂਅਲ ਹੈ ਕਿ ਜਦੋਂ ਤੁਹਾਡੇ ਅੰਦਰ ਨਾਮ ਪ੍ਰਕਾਸ਼ ਹੋ ਗਿਆ, ਤੁਹਾਡੇ ਅੰਦਰ ਤੁਸੀਂ ਮੁਕਤ ਹੋ ਗਏ, ਉਹ ਤੋਂ ਬਾਅਦ ਕਿੱਦਾਂ ਰਹਿਣਾ, ਤੁਸੀਂ ਬਾਅਦ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਹੈ। ਇਹ ਪੋਸਟ ਗ੍ਰੈਜੂਏਟ ਬਾਣੀ ਹੈ ਕਿ ਜਿਹੜੇ ਗ੍ਰੈਜੂਏਟ ਹੋ ਚੁੱਕੇ ਆ ਸਿੱਖੀ ਦੇ ਵਿੱਚ, ਉਹਨਾਂ ਨੇ ਫਿਰ ਕਿੱਦਾਂ ਵਿਚਰਨਾ ਹੈ। ਜਿਹੜੇ ਬ੍ਰਾਹਮਣ ਹੈ ਉਹਨਾਂ ਨੇ ਕਿੱਦਾਂ ਵਿਚਰਨਾ, ਬ੍ਰਹਮਚਾਰੀ ਨੇ ਕਿੱਦਾਂ ਵਿਚਰਨਾ, ਸਾਧ ਨੇ ਕਿੱਦਾਂ ਵਿਚਰਨਾ, ਸੰਤ ਨੇ ਕਿੱਦਾਂ ਵਿਚਰਨਾ ਆ। ਸੋ ਤੁਸੀਂ ਸੁਖਮਨੀ ਸਾਹਿਬ ਦੀ ਬਣਤਰ ਦੇਖੋ, ਉਹ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਕਹਿ ਲਓ ਕਿ ਗ੍ਰੈਜੂਏਟ ਹੋ ਕੇ ਤੁਸੀਂ ਕਿੱਦਾਂ ਰਹਿਣਾ ਦੁਨੀਆਂ ਦੇ ਵਿੱਚ। ਹੁਣ ਇਹ ਜਿਹੜੇ ਬਾਬੇ ਨੇ ਜਾਂ ਜਿਹੜੇ ਫੇਲ ਹੁੰਦੇ ਨੇ, ਅਸਲ ਦੇ ਵਿੱਚ ਕੀ ਆ, ਉਹਨਾਂ ਨੇ ਉਹ ਸੁਖਮਨੀ ਸਾਹਿਬ ਜਿਹੜਾ ਪੋਸਟ ਗ੍ਰੈਜੂਏਟ ਡਿਪਲੋਮਾ ਨਹੀਂ ਕੀਤਾ ਹੁੰਦਾ ਕਿ ਅੰਦਰ ਚੀਜ਼ ਉਹ ਪਹੁੰਚ ਕੇ ਤੁਸੀਂ ਰਹਿਣਾ ਕਿੱਦਾਂ ਆ, ਕਿੱਦਾਂ ਤੁਸੀਂ ਵਿਚਰਨਾ ਆ। ਸੋ ਇੱਥੋਂ ਇਹ ਫੇਲ ਹੋ ਜਾਂਦੇ ਨੇ। ਸੋ ਇਹਦੇ ਵਿੱਚ ਜੇ ਹੁਣ ਜਿਸ ਬੰਦੇ ਨੇ ਪਰਮਾਤਮਾ ਨੂੰ ਪਾ ਲਿਆ, ਬਾਬੇ ਆ ਕੋਈ ਵੀ ਆ, ਉਹ ਇਹਨਾਂ ਗੱਲਾਂ ਦੇ ਵਿੱਚ ਆਉਂਦਾ ਹੀ ਨਹੀਂ ਹੈਗਾ, ਉਹਨੂੰ ਮਾਇਆ ਦੇ ਨਾਲ ਕੋਈ ਪਿਆਰੇ ਨਹੀਂ, ਉਹ ਤਾਂ ਨਾਰਮਲ ਜ਼ਿੰਦਗੀ ਜੀਵੇ, ਜਿੱਦਾਂ ਬਾਬੇ ਨਾਨਕ ਨੇ ਹਲ ਜੋੜ ਲਿਆ ਸੀ ਆ ਕੇ, ਬਸ ਖੇਤੀ ਕਰੋ। ਬਹੁਤੇ ਤਾਂ ਲਾਗੇ ਇਸ ਕਰਕੇ ਨਹੀਂ ਸੀ ਆਉਂਦੇ ਫਿਰ, ਕਿਉਂਕਿ ਬਾਬੇ ਨੇ ਪੱਠੇ ਚਗਾ ਲੈਣੇ ਆ, ਪਤਾ ਲੱਗਣਾ ਚੱਲ ਮੇਰੇ ਨਾਲ ਪੱਠੇ ਵੜਾ ਆਵੇ, ਇੱਦਾਂ ਦੇ ਕੰਮ ਵੀ ਕਰ ਹਨਾ। ਸੋ ਇਸ ਕਰਕੇ ਲੋਕੀ ਆਉਂਦੇ ਐਸ਼ੋ ਆਰਾਮ ਲਈ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਨਾ, ਮੈਨੂੰ ਇਸ ਕੇਸ ਦੇ ਵਿੱਚ ਮੈਂ ਹਮਾਇਤ ਨਹੀਂ ਕਰ ਰਿਹਾ ਫਲਾਹਾਰੀ, ਹੋ ਸਕਦਾ ਸਹੀ ਹੋਵੇ, ਪਰ ਮੈਨੂੰ ਇਸ ਕੇਸ ਦੇ ਵਿੱਚ ਮਤਲਬ ਰੀਅਲੀ ਕੋਈ ਇੰਟਰਨਲ ਇਹਨਾਂ ਦਾ ਖਿੱਚੋ ਤਾਣ ਦੂਜੇ ਡੇਰੇ ਵਾਲਿਆਂ ਨਾਲ, ਦੂਜੇ ਬਾਬਿਆਂ ਨਾਲ ਹੈ, ਔਰ ਮੈਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਸੈਟਅਪ ਹੈ ਇਹ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ, ਹੋਰ ਕੋਈ ਗੱਲ ਨਹੀਂ ਹੈਗੀ। ਜਿਸ ਤਰ੍ਹਾਂ ਹੁਣ ਆਪਣੇ ਦਹੇਜ ਦਾ ਜਿਹੜਾ, ਦਹੇਜ ਦਾ 95% ਉਹ ਕਹਿੰਦੇ 95% ਕਾਨੂੰਨ ਉਹ ਮਿਸਯੂਜ਼ ਹੋਇਆ ਆ, ਹਾਈਕੋਰਟ ਆਪ ਮੰਨਦੀ ਆ ਹਨਾ। ਸੋ ਇਸੇ ਕਰਕੇ ਆ ਜਿਹੜਾ ਰੇਪ ਵਾਲਾ, ਇਹ ਤਾਂ ਬਹੁਤ ਦੇਰ ਤੋਂ ਹੀ, ਜੁਗਾਂ ਜਗੰਤਰਾਂ ਤੋਂ ਹੀ ਮਿਸਯੂਜ਼ ਹੋ ਰਿਹਾ ਲੇਡੀਜ਼ ਨੂੰ ਮੂਹਰੇ ਕਰਕੇ, ਜਾਂ ਆਪ ਵੀ ਕਰ ਦਿੰਦੀ ਆ, ਜਾਂ ਬੰਦੇ ਪਿੱਛੇ ਹੋਰ ਹੁੰਦੇ ਹਨਾ। ਸੋ ਇਹਦੇ ਬਾਰੇ ਆਪਾਂ ਨਿਗਾਹ ਰੱਖਾਂਗੇ, ਪਰ ਕੋਈ ਆਪਾਂ ਨੂੰ ਜ਼ਿਆਦਾ ਐਕਸਾਈਟਮੈਂਟ ਦਿਖਾਲਣ ਦੀ ਲੋੜ ਨਹੀਂ ਹੈਗੀ। ਤੇ ਸ਼ਿਵਿੰਦਰ ਕਲੇਰ ਜੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਰੀ ਫਾਰ ਪੁਟਿੰਗ ਮਾਈ ਓਪੀਨੀਅਨ, ਤੁਲਸੀ ਦਾਸ ਸੈਡ ਪਸ਼ੂ ਢੋਲ ਸ਼ੂਦਰਾ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਲੇਡੀਜ਼ ਮਸਟ ਲਰਨ ਹਾਊ ਟੂ ਬਿਹੇਵ ਐਂਡ ਕੀਪ ਦੈਮ ਸੈਲਫ ਸੇਫ ਰਿਗਾਰਡਸ। ਬਿਲਕੁਲ ਮੈਂ ਭੈਣ ਜੀ ਨਾਲ ਸਹਿਮਤ ਹਾਂ। ਅਸਲ ਦੇ ਵਿਚ ਤੁਲਸੀ ਦਾਸ ਨੇ ਵੀ ਸ਼ਾਇਦ ਰਾਮਾਇਣ ਦੇ ਵਿਚ ਲਿਖਿਆ ਹੋਇਆ, ਪਤਾ ਨੀ ਜਾਂ ਹੋਰ ਸ਼ਲੋਕਾਂ ਦੇ ਵਿਚ ਲਿਖਿਆ ਹੋਇਆ ਕਿ ਇਹਨਾਂ ਨੂੰ ਨਾਰੀ ਨੂੰ ਪਸ਼ੂ ਕਿਹਾ ਆ, ਮਤਲਬ ਸ਼ੂਦਰ ਜਾਂ ਇਹ ਜਿਹੜੇ ਪਸ਼ੂ ਢੋਲ ਸ਼ੂਦਰ ਜਾਣੀ ਕਿ ਸ਼ੂਦਰ ਜਾਂ ਨਾਰੀ ਜਿਹੜੇ ਤਿੰਨਾਂ ਨੂੰ ਇਹ ਤਾੜ ਕੇ ਰੱਖੋ, ਮਤਲਬ ਉਹਨਾਂ ਨੇ ਇਹ ਕਿਹਾ ਹੋਇਆ। ਵੈਸੇ ਉਹਨਾਂ ਦਾ ਓਪੀਨੀਅਨ ਜਿਹੜਾ ਸੀ ਉਹਨਾਂ ਨੇ ਹੋਰ ਲਹਿਜੇ ਨਾਲ ਕਿਹਾ ਸੀ, ਪਰ ਲੇਡੀਜ਼ ਥੋੜਾ ਜਿਹਾ ਚ ਗੁੱਸਾ ਕਰਦੀਆਂ। ਪਰ ਮੈਂ ਭੈਣ ਜੀ ਉਹਨਾਂ ਨੂੰ ਬਿਲਕੁਲ ਸਹਿਮਤ ਆ ਕਿ ਲੇਡੀਜ਼ ਨੂੰ ਵੀ ਚਾਹੀਦਾ ਹੈ, ਉਹ ਵੀ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਆਪਣੇ ਆਪ ਨੂੰ ਆਪਣੇ ਆਪ ਨੂੰ ਬਿਹੇਵ ਕਰਨ, ਆਪਣੇ ਆਪ ਦੇ ਵਿਚ ਗ੍ਰੇਸ ਲਿਆਉਣ, ਇੱਜ਼ਤ ਆਪਣੀ ਆਪ ਕਰਵਾਉਣ ਕਰਨ, ਤਾਂ ਕੋਈ ਦਿੱਕਤ ਨਹੀਂ ਹੈਗੀ। ਸੋ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ, ਤੁਹਾਡਾ ਤੁਸੀਂ ਸਾਂਝ ਪਾਈ ਹੈ। ਤੇ ਮਲਕੀਤ ਸਿੰਘ ਵਿਰਕ ਉਹਨਾਂ ਨੇ ਇੱਕ ਨੰਬਰ ਮੰਗਿਆ ਸੁਣਨ ਵਾਸਤੇ, ਮੈਂ ਉਹ ਵੀ ਭੇਜਦਾ। ਤੇ ਮੈਸੇਜ ਦੇ ਵਿਚ ਜਗਤਾਰ ਸਿੰਘ ਕੰਗ ਉਹਨਾਂ ਨੇ ਮੈਸੇਜ ਭੇਜਿਆ, ਤੇ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਤੇ ਇੱਕ ਅਨਾਊਂਸਮੈਂਟ ਕਰ ਦਿਓ ਜੀ, ਸ਼ੈਪਟਨ ਕਬੱਡੀ ਟੂਰਨਾਮੈਂਟ ਹੋ ਰਿਹਾ 7 ਅਕਤੂਬਰ ਨੂੰ, ਸੈਟਰਡੇ ਵਾਲੇ ਦਿਨ। ਲਓ ਜੀ ਅਨਾਉਂਸਮੈਂਟ ਹੋ ਗਈ, ਤੁਸੀਂ ਦੱਸਤਾ ਤੇ ਪੋਸਟਰ ਜ਼ਰੂਰ ਭੇਜ ਦਿਓ ਆਪਾਂ ਉਹ ਵੀ, ਫਿਰ ਨਾਲ ਦੀ ਨਾਲ ਆਪਾਂ ਅਨਾਉਂਸਮੈਂਟਸ ਕਰੀ ਜਾਵਾਂਗੇ। ਸੋ ਬਹੁਤ ਬਹੁਤ ਧੰਨਵਾਦ। 7 ਅਕਤੂਬਰ ਨੂੰ ਟੂਰਨਾਮੈਂਟ ਹੋ ਰਿਹਾ ਜੀ ਸ਼ੈਪਟਨ ਦੇ ਵਿਚ ਕਬੱਡੀ ਦਾ, ਸੋ ਜ਼ਰੂਰ ਸ਼ਾਮਲ ਹੋਣਾ। ਸੋ ਮਿੰਟੂ ਜੀ, ਇਹ ਜਿਹੜੇ ਮੁੱਦੇ ਨੇ ਆਪਾਂ ਡਿਸਕਸ਼ਨ ਕਰਦੇ ਇਨ੍ਹਾਂ ਵਿਚ ਕਈ ਵਾਰੀ ਵੱਧ ਘੱਟ ਕਿਹਾ ਹੋ ਜਾਂਦਾ, ਅਸੀਂ ਪਹਿਲੇ ਐਡਵਾਂਸ ਚ ਮਾਫ਼ੀ ਮੰਗਦੇ ਹੁੰਦੇ ਆ ਜੀ। ਸੋ ਪਰ ਇੱਦਾਂ ਵੀ ਜੇ ਤੁਹਾਡਾ ਕਿਸੇ ਦਾ ਵੀ ਹੋਰ ਦਾ ਵੀ ਓਪੀਨੀਅਨ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਸਾਰਥਕ ਤਰੀਕੇ ਨਾਲ, ਕਿਉਂਕਿ ਇਹਦੇ ਵਿਚੋਂ ਆਪਾਂ ਅਸੀਂ ਵੀ ਬਹੁਤ ਕੁਝ ਸਿੱਖਣਾ ਹੈ ਤੇ ਤੁਸੀਂ ਵੀ ਸਿੱਖ ਰਹੇ ਹੋ। ਇਕ ਦੂਜੇ ਨਾਲ ਰਲ ਮਿਲ ਕੇ ਆਪਾਂ ਗਿਆਨ ਚ ਵਾਧਾ ਕਰਨਾ, ਇਹੀ ਇਸ ਪ੍ਰੋਗਰਾਮ ਦਾ ਥੀਮ ਹੈ। ਤੇ ਮਿੰਟੂ ਜੀ, ਇਕ ਮੈਂ ਵੀਡੀਓ ਸ਼ੇਅਰ ਕੀਤਾ ਸੀ ਕੱਲ ਸੰਗੀਤ ਵਾਲਾ, ਸ਼ਾਇਦ ਤੁਸੀਂ ਦੇਖਿਆ ਹੋਣਾ। ਰੋਬੋਟਸ ਜਿਹੜੇ ਨੇ,
ਹਾਂਜੀ
ਉਹ ਰੋਬੋਟਸ ਜਿਹੜੇ ਨੇ ਸੰਗੀਤ, ਐਕਚੁਲੀ ਇਹ ਰੋਬੋਟ ਵੈਸੇ ਇੱਦਾਂ ਹੈ ਨੀ, ਪਰ ਇੱਦਾਂ ਬਹੁਤ ਹੁਣ ਲਾਗੇ ਹੋਣ ਵਾਲੀ ਆ ਕਿ ਪਿਆਨੋ ਵੀ ਉਹੀ ਵਜਾਣਗੇ, ਰੋਬੋਟ ਵਜਾਣਗੇ, ਗਿਟਾਰ ਵੀ ਉਹੀ ਵਜਾਣਗੇ। ਤੇ ਮੈਂ ਤਾਂ ਇਹ ਲਿਖ ਕੇ ਪਾਇਆ ਸੀ ਵੀ ਮੈਨੂੰ ਸਾਰੇ ਸਾਜੀ ਲੱਭਿਆ ਆ, ਹੁਣ ਬਸ ਸਿਰਫ ਮੈਨੂੰ ਉਹ ਮਸ਼ੀਨ ਦੀ ਭਾਲ ਹੈ, ਉਹ ਬਣਾ ਰਿਹਾ ਜਿਹੜਾ ਮੇਰੀ ਆਵਾਜ਼ ਦੇ ਵਿਚ ਬਹੁਤ ਸੋਹਣਾ ਗਾਵੇ, ਤੇ ਮੈਂ ਗਾਇਕ ਬਣ ਜੂ ਫਿਰ ਮੈਂ ਗਾਇਕ ਬਣ ਜੂੰਗਾ।
ਦੇਖੋ ਗਾਉਂਦੇ ਆ, ਤੁਹਾਨੂੰ ਸਿੱਧੂ ਸਾਹਿਬ ਇਸ ਤੇ ਅਪਡੇਟ ਹੋਣ ਦੀ ਲੋੜ ਆ, ਇਹ ਚੀਜ਼ਾਂ ਵੀ ਹੈਗੀਆਂ। ਤੁਸੀਂ ਤਾਂ ਆਡੀਓ ਦੇ, ਤੁਹਾਨੂੰ ਪਤਾ ਹੀ ਆ ਵੀ ਆਡੀਓ ਦੇ ਟਰੈਕ ਨੂੰ ਕੀ ਨਹੀਂ ਬਦਲਿਆ ਜਾ ਸਕਦਾ, ਤੇ ਤੁਸੀਂ ਆਵਾਜ਼ ਨੂੰ ਜਿੰਨੀ ਮਰਜ਼ੀ ਪੋਲਿਸ਼ ਕਰ ਲੋ, ਸੋ ਕੁਛ ਵੀ ਗਾਓ ਤੇ ਉਦੋਂ ਬਾਅਦ ਕੰਪਿਊਟਰ ਤੇ ਬਹਿ ਕੇ ਪੋਲਿਸ਼ ਕਰ ਲੋ।
ਨਹੀਂ ਇਹ ਲਾਈਵ ਦੀ ਗੱਲ ਮੈਂ ਕਰ ਰਿਹਾ, ਉਹ ਤਾਂ ਚਲੋ ਆਪਾਂ ਵੀ ਪੋਲਿਸ਼ ਕਰ ਦਿੰਦੇ ਆ।
ਅੱਛਾ, ਲਾਈਵ ਵੀ ਖਾੜੇ ਲਾਉਣ ਦੀ ਸਲਾਹ?
ਲਾਈਵ ਖਾੜੇ ਲਾਉਣ ਦੀ, ਇੱਦਾਂ ਮੈਂ ਬਸ਼ੱਕ ਫਿਰ ਇੱਧਰ ਪੱਠੇ ਪੁੱਠੇ ਵੱਢਦਾ ਹੋਵਾਂ ਕੋਈ ਚੱਕਰ ਹੀ ਨਹੀਂ, ਉਧਰ ਮੇਰੀ ਮਸ਼ੀਨ ਗਈ ਹੋਵੇ, ਉਧਰ ਖਾੜਾ ਲੱਗਾ ਹੋਵੇ ਮੇਰਾ, ਤੇ ਉਧਰ ਧੰਨ ਧੰਨ ਹੁੰਦੇ। ਜੇ ਕਿਸੇ ਨੇ ਟਮਾਟਰ ਟਮੂਟਰ ਮਾਰ ਵੀ ਦਿੱਤਾ ਮਸ਼ੀਨ ਤੂੰ ਕਿਹੜਾ ਕੋਈ ਅਸਰ ਪੈਣਾ, ਤਾਂ ਕਰਕੇ ਇਸੇ ਗੱਲੋਂ ਮਸ਼ੀਨ ਬਣਾਉਣਾ ਚਾਹੁੰਦਾ ਕਿ ਹੁਣ ਤੁਸੀਂ ਕਹੋਗੇ ਭਾਈ ਇਹਦੇ ਨਾਲ ਤੂੰ ਪੱਠੇ ਵੱਢਣ ਵਾਲੀ ਮਸ਼ੀਨ ਬਣਾ ਲਾ, ਤਾਂ ਗਾਹ ਆਪ ਲਿਆ ਕਿ ਨਹੀਂ। ਹੁਣ ਉੱਥੇ ਮੇਰਾ ਇਹੀ ਤਰਕ ਹੈ ਵੀ ਉੱਥੇ ਟਮਾਟਰ ਨਹੀਂ ਝੱਲ ਆਉਣੇ, ਇੱਧਰ ਪੱਠੇ ਵੱਢਣ ਵਾਲਿਆਂ ਨੂੰ ਤਾਂ ਵੱਧ ਤੋਂ ਵੱਧ ਕੋਈ ਮੱਛਰ ਹੀ ਲੜ ਜੂਗਾ, ਮੱਕੀ ਲੜ ਜੂਗੀ, ਦੋ ਘੜੀ ਸੋਜਾ ਪੈ ਜੂਗਾ। ਜਿਹੜਾ ਉੱਧਰ ਵੀਡੀਓ ਬਣਾ ਕੇ ਲੋਕਾਂ ਨੇ ਪਾ ਦੇਣਾ ਟਮਾਟਰ ਖਾਂਦੇ, ਤਾਂ ਉਹ ਔਖਾ ਹੋ ਜਾਣਾ ਕੰਮ। ਤੇ ਚਲੋ, ਤੇ ਸਾਡੇ ਨਾਲ ਭੂਪੀ ਮਾਨ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ ਜੀ, ਬਹੁਤ ਬਹੁਤ ਧੰਨਵਾਦ। ਸੋ ਮਿੰਟੂ ਜੀ, ਆਪਾਂ ਗਤੀਵਿਧੀਆਂ ਦੇ ਬਾਰੇ ਵੀ ਗੱਲ ਕਰਦੇ ਆ, ਤੇ ਇੱਕ ਨਾ ਵੇਟ ਲੋਸ ਦੀ ਵੀ ਆਪਾਂ ਗੱਲ ਕਰਨੀ ਕਿ ਭਾਰ ਕਈ ਵਾਰੀ ਵੱਧ ਜਾਂਦਾ ਤਾਂ ਉਹਦਾ ਕੰਟਰੋਲ ਕਰਨਾ ਔਖਾ ਹੋ ਜਾਂਦਾ। ਤੇ ਪਿੱਛੇ ਜੇ ਨਾ ਇੱਕ ਗੀਤ ਆਇਆ ਸੀਗਾ ਹੈਪੀ ਮਨੀਲੇ ਦਾ, ਤੇ ਉਹ ਵੇਟ ਆਪਣਾ ਗੀਤ ਆਇਆ ਸੀ ਨਾ ਜੇਲ ਆਪਣੇ, ਉਹਦਾ ਮਨਕੀਰਤ ਔਲਖ ਦਾ, ਜਿਹਤੇ ਕਾਫੀ ਕੰਟਰੋਵਰਸੀ ਹੋਈ ਸੀ, ਉਹਦੀ ਹੁਣ ਨਾ ਪੈਰੋਡੀ ਬਣਾਈ ਆ, ਤੇ ਉਹ ਆਪਾਂ ਗੀਤ ਸੁਣਨਾ ਜਾਂਦੇ ਜਾਂਦੇ। ਤੇ ਆਪਾਂ ਵੇਟ ਲੋਸ ਦਾ ਵੀ ਜੀ ਕਰਦੇ ਆ ਕਿ ਵੇਟ ਆਪਣਾ ਕੰਟਰੋਲ ਚ ਰੱਖਣਾ ਚਾਹੀਦਾ, ਤੇ ਹੈਲਥ ਡ੍ਰੋਪਸ ਵਾਲਿਆਂ ਨੂੰ ਚੇਤੇ ਰੱਖੋ ਤੁਸੀਂ ਅਗਰ ਤੁਸੀਂ ਕੰਟਰੋਲ ਕਰਨਾ ਵੇਟ। ਸੋ ਮਿੰਟੂ ਜੀ, ਜਾਂਦੇ ਜਾਂਦੇ ਕੱਲ ਦੇ ਪ੍ਰੋਗਰਾਮ ਦੇ ਬਾਰੇ ਵੀ ਜ਼ਿਕਰ ਕਰੋ।
ਬਿਲਕੁਲ ਜੀ, ਕੱਲ ਨੂੰ ਕੋਸ਼ਿਸ਼ ਕਰਦੇ ਆ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਗੱਲਬਾਤ ਕਰਵਾਉਣੇ ਆ ਆਪਾਂ, ਤੇ ਦੂਜਾ ਫਿਲਹਾਲ ਅੱਜ ਦੀ ਗਤੀਵਿਧੀ ਦੀ ਗੱਲ ਕਰਨੀ ਬਣਦੀ ਹੈ ਜੀ। ਅੱਜ ਐਡਲੇਡ ਦੇ ਵਿਚ ਚੌਥਾ ਖੇਡ ਮੇਲਾ ਜੀ, ਜਿਹੜਾ ਕਿ ਕਾਫੀ ਕਾਮਯਾਬ ਹੋ ਚੁੱਕਿਆ, ਭਾਵੇਂ ਮੌਸਮ ਹਵਾ ਵਗ ਰਹੀ ਆ, ਬੱਦਲਬਾਈ ਹੋਈ ਹੋਈ ਆ, ਪਰ ਥੋੜੇ ਚਿਰ ਚ ਲੱਗਦਾ ਮੌਸਮ ਕਲੀਅਰ ਹੋਜੂਗਾ ਕਿਉਂਕਿ ਸੁਬਹਾ ਸੁਬਹਾ ਹੀ ਹਵਾ ਦੱਸੀ ਆ। ਤੇ ਅੱਜ ਜਿਹੜੀਆਂ ਰੌਣਕਾਂ ਲੱਗਣੀਆਂ ਐਡਲੇਡ ਦੇ ਵਿਚ, ਤੇ ਤਕਰੀਬਨ ਜਿਹੜੇ ਵੀ ਸੱਜਣ ਮਿੱਤਰ ਐਡਲੇਡ ਵੱਸਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਉਹ ਜ਼ਰੂਰ ਆਉਣ ਐਡਲੇਡ ਖੇਡ ਮੇਲੇ ਦੇ ਵਿਚ। ਐਡਲੇਡ ਖੇਡ ਮੇਲਾ ਆਪਣੀ ਹੌਲੀ ਹੌਲੀ ਚੱਲਦਾ ਹੋਇਆ ਆਪਣੀ ਇੱਕ ਵੱਖਰੀ ਪਛਾਣ ਬਣਾਉਂਦਾ ਜਾ ਰਿਹਾ ਜੀ, ਤੇ ਇਹ ਮੇਲਾ ਜਿਹੜਾ ਹੋ ਰਿਹਾ ਜੀ ਬਲੇਅਰ ਔਥਲ ਦੇ ਵਿਚ ਰੀਕਰੇਸ਼ਨ ਰਿਜ਼ਰਵ ਹੈਗਾ ਜੀ, ਜਿਹੜਾ ਪ੍ਰੋਸਪੈਕਟ ਰੋਡ ਦੇ ਲਾਗੇ ਪੈਂਦਾ ਹੈ, ਤਾਂ ਜ਼ਰੂਰ ਉਥੇ ਸਾਰੇ ਜਾਣੇ ਪਹੁੰਚੋ ਤਾਂ ਕਿ ਆਪਾਂ ਮੇਲੇ ਦੀ ਰੌਣਕ ਵਧਾ ਸਕੀਏ। ਸਾਡੇ ਕੋਲ ਅੱਜ ਉਥੇ ਬਾਈ ਰਣਜੀਤ ਖੇੜਾ ਤੇ ਚਰਨਾਮਤ ਸਿੰਘ ਵੀ ਪਹੁੰਚੇ ਹੋਏ ਆ, ਮੰਗਲ ਅਠੂਰ ਜਿਹੜੇ ਕਿ ਕਾਫੀ ਮਸ਼ਹੂਰ ਰਾਈਟਰ ਨੇ, ਸੌਂਗ ਰਾਈਟਰ ਨੇ, ਉਹ ਪਹੁੰਚੇ ਹੋਏ ਆ, ਤੇ ਚੰਗੀਆਂ ਰੌਣਕਾਂ ਲੱਗਣੀਆਂ ਜੀ ਅੱਜ ਸਾਰਾ ਦਿਨ, ਤੇ ਮੈਂ ਵੀ ਬਸ ਹੁਣ ਇਸ ਤੋਂ ਬਾਅਦ ਤਕਰੀਬਨ ਅੱਜ ਮੇਲੇ ਦੇ ਵਿਚ ਹੀ ਹਾਜ਼ਰੀ ਲਾਉਣੀ ਹੈ ਸਾਰਾ ਦਿਨ। ਸੋ ਮਿਲਦੇ ਆ ਜੀ ਉੱਥੇ ਫਿਰ
ਜੀ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ। ਸੋ ਮਿੰਟੂ ਜੀ ਸਾਡੇ ਨਾਲ ਐਡਲੇਡ ਤੋਂ ਜੁੜੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਸੋ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿਚ ਸੁਣ ਸਕਦੇ ਹੋ, ਠੀਕ 15 ਮਿੰਟ ਬਾਅਦ ਚੜਾ ਦਿੱਤਾ ਜਾਂਦਾ ਹੈ, ਤੇ ਸੁਣਨ ਦੇ ਤਰੀਕੇ ਬੜੇ ਵਧੀਆ ਨੇ, ਤੁਸੀਂ ਕੰਪਿਊਟਰ ਤੇ ਵੀ ਸੁਣ ਸਕਦੇ ਹੋ, ਮੋਬਾਈਲ ਫੋਨਾਂ ਤੇ ਵੀ ਸੁਣ ਸਕਦੇ ਹੋ। ਆਈਫੋਨ ਦੀ ਐਪ ਅੱਜ ਜਾਂ ਕੱਲ ਨੂੰ ਅਪਡੇਟ ਕਰ ਦਿੱਤੀ ਜਾਊਗੀ, ਤੇ ਕਾਲ ਕਰਕੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ, ਤੇ ਫੋਨ ਨੰਬਰ ਸਾਰੇ ਵੈਬਸਾਈਟ ਤੇ ਦਿੱਤੇ ਹੋਏ ਨੇ, ਡਾਇਲ ਕਰਕੇ ਕੈਨੇਡਾ ਅਮਰੀਕਾ USA UK ਤੋਂ ਤੇ ਡਾਇਰੈਕਟ ਸਟ੍ਰੀਮ ਵਾਈਫਾਈ ਸੈੱਟ ਤੇ ਵੀ ਤੁਸੀਂ ਸੁਣ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ। ਪਾਲਾ ਕੋਬਰਮ ਵੀ ਆ ਗਏ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਹੱਸ ਲਓ ਥੋੜਾ ਜਿਹਾ ਤੇ ਜਾਂਦੇ ਜਾਂਦੇ ਮੈਂ ਇੱਕ ਗੀਤ ਹੈਪੀ ਮਨੀਲੇ ਦਾ ਪੇਸ਼ ਕਰ ਰਿਹਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੈਪੀ ਮਨੀਲਾ ਆ ਗਿਆ ਨੀ ਮਾੜਾ ਬਿੱਲੂ ਟੈਮ, ਮੈਂ ਬੜਾ ਹੋਇਆ ਪਰੇਸ਼ਾਨ ਵੇਖ ਕੇ, ਫੈਟ ਪੈਂਦੀ ਸ਼ਰੇਆਮ ਵੇਖ ਕੇ, ਮੈਂ ਬੜਾ ਹੋਇਆ ਪਰੇਸ਼ਾਨ ਵੇਖ ਕੇ, ਫੈਟ ਪੈਂਦੀ ਸ਼ਰੇਆਮ ਵੇਖ ਕੇ, ਰਹਿੰਦੀ ਪੈਂਟ ਥੱਲੇ ਨੂੰ ਹੀ ਲਮਕੀ, ਰਹਿੰਦੀ ਪੈਂਟ ਥੱਲੇ ਨੂੰ ਹੀ ਲਮਕੀ, ਘਰ ਵਾਲੀ ਵੇਖ ਵੇਖ ਹੱਸਦੀ, ਬੜਾ ਕਰਕੇ ਮੈਂ ਜੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਬੜਾ ਕਰਕੇ ਮੈਂ ਜੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਬੜਾ ਕਰਕੇ ਮੈਂ ਜੋਗਾ ਵੇਖਿਆ, ਬੜਾ ਕਰਕੇ ਮੈਂ ਜੋਗਾ ਵੇਖਿਆ, ਬੜਾ ਕਰਕੇ ਮੈਂ ਜੋਗਾ ਵੇਖਿਆ, ਬੜਾ ਕਰਕੇ ਮੈਂ ਜੋਗਾ ਵੇਖਿਆ। ਤੂੰ ਰੋਜ਼ ਬਾਪੂ ਤੋਂ ਸੁਣੀ ਦੇ, ਬੜੀ ਭੱਦੀ ਤੇਰੀ ਤੋਰ, ਕੋਈ ਫਰਕ ਪਿਆ ਨਾ, ਮੈਂ ਤੇ ਲਾਈ ਬੜੀ ਦੌੜ, ਭੋਰਾ ਫਰਕ ਪਿਆ ਨਾ, ਮੈਂ ਤੇ ਲਾਈ ਬੜੀ ਦੌੜ, ਨਾ ਇਸ ਗੱਲ ਦੀ ਸਮਝ ਆਉਂਦੀ, ਨਾ ਇਸ ਗੱਲ ਦੀ ਸਮਝ ਆਉਂਦੀ, ਮੈਂ ਤੇ ਖਾਲੀ ਦਵਾਈ ਲੱਖ ਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਆ ਗਿਆ ਨੀ ਮਾੜਾ ਬਿੱਲੂ ਟੈਮ, ਹਾਥੀ ਦਾ ਬੱਚਾ ਮੈਨੂੰ ਮੱਲੇ ਵਿੱਚ ਕਹਿਣ, ਇੰਨੀ ਨੀ ਖੁਰਾਕ ਮੇਰੀ ਦੁਨੀਆ ਨੂੰ ਬੈਮ, ਵੀ ਬੱਚੀ ਖਾਵਾਂ ਮੈਂ ਬਰੈਡ ਲਾ ਕੇ ਜੈਮ, ਭਰੀਏ ਫਰਜ ਫਰੂਟ ਦੀ ਕਥੋੜ ਨੀ, ਕਰਾਂ ਕਪਾਲ ਪਾਤੀ ਹੁੰਦਾ ਕਦੇ ਬੋੜ ਨੀ, ਸੋਫਿਆਂ ਤੇ ਬੈਠਾ ਝੱਟ ਥੱਲੇ ਜਾਣ, ਢਿੱਡ ਕੱਟ ਜਾਵੇ ਮੈਂ ਤਾਂ ਛੱਡ ਦਿੱਤੇ ਨਾਲ, ਕਿਸੇ ਵੀ ਨਾ ਕੰਮ ਆਈ ਸਾਲੀ ਪੈਟ ਕੋ, ਦੱਸੋ ਕੋਈ ਜੁਗਤ ਬੇੜ ਲੂਸ ਜਾਵੇ ਹੋ, ਸਲਿਮ ਹੋਣ ਵਾਲੀ ਚੀਜ਼ ਕਰੋ ਕੋਈ ਲਾਂਚ, ਸੁਣਦਾ ਨਾ ਕੋਈ ਰਿਹਾ ਕਦੋਂ ਦਮ ਪੋ, ਮੋਟੇ ਜਿਨ੍ਹਾਂ ਦੇ ਸਰੀਰ ਨੇ, ਨਾ ਹੁੰਦੇ ਬਾਈਕ ਤੇ ਸਵਾਰ ਨੇ, ਨਾ ਸੂਟ ਰੈਡੀਮੇਡ ਮਿਲਦੇ ਜਾਂਦੇ ਜਦੋਂ ਵੀ ਬਾਜ਼ਾਰ ਨੇ, ਨਾ ਸੂਟ ਰੈਡੀਮੇਡ ਮਿਲਦੇ ਜਾਂਦੇ ਜਦੋਂ ਵੀ ਬਾਜ਼ਾਰ ਨੇ, ਲੱਕ ਮੇਰਾ ਵੀ 85 ਹੋ ਗਿਆ, ਲੱਕ ਮੇਰਾ ਵੀ 85 ਹੋ ਗਿਆ, ਗੱਲ ਰਹੀ ਨਾ ਕੋਈ ਮੇਰੇ ਬਸ ਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਹਰ ਹਾਲਤ ਦੇ ਵਿੱਚ ਹੁਣ ਮੈਂ ਤੇ ਢਿੱਡ ਨੂੰ ਘਟਾਉਣਾ ਹੈ, ਮਨੀਲੇ ਵਾਲੇ ਹੈਪੀ ਕੋਲੋਂ ਪ੍ਰੋਡਕਟ ਮੰਗਾਉਣਾ ਹੈ, ਮਨੀਲੇ ਵਾਲੇ ਹੈਪੀ ਕੋਲੋਂ ਪ੍ਰੋਡਕਟ ਮੰਗਾਉਣਾ ਹੈ, ਫੇਰ ਸੌਖੀ ਸੌਖੀ ਪੈ ਜਾ ਕਰੂ, ਫੇਰ ਸੌਖੀ ਸੌਖੀ ਪੈ ਜਾ ਕਰੂ, ਜਿਹੜੀ ਢਿੱਡ ਤੇ ਬਣੈਣ ਫਸਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਬੜਾ ਕਰਕੇ ਮੈਂ ਯੋਗਾ ਵੇਖਿਆ, ਮੇਰੀ ਗੁੱਗੜ ਕਿਉਂ ਨੀ ਕੱਟਦੀ, ਆ ਗਿਆ ਨੀ ਮਾੜਾ ਬਿੱਲੂ ਟੈਮ, ਬੜਾ ਕਰਕੇ ਮੈਂ ਯੋਗਾ ਵੇਖਿਆ, ਗੁੱਗੜ ਕਿਉਂ